places in the town. Sirf Brampton TV and Appliances te. Brampton TV and Appliances. 801 Bowie Drive West, Brampton. Ya call karo 905-450-2828. 905-450-2828.
ਅਸੀ ਹਾਂ ਪੰਜਾਬੀ ਹਰ ਸਾਦੇ ਨਾਲ ਯਾਦ ਰਵੇ ਰੱਬਾ ਇਹ ਮਹਿਫਲ ਸਦਾ ਪੰਜਾਬੀਆਂ ਦੀ ਆਵਾਜ਼ ਰਵੇ
ਮਾਂ ਪੰਜਾਬੀ ਪਿਓ ਪੰਜਾਬੀ ਜਿਹੜਾ ਮੈਂ ਖਾਂਦਾ ਕਿਉਂ ਪੰਜਾਬੀ ਭਾਵੇਂ ਵਿੱਚ ਪਰਦੇਸ ਦੇ ਆ ਗਏ ਫਿਰ ਵੀ ਸੱਜਣੋ ਰਿਹੋ ਪੰਜਾਬੀ ਫਿਰ ਵੀ ਸੱਜਣੋ ਰਿਹੋ ਪੰਜਾਬੀ ਦਿਲ ਚ ਵਸਾਈ ਬੈਠੇ ਆਪਣੇ ਇਹ ਪਿੰਡਾਂ ਨੂੰ ਭੁੱਲਦੇ ਨਾ ਖੇਤਾਂ ਖੂਹਾਂ ਬੋੜਾਂ ਤੇ ਪਿੰਡਾਂ ਨੂੰ ਸੁਪਨੇ ਚ ਅਜੇ ਹਲ ਵਾਉਂਦੇ ਨੇ ਪੰਜਾਬੀ ਹਰ ਥਾਂ ਤੇ ਟੌਰ ਨਾਲ ਜਿਉਂਦੇ ਨੇ ਪੰਜਾਬੀ ਦੂਜੇ ਦੇ ਹੱਕ ਲਈ ਲੜਨਾ ਪੈ ਜੇ ਸੱਚ ਧਰਮ ਲਈ ਮਰਨਾ ਪੈ ਜੇ ਕਦੇ ਨਹੀਂ ਇਨਕਾਰ ਮਨਾਂ ਵਿੱਚ ਸਭ ਧਰਮਾਂ ਲਈ ਸਤਿਕਾਰ ਮਨਾਂ ਵਿੱਚ ਅਸੀਂ ਪੰਜਾਬੀ ਸ਼ੇਰ ਕਹਾਈਏ ਰੋਪ ਸਾਡਾ ਜਿੱਥੇ ਵੀ ਜਾਈਏ ਮਰਜ਼ੀ ਦੇ ਨਾਲ ਹਲ ਵਾਉਂਦੇ ਆ ਮਰਜ਼ੀ ਨਾਲ ਟਰੱਕ ਚਲਾਈਏ ਮਾਂ ਬੋਲੀ ਸਾਨੂੰ ਜਾਨੋ ਪਿਆਰੀ ਦਸਾਂ ਗੁਰਾਂ ਨੂੰ ਸੀਸ ਚੁਕਾਈਏ ਦਸਾਂ ਗੁਰਾਂ ਨੂੰ ਸੀਸ ਚੁਕਾਈਏ
ਆਰ ਕੇ ਐਂਟਰਟੇਨਮੈਂਟ ਦੀ ਪੇਸ਼ਕਸ਼ ਮਹਿਫਲ
ਗੁਰ ਸੇਵੀਆ ਅਹਨਸ ਸਹਿਜ ਸੁਪਾਏ ਦਰਸਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਹੋਵੈ ਸਿਫਤ ਖਸਮ ਦੀ ਨੂਰ ਅਰਸਾਂ ਕੁਰਸਾਂ ਤੁਧ ਡਿਠੇ ਸੱਜੇ ਅਮਲ ਜਨਮ ਜਨਮ ਦੀ ਸਜਣ ਸੱਚਾ ਪਾਤ ਸਾਹ ਸਿਰ ਸਾਹ ਜਿਸ ਪਾਸ ਬੈਠਿਆ ਸੋਹੀ ਸਭਨਾ ਦਾ ਸਜਣ ਸੱਚਾ ਪਾਤ ਸਾਹ ਸਿਰ ਸਾਹਾਂ ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵੇਸਾਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਚੌਥਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਪੇ ਆਪ ਵਰਤਦਾ ਪਿਆਰਾ ਆਪੇ ਆਪ ਅਪਾਹ ਵਣਜਾਰਾ ਜਗ ਆਪ ਹੈ ਪਿਆਰਾ ਆਪੇ ਸਾਚਾ ਸਾਹੋ ਆਪੇ ਵਣਜ ਵਾਪਾਰੀਆ ਪਿਆਰਾ ਆਪੇ ਸੱਚ ਵਿਸਾਹ ਆਪੇ ਆ ਆਪ ਵਰਤਦਾ ਪਿਆਰਾ ਆਪੇ ਆਪ ਅਪਾਹ ਵਣਜਾਰਾ ਜਗ ਆਪ ਹੈ ਪਿਆਰਾ ਆਪੇ ਸਾਚਾ ਸਾਹੁ ਆਪੇ ਵਣਜ ਵਾਪਾਰੀਆ ਪਿਆਰਾ ਆਪੇ ਸੱਚ ਵੇਸਾਹੁ ਜਪ ਮਨ ਹਰ ਹਰ ਨਾਮ ਸਲਾਹਾ ਗੁਰ ਕਿਰਪਾ ਤੇ ਪਾਈਐ ਪਿਆਰਾ ਅੰਮ੍ਰਿਤ ਅਗਮ ਅਥਾਹ ਰਹਾਉ ਆਪੇ ਸੁਣ ਸਭ ਵੇਖਦਾ ਪਿਆਰਾ ਮੁਖ ਬੋਲੇ ਆਪ ਮੁਹਾਉ ਆਪੇ ਉਜੜ ਪਾਇਦਾ ਪਿਆਰਾ ਆਪ ਵਿਖਾਲੇ ਰਾਹੁ ਆਪੇ ਹੀ ਸਭ ਆਪ ਹੈ ਪਿਆਰਾ ਆਪੇ ਵੇ ਪਰਵਾਹੁ ਆਪੇ ਆਪ ਉਪਾਇਦਾ ਪਿਆਰਾ ਸਿਰ ਆਪੇ ਧੰਦੜੈ ਲਾਹੁ ਆਪ ਕਰਾਏ ਸਾਖਤੀ ਪਿਆਰਾ ਆਪ ਮਾਰੇ ਮਰ ਜਾਓ ਆਪੇ ਪਤਣ ਪਾਤਣੀ ਪਿਆਰਾ ਆਪੇ ਪਾਰ ਲੰਘਾਓ ਆਪੇ ਸਾਗਰ ਬੋਹਥਾ ਪਿਆਰਾ ਗੁਰ ਖੇਵਟ ਆਪ ਚਲਾਹੁ ਆਪੇ ਹੀ ਚੜ ਲੰਘਦਾ ਪਿਆਰਾ ਕਰ ਚੋਜ ਵੇਖੈ ਪਾਤ ਸਾਹੁ ਆਪੇ ਆਪ ਦਇਆਲ ਹੈ ਪਿਆਰਾ ਜਨ ਨਾਨਕ ਬਖਸ ਮਿਲਾਹੁ ਆਪੇ ਸਾਗਰ ਬੋਹਥਾ ਪਿਆਰਾ ਗੁਰ ਖੇਵਟ ਆਪ ਚਲਾਹੁ ਆਪੇ ਹੀ ਚੜ ਲੰਘਦਾ ਪਿਆਰਾ ਕਰ ਚੋਜ ਵੇਖੈ ਪਾਤ ਸਾਹੁ ਆਪੇ ਆਪ ਦਇਆਲ ਹੈ ਪਿਆਰਾ ਜਨ ਨਾਨਕ ਬਖਸ ਮਿਲਾਹੁ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਵੈਕੇਸ਼ਨ ਫੂਡ ਸੈਂਟਰ ਦੀਆਂ ਬਹੁਤ ਸਾਰੀਆਂ ਲੋਕੇਸ਼ਨਾਂ ਖੁੱਲ ਗਈਆਂ ਹਨ ਜਿੱਥੋਂ ਕਿ ਤੁਸੀਂ ਕੈਨੇਡੀਅਨ ਤੇ ਭਾਰਤੀ ਗਰੋਸਰੀ ਇੱਕੋ ਛੱਤ ਹੇਠੋਂ ਖਰੀਦ ਸਕਦੇ ਹੋ।
ਮੈਂ ਵੀ ਸੁਣਿਆ ਸਾਫ ਸੁਥਰੀ ਗਰੋਸਰੀ ਤੇ ਸੇਲ ਵਰਗਾ ਮਾਹੌਲ ਹੁੰਦਾ ਹੈ। ਕੋਈ ਵੀ ਜਾਣਕਾਰੀ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਮੇਜਰ ਨੱਥ ਜੀ ਨੂੰ 416-740-3262 ਤੇ।
ਸਮਾਰਟ ਮੋਰਚੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਪੈਸੇ ਦੀ ਜ਼ਰੂਰਤ ਪੈ ਗਈ ਹੈ ਜਾਂ ਕਿਸੇ ਵੀ ਤਰ੍ਹਾਂ ਦੇ ਫੰਡ ਚਾਹੀਦੇ ਹੈ ਤੇ ਬਿਲ ਸ਼ਰਮੇ ਨਾਲ ਗੱਲਬਾਤ ਕਰ ਸਕਦੇ ਹੋ। ਮੋਰਗੇਜ ਤੋਂ ਨਾ ਹੋ ਚੁੱਕੀ ਹੈ ਤੇ ਫਿਕਰ ਕਰਨ ਦੀ ਲੋੜ ਨਹੀਂ। ਸਿਮਟਮ ਸਮਾਰਟ ਮੋਰਗੇਜ ਬਿਲ ਸ਼ਰਮਾ ਫਸਟ ਸੈਕੰਡ ਥਰਡ ਮੋਰਗੇਜ ਪ੍ਰਾਈਵੇਟ ਫੰਡ ਚਾਹੀਦੇ ਆ ਜਾਂ ਕਿਸੇ ਵੀ ਤਰ੍ਹਾਂ ਦਾ ਬਿਜ਼ਨਸ ਲੈਣਾ ਤੇ ਪੈਸੇ ਥੁੜ ਗਏ ਆ ਕਾਲ ਕਰ ਸਕਦੇ ਹੋ
905-564-0049 ਜਾਂ ਫਿਰ ਪਹੁੰਚ ਸਕਦੇ ਹੋ 1200 ਲੋਰੀਮਾ ਡਰਾਈਵ ਯੂਨਿਟ ਨੰਬਰ 10 ਮਿਸੀਸਾਗਾ ਦੇ ਵਿੱਚ ਬਿਲ ਸ਼ਰਮਾ।
ਕੀ ਗੱਲ ਹੋ ਗਈ ਰੋਈ ਜਾਂਦੀ ਹੈ
ਅੱਜ ਫੇਰ ਫੇਲ ਕਰਤਾ
ਨਾ ਵਿਚੋਲਾ ਤਾਂ ਕਹਿੰਦਾ ਸੀ ਕੁੜੀ ਕਾਲਜ ਕਾਰ ਤੇ ਜਾਂਦੀ ਹੈ ਉੱਥੇ ਜਾ ਕੇ ਤੈਨੂੰ ਕੀ ਹੋ ਜਾਂਦਾ
ਉੱਥੇ ਤਾਂ ਮੈਂ ਚੰਗੀ ਭਲੀ ਚਲਾਈ ਰਹਿੰਦੀ ਸੀ
ਸੋਰੀ
ਮੁਝੇ ਲਗਾ ਮੈਂ ਬ੍ਰਾਂਚ ਮੇ ਡਾਈਨ ਇਨ ਕਰ ਰਹੀ ਹੂੰ।
ਚਲੋ ਫਿਰ ਚਲੇ ਔਰ ਤੁਹਾਰੇ ਹੀ ਸਪਨੇ ਕੋ ਸੱਚ ਕਰੇ।
ਦ ਬੈਸਟ ਡਾਈਨ ਇਨ ਐਕਸਪੀਰੀਅੰਸ ਇਨ GTA ਵਿਦ ਬ੍ਰਾਂਚ। ਬ੍ਰਾਂਚ ਬੋਵੇ ਏਅਰਪੋਰਟ ਲੋਕੇਸ਼ਨ ਇਜ਼ ਨਾਓ ਓਪਨ ਅੰਟਿਲ ਲੇਟ ਨਾਈਟ। ਅਬ ਆਏਗਾ ਅਸਲੀ ਖਾਨੇ ਮੇ ਮਜ਼ਾ। ਜਬ ਮਿਲੇਗੀ ਆਪਕੀ ਸਾਰੀ ਫੇਵਰੇਟ ਡਿਸ਼ਿਸ ਵੋ ਵੀ ਗਰਮਾ ਗਰਮ ਐਂਡ ਡਿਲੀਸ਼ੀਅਸ ਫੋਲੋਇੰਗ ਆਲ ਸੇਫਟੀ ਪ੍ਰੋਟੋਕਾਲ। ਡਾਈਨ ਇਨ ਵਿਦ ਬ੍ਰਾਂਚ ਟੁਡੇ।
ਜਦੋਂ ਕੋਈ ਆਪਣੇ ਪਿਆਰੇ ਦੇ ਕੋਲ ਮੌਤ ਹੋ ਜਾਂਦੀ ਹੈ ਤਾਂ ਪਰਿਵਾਰ ਨੂੰ ਦੁੱਖ ਦੇ ਸਮੇਂ ਵਿੱਚ ਕਈ ਮੁਸ਼ਕਲ ਪੈ ਸਕਦੀ ਹੈ। ਅੱਜ ਕੱਲ੍ਹ ਬਹੁਤ ਸਾਰੇ ਪਰਿਵਾਰ ਫਿਊਨਰਲ ਪ੍ਰੀ ਪਲੈਨਿੰਗ ਜੋ ਰਹੇ ਹਨ ਤਾਂ ਜੋ ਕਿ ਪੈਸੇ ਕਰਨਾ ਹੀ ਪਏ।
Honey Sweets and Restaurant, the largest Indian vegetarian restaurant chain in Canada. Find them more at findhoneysweets.ca.
ਆਖੋ ਸਾਹਿਬ ਤੁਹਾਨੂੰ ਤੇ ਪ੍ਰੋਗਰਾਮ ਸੁਣ ਰਹੇ ਸਾਰੇ ਸ਼ਰੋਤਿਆਂ ਨੂੰ ਮੇਰੇ ਵੱਲੋਂ ਮਹਿਫਲ ਦੇ ਵਿੱਚ ਪਿਆਰ ਭਰੀ ਸਤਿ ਸ੍ਰੀ ਅਕਾਲ। ਜਿੱਥੇ ਅੱਜ ਆ ਜਿਹੜੀ ਗੱਲਬਾਤ ਆ ਜੀ ਲੋਕਲ ਕੁਛ ਇਸ਼ੂਸ ਤੇ ਹੋਏਗੀ ਔਰ ਖਾਸ ਤੌਰ ਤੇ ਪੰਜਾਬ ਦੇ ਵਿੱਚ ਕਾਫੀ ਭਖਦੇ ਹੋਏ ਮਸਲੇ ਆ ਜਿਨ੍ਹਾਂ ਦੇ ਉੱਤੇ ਗੱਲਬਾਤ ਹੋਣੀ ਜ਼ਰੂਰੀ ਆ। ਜਿਹਦੇ ਵਿੱਚ ਇੱਕ ਤਾਂ ਹੈਗਾ ਜੀ ਭਗਵੰਤ ਮਾਨ, ਹੁਣ ਮੈਂ ਕੋਸ਼ਿਸ਼ ਕਰ ਰਿਹਾ ਸੀ ਬਲਤੇਜ ਪੰਨੂ ਹੁਣਾਂ ਨੂੰ ਕਾਲ ਦੀ, ਲੇਕਿਨ ਫਿਰ ਉਹੀ ਗੱਲ ਹੈ ਜੀ ਪੰਜਾਬ ਤੋਂ ਕੋਈ ਜਵਾਬ ਦੇਣ ਲਈ ਤਿਆਰ ਨਹੀਂ ਹੈਗਾ। ਅੱਗੋਂ ਪਿੱਛੋਂ ਕਾਲ ਕਰੋ ਤਾਂ ਜਵਾਬ ਆ ਜਾਂਦਾ, ਲੇਕਿਨ ਜਦੋਂ ਕਿਸੇ ਅਹਿਮ ਮੁੱਦੇ ਤੇ ਗੱਲ ਹੋਵੇ ਤੇ ਕੋਈ ਫੋਨ ਨਹੀਂ ਚੁੱਕਦਾ। ਬਾਈ ਜੀ ਭਗਵੰਤ ਮਾਨ ਹੁਣਾਂ ਨੂੰ ਅਕਾਲ ਤਖ਼ਤ ਸਾਹਿਬ ਤੇ ਨਤਮਸਤਕ ਹੋਣ ਦੀ ਗੱਲ ਕੀਤੀ ਹੈ, ਉਹਦੇ ਸਵਾਲ ਦੇ ਵਿੱਚ ਵੱਖ ਵੱਖ ਵਿਚਾਰ ਜਿਹੜੇ ਆਮ ਆਦਮੀ ਪਾਰਟੀ ਵੱਲੋਂ ਆ ਰਹੇ ਆ। ਸਾਡਾ ਜਿਹੜਾ ਇਹ ਸਵਾਲ ਹੈ ਵੀ ਕੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ, ਚਾਹੇ ਸੁਖਬੀਰ ਸਿੰਘ ਬਾਦਲ ਹੋਵੇ, ਚਾਹੇ ਕੈਪਟਨ ਅਮਰਿੰਦਰ ਸਿੰਘ ਹੋਣ ਜਾਂ ਭਗਵੰਤ ਮਾਨ ਹੋਵੇ, ਕੀ ਉਸ ਤੋਂ ਵੱਧ ਆ? ਮਾਫ ਕਰਨਾ, ਕੀ ਭਗਵੰਤ ਮਾਨ ਲਈ ਅਕਾਲ ਤਖ਼ਤ ਸਰਵੋਤਮ ਨਹੀਂ ਹੈਗਾ? ਜਿਹੜੇ ਵੱਖ ਵੱਖ ਜਿਹੜੇ ਬਿਆਨ ਆ ਰਹੇ ਆ। ਦੂਜੇ ਪਾਸੇ ਇੱਕ ਮੁੱਦਾ ਹੈਗਾ ਜੀ ਭਾਰਤ ਭਰ ਦੇ ਵਿੱਚ ਜਿੱਥੇ ਪੱਗ ਦੀ ਗੱਲ ਆਉਂਦੀ ਹੈ, ਕੁਛ ਕੁ ਜਗ੍ਹਾ ਜਿਹੜੀਆਂ ਜੀ ਲੜਾਈਆਂ ਝਗੜੇ ਦੀਆਂ ਗੱਲਾਂ, ਖਾਸ ਤੌਰ ਤੇ ਹਿਮਾਚਲ ਜਾਂ ਇਸ ਟਾਈਮ ਹੇਮਕੁੰਡ ਸਾਹਿਬ ਜਿਹੜੇ ਆ ਖੁੱਲੇ ਹੋਏ ਆ ਜੂਨ 1 ਤੋਂ, ਔਰ ਗੜਵਾਲ ਦੇ ਵਿੱਚ ਕੁਛ ਕੁ ਇਲਾਕਿਆਂ ਦੇ ਵਿੱਚ ਜਿਹੜੀਆਂ ਘਟਨਾਵਾਂ ਹੋਈਆਂ, ਇਹਦੇ ਉੱਤੇ ਵੀ ਗੱਲਬਾਤ ਕਰਾਂਗੇ। ਤੁਸੀਂ ਕੋਈ ਵਿਚਾਰ ਦੇਣੇ ਹੁਣ ਕੀ ਚਾਹੀਦਾ ਭਗਵੰਤ ਮਾਨ ਹੁਣ ਅਕਾਲ ਤਖ਼ਤ ਤੇ ਪੇਸ਼ ਹੋ ਕੇ, ਜਿਹੜੀ ਵੀਡੀਓ ਆਈ ਸੀ ਉਹਦੇ ਬਾਰੇ ਖੁਲਾਸਾ ਕੀ ਹੋਇਆ, ਕਿਉਂ ਹੋਇਆ, ਜਾਂ ਉਹਨਾਂ ਦੇ ਜਿਹੜੇ ਨੁਮਾਇੰਦੇ ਆ ਕੋਈ ਰੇਡੀਓ ਤੇ ਆ ਕੇ ਦੱਸਣਾ ਚਾਹਵੇ ਵੀ ਕੀ ਇਹ ਫਿਰ ਇਹਦੇ ਪਿੱਛੇ ਪੂਰੀ ਕਹਾਣੀ ਕੀ ਆ, ਤੇ ਦੂਜੇ ਪਾਸੇ ਕੀ ਸਾਡੇ ਲੋਕਾਂ ਨੂੰ ਇਹਨਾਂ ਦਿਨਾਂ ਦੇ ਵਿੱਚ ਪਹਾੜਾਂ ਦੀਆਂ ਸੈਰਾਂ ਤੇ ਜਾਣਾ ਚਾਹੀਦਾ? ਦੂਜੇ ਪਾਸੇ ਜੇ ਅਸੀਂ ਜੰਮੂ ਕਸ਼ਮੀਰ ਵਾਲੇ ਪਾਸੇ ਜਾਈਏ ਤੇ ਉਹ ਲੋਕ ਬੜੇ ਸੁਹਿਰਦ ਤੇ ਵਧੀਆ ਹੈਗੇ ਆ।
ਜੀ ਵਿਸ਼ਵਿੰਦਰ ਜੀ, ਜਿਸ ਤਰ੍ਹਾਂ ਤੁਸੀਂ ਗੱਲਬਾਤ ਕੀਤੀ ਹੈ, ਮੈਂ ਇੱਕ ਅਖਬਾਰ ਦੀ ਲਾਈਨ ਪੜ੍ਹ ਰਿਹਾ ਸੀ, ਉਹਦੇ ਵਿੱਚ ਲਿਖਿਆ ਜੀ ਬਲਤੇਜ ਚੁੱਪ। ਕਈ ਵਾਰੀ ਸਾਡਾ ਜਿਹੜਾ ਮੀਡੀਆ ਨਾ ਉਹ ਵੀ ਪ੍ਰਸਾਦ ਦੀ ਗੜ ਬਣ ਜਾਂਦਾ ਜੀ। ਉਹਦੇ ਵਿੱਚ ਉਹਨਾਂ ਲਿਖਿਆ ਜੀ ਬਲਤੇਜ ਪੰਨੂ ਨੇ ਜਥੇਦਾਰ ਨੂੰ ਨਾ ਜੀ ਸ਼ਬਦ ਨਾ ਕੁਝ ਵੀ, ਕਿਉਂਕਿ ਜਿਹੜੀ ਇਹੋ ਜਿਹੀ ਸ਼ਬਦਾਵਲੀ ਆ, ਪਲੀਜ਼ ਤੁਸੀਂ ਚੰਗੇ ਚੰਗੇ ਅਖਬਾਰ ਰਨ ਕਰ ਦਿਓ, ਚੰਗਾ ਚੰਗਾ ਫੇਸਬੁੱਕ ਜਾਂ ਹੋਰ ਸੋਸ਼ਲ ਮੀਡੀਆ ਦੇ ਉੱਤੇ ਰਹਿੰਦੇ ਹੋ, ਪਲੀਜ਼ ਆਪਣੀ ਸ਼ਬਦਾਵਲੀ ਥੋੜੀ ਜਿਹੀ ਵਰਤਿਆ ਕਰੋ। ਸ਼ਬਦਾਵਲੀ ਕਿਸੇ ਅਖਬਾਰ ਜਾਂ ਕਿਸੇ ਟੀਵੀ ਜਾਂ ਕਿਸੇ ਰੇਡੀਓ ਵੱਲੋਂ ਬੋਲੀ ਗਈ ਹੁੰਦੀ ਜਾਂ ਲਿਖੀ ਹੁੰਦੀ ਆ ਤੇ ਉਹਦੇ ਨਾਲ ਜਿਹੜੀ ਪਬਲਿਕ ਆ ਉਹ ਜਿਹਦੇ ਵੱਲੋਂ ਸੰਬੋਧਿਤ ਕੀਤਾ ਗਿਆ ਹੁੰਦਾ ਉਸ ਬੰਦੇ ਤੇ ਭੜਕ ਪੈਂਦੀ ਆ, ਉਹਦਾ ਕਸੂਰ ਕੋਈ ਨੀ ਹੁੰਦਾ, ਕਿਉਂਕਿ ਸ਼ਬਦਾਵਲੀ ਲਿਖਣ ਵਾਲਾ ਕੋਈ ਹੋਰ ਹੁੰਦਾ। ਬਹੁਤ ਸਾਰੇ ਲੋਕ ਕਹਿ ਰਹੇ ਜੀ ਵੀਡੀਓ ਅਸਲੀ ਆ, ਬਹੁਤ ਸਾਰੇ ਕਹਿ ਰਹੇ ਨਕਲੀ ਆ, ਇਹ ਇੱਕ ਪੰਜਾਬੀ ਚ ਕਹਿਣ ਜੀ ਗਿੱਲਾ ਪੀਣ ਪੈ ਗਿਆ ਸਾਡੀ ਕੌਮ ਵਿੱਚ।
ਬਿਲਕੁਲ, ਅਸਲ ਦੇ ਵਿੱਚ ਜਿਹੜੀ ਗੱਲ ਇਹ ਆ ਜੀ, ਜਦੋਂ ਬਹਿਬਲ ਕਲਾਂ ਕਾਂਡ ਹੋਇਆ ਉਸ ਟਾਈਮ ਸੁਖਬੀਰ ਬਾਦਲ ਹੁਣੀ ਵਿਸ਼ੇਸ਼ ਰੂਪ ਚ ਪੇਸ਼ ਹੋਏ, ਉਨ੍ਹਾਂ ਤੋਂ ਜਿਹੜੇ ਸਵਾਲ ਸੀ ਜਥੇਦਾਰ ਨੇ ਬੜੇ ਸਖ਼ਤ ਪੁੱਛੇ ਸੀ, ਉਸ ਤੋਂ ਬਾਅਦ ਉਨ੍ਹਾਂ ਨੂੰ ਸਜ਼ਾ ਲਾਈ, ਉਸ ਤੋਂ ਬਿਕਰਮ ਜੀ ਮਜੀਠੀਆ ਦਾ ਜ਼ਿਕਰ ਆਉਂਦਾ ਜਦੋਂ ਉਨ੍ਹਾਂ ਨੂੰ ਕਿਹਾ ਗਿਆ ਪੇਸ਼ ਹੋਏ। ਲੇਕਿਨ ਜੇ ਵੀਡੀਓ ਨਕਲੀ ਆ ਜਾਂ ਇਹ ਜਾਣਬੁੱਝ ਕੇ AI ਨਾਲ ਬਣੀ ਹੋਈ ਆ ਤਾਂ ਭਗਵੰਤ ਮਾਨ ਹੁਣਾਂ ਨੂੰ ਹੁਣ ਜਾਂ ਉਨ੍ਹਾਂ ਦੇ ਜਿਹੜੇ ਨੁਮਾਇੰਦੇ ਆ ਉਨ੍ਹਾਂ ਨੂੰ ਪੇਸ਼ ਹੋਣ ਦੀ ਗੱਲ ਕਰਨੀ ਚਾਹੀਦੀ ਆ, ਅਕਾਲ ਤਖ਼ਤ ਸਾਹਿਬ ਦੇ ਉੱਤੇ ਪੇਸ਼ ਹੋ ਕੇ ਇਹਦਾ ਖੁਲਾਸਾ ਕਰਨਾ ਚਾਹੀਦਾ, ਨਾ ਕਿ ਜਿਹੜੇ ਜੀ ਨਿੱਜੀ ਬਿਆਨ ਚਾਹੇ ਸੋਸ਼ਲ ਮੀਡੀਆ ਤੇ ਜਾਂ ਕਿਸੇ ਇਲੈਕਟ੍ਰੋਨਿਕ ਮੀਡੀਆ ਤੇ ਦੇਣੇ ਚਾਹੀਦੇ ਆ। ਔਰ ਮੇਰੀ ਵੀ ਕੋਸ਼ਿਸ਼ ਸੀ ਸਵੇਰੇ, ਮੈਂ ਕਾਫੀ ਟਰਾਈ ਕੀਤੀ, ਲੇਕਿਨ ਪੰਜਾਬ ਤੋਂ ਜਿਹੜੇ ਕਾਂਗਰਸ ਵਾਲੇ ਉਨ੍ਹਾਂ ਨੇ ਵੀ ਕਿਹਾ ਵੀ ਥੋੜਾ ਜਿਹਾ ਸਾਨੂੰ ਸਖਤੀ ਹੋਈ ਆ, ਅਸੀਂ ਕੋਈ ਗੱਲ ਨਹੀਂ ਕਰਨਾ ਚਾਹੁੰਦੇ। ਅਕਾਲੀ ਦਲ ਵਾਲੇ ਵੀ ਥੋੜਾ ਜਿਹਾ ਪਿੱਛੇ ਆ, ਔਰ ਖਾਸ ਤੌਰ ਤੇ ਇਨ੍ਹਾਂ ਦੇ ਨੁਮਾਇੰਦੇ ਵੀ ਫੋਨ ਜਾਣੀ ਆਨਸਰ ਨਹੀਂ ਕਰਦੇ। ਸੋ ਬਾਕੀ ਹੁਣ ਲੋਕਾਂ ਦੇ ਹੱਥ ਚ ਆ ਜੀ, ਬਾਹਰਲੇ ਮੁਲਕ ਦੇ ਵਿੱਚ। ਮੈਂ ਤਾਂ ਸਿਰਫ ਇਹ ਗੱਲ ਕਰਨੀ ਚਾਹੁੰਦਾ ਜੀ, ਜਿਹੜਾ ਅਕਾਲ ਤਖ਼ਤ ਆ ਸਾਡੇ ਲਈ ਸਰਵ ਉੱਤਮ ਸੰਸਥਾ ਹੈਗੀ ਆ, ਜਦੋਂ ਗੁਰੂ ਹਰਗੋਬਿੰਦ ਸਾਹਿਬ ਨੇ ਮੀਰੀ ਪੀਰੀ ਦੀ ਗੱਲ ਕੀਤੀ ਤੇ ਉਨ੍ਹਾਂ ਨੇ ਜਿਹੜਾ ਜੀ ਇਹ ਕਿਹਾ ਵੀ ਅਕਾਲ ਤਖ਼ਤ ਜਿਹੜਾ ਜੀ ਫੈਸਲੇ ਲਿਆ ਕਰੂਗਾ। ਸੋ 1984 ਵੀ ਹੋਈ ਤੇ ਉਦੋਂ ਵੀ ਤੁਹਾਨੂੰ ਪਤਾ ਉਸ ਤੋਂ ਬਾਅਦ ਵੀ ਜਿਹੜੇ ਫੈਸਲੇ ਆ ਕਾਫੀ ਜਿਹੜੇ ਮਹੱਤਵਪੂਰਨ ਫੈਸਲੇ, ਜਾਂ ਸਰਬੱਤ ਖਾਲਸਾ ਦੀ ਗੱਲ ਕਰੀਏ ਅਕਾਲ ਤਖ਼ਤ ਤੋਂ ਸਾਰੇ ਫੈਸਲੇ ਆਉਂਦੇ। ਸੋ ਜਦੋਂ ਕਿਤੇ ਕਿਸੇ ਸਿੱਖ ਨੂੰ ਜਿਹੜਾ ਸਿੱਖ ਆ ਉਹ ਗੱਲ ਕਰਦਾ ਸਿੱਖੀ ਦੀ ਤੇ ਉਹਨੂੰ ਅਕਾਲ ਤਖ਼ਤ ਤੇ ਪੇਸ਼ ਹੋਣਾ ਚਾਹੀਦਾ, ਚਾਹੇ ਉਹ ਪੰਜਾਬ ਦਾ ਮੁੱਖ ਮੰਤਰੀ ਹੋਵੇ, ਚਾਹੇ ਸਰਦਾਰ ਮਨਮੋਹਨ ਸਿੰਘ ਦੀ ਗੱਲ ਹੋਵੇ, ਚਾਹੇ ਕਿਸੇ ਦੀ ਗੱਲ ਹੋਵੇ। ਸੋ ਇਹਦੇ ਉੱਤੇ ਅੱਜ ਸਿੱਖਾਂ ਦੇ ਵਿੱਚ ਇੱਕ ਬੜਾ ਵੱਡਾ ਸਵਾਲ ਖੜਾ ਹੋ ਗਿਆ। ਵੈਸੇ ਤਾਂ ਮੈਂ ਇਹ ਚਾਹੁੰਦਾ ਵੀ ਇਹ ਜਿਹੜੀਆਂ ਵੀਡੀਓਜ਼ ਇਹੋ ਜਿਹੀ ਜਿਹੜੀ ਖਾਸ ਤੌਰ ਤੇ ਜਿਹਨੂੰ ਕਹਿ ਸਕਦੇ ਆ ਰਾਜਨੀਤੀ, ਉਹ ਹੋਣੀ ਨੀ ਚਾਹੀਦੀ।
ਮੈਂ ਪਿਛਕੰਦਰ ਜੀ ਬੜਾ ਨਾਜ਼ੁਕ ਜਿਹਾ ਮੁੱਦਾ, ਮੈਂ ਸਪੈਸ਼ਲ ਤੌਰ ਤੇ ਜਿਹੜੇ ਆਪੂ ਬਣੇ ਨੀ ਪੰਜਾਬੀ ਜਗਾਨੇ ਨੂੰ ਮੀਡੀਆ ਵਾਲੇ ਬਹੁਤ, ਉਹਨਾਂ ਨੂੰ ਚਾਹੁੰਦਾ ਕਿ ਇਸ ਚੀਜ਼ ਤੋਂ ਗਰੇਜ਼ ਕਰ
ਜੀ,
ਕਿਉਂਕਿ ਇਹ ਸਾਡੇ ਪੰਜਾਬ ਦੀ ਮੁੱਖ ਮੰਤਰੀ ਸਾਹਿਬ ਆ ਜੀ ਇਸ ਵੇਲੇ, ਉਹ ਚਾਹੇ ਜੋ ਮਰਜ਼ੀ ਕਰੈਕਟਰ ਹੋਵੇ ਪਰ ਸਾਡੇ ਵਾਸਤੇ ਉਹ ਸਨਮਾਨਯੋਗ ਸ਼ਖਸੀਅਤ ਆ। ਦੂਜੇ ਪਾਸੇ ਜਿਹੜੀ ਸਾਰੀ ਸਾਡੀ ਕੌਮ ਆ ਉਹਦੀ ਸੁਪਰੀਮ ਮੌਜ ਸਰਵਉੱਚ ਜੀ ਸ੍ਰੀ ਅਕਾਲ ਤਖ਼ਤ ਸਾਹਿਬ, ਇਹ ਦੋਨਾਂ ਦੇ ਮੇਨ ਬਹੁਤ ਹਾਈ ਲੈਵਲ ਦੇ ਜਿਹੜੀ ਕੰਟਰੋਵਰਸ਼ਲ ਚੱਲ ਰਹੀ, ਇਹਦੇ ਵਿੱਚ ਮੇਰੇ ਖਿਆਲ ਆਮ ਬੰਦਿਆਂ ਨੂੰ ਆਪਣੀਆਂ ਰੋਟੀਆਂ ਜਾਂ ਆਪਣੇ ਵਿਊ ਲੈਣ ਵਾਸਤੇ ਥੋੜਾ ਜਿਹਾ ਗਰੇਜ਼ ਕਰ ਲੈਣਾ ਚਾਹੀਦਾ।
ਬਿਲਕੁਲ ਬਿਲਕੁਲ ਜੀ, ਕਿਉਂਕਿ ਮੇਰੀ ਸਵੇਰੇ ਕਿਸੇ ਨਾਲ ਗੱਲ ਹੋ ਰਹੀ ਸੀ, ਉਹ ਕਹਿੰਦੇ ਵੀ ਅੱਜ ਕੱਲ ਜਿਹੜਾ ਵਿਊ ਵਾਲਾ ਇਸ਼ੂ ਆ ਜੀ, ਸੁਖਪਾਲ ਸਿੰਘ ਖਹਿਰਾ ਹੁਣ ਬਾਰੇ ਮੇਰੀ ਗੱਲ ਹੋ ਰਹੀ ਸੀ ਵੀ ਉਹ ਰੇਡੀਓ ਤੇ ਕਿਉਂ ਨਹੀਂ ਆਉਂਦੇ, ਕਹਿੰਦੇ ਵੀ ਜਦੋਂ ਕਿਤੇ ਬਾਹਰਲੇ ਰੇਡੀਓ ਤੇ ਆਉਂਦੇ ਆ ਤੇ ਕੁਛ ਕੁ ਲੋਕ ਜਿਹੜੀ ਉਹ ਗੱਲ ਨੂੰ ਕੁਛ ਹੋਰ ਹੀ ਬਣਾ ਕੇ ਪੇਸ਼ ਕਰਦੇ ਆ, ਕਿਉਂਕਿ ਉਹ ਪੂਰੀ ਜਿਹੜੀ ਗੱਲਬਾਤ ਹੁੰਦੀ ਉਹ ਚੋਂ ਇੱਕ ਕਲਿੱਪ ਚੁੱਕ ਲਿਆ ਜਾਂਦਾ ਤੇ ਉਹਨੂੰ ਵਾਇਰਲ ਕਰ ਦਿੱਤਾ ਜਾਂਦਾ, ਜਿਹਦੇ ਨਾਲ ਜਿਹੜੀ ਗੱਲ ਆ ਜਿਹੜਾ ਸੰਦੇਸ਼ ਆ ਉਹ ਟੋਟਲੀ ਬਦਲ ਜਾਂਦਾ, ਕਿਉਂਕਿ ਯੁੱਗ ਬਦਲ ਚੁੱਕਾ ਜੀ ਇੰਟਰਨੈਟ ਦੇ ਯੁੱਗ ਦੇ ਵਿੱਚ, ਪਤਾ ਨਹੀਂ ਕਿੱਥੋਂ ਕੀ ਕਿਸੇ ਨੇ ਕੱਢ ਕੇ ਲੈ ਆਉਣਾ। ਸੋ ਇਹ ਚੀਜ਼ਾਂ ਤੋਂ ਬਿਲਕੁਲ, ਜਦੋਂ ਕਿਤੇ ਧਾਰਮਿਕ ਮੁੱਦਾ ਖਾਸ ਤੌਰ ਤੇ ਅਕਾਲ ਤਖ਼ਤ ਸਾਹਿਬ ਦੀ ਗੱਲ ਆ ਜੇ ਜਾਂ ਸਿੱਖੀ ਦੀ ਗੱਲ ਆ ਜੇ ਜਾਂ ਕਿਸੇ ਵੀ ਧਰਮ ਦੀ ਗੱਲ ਆਵੇ, ਉਦੋਂ ਸਾਨੂੰ ਇਹਨਾਂ ਚੀਜ਼ਾਂ ਤੋਂ ਗਰੇਜ਼ ਕਰਨਾ ਚਾਹੀਦਾ, ਜਿਹੜਾ ਸਾਫ਼ ਤੇ ਸਪਸ਼ਟ ਜਿਹੜਾ ਸੰਦੇਸ਼ ਆ ਉਹ ਸਾਨੂੰ ਦੇਣਾ ਚਾਹੀਦਾ। ਸੋ ਛੋਟੀ ਜਿਹੀ ਕਮਰਸ਼ੀਅਲ ਦੀ ਬ੍ਰੇਕ, ਉਸ ਤੋਂ ਬਾਅਦ ਫਿਰ ਵਾਪਸ ਪ੍ਰੋਗਰਾਮ 'ਚ ਜੁੜਦੇ। ਤੁਸੀਂ ਕੋਈ ਗੱਲਬਾਤ ਕਰਨੀ 416-620-1778 ਸਟੂਡੀਓ ਦੇ ਨੰਬਰ।
ਗ੍ਰੋਸਰੀ ਲਿਆਉਣੀ ਹੈ ਤੇ ਕਿੰਨੇ ਸਟੋਰਾਂ ਤੇ ਜਾਣਾ ਪੈਣਾ ਹੈ?
ਫਿਕਰ ਨਾ ਕਰੋ, ਹੁਣ ਤਾਂ ਹਰੇਕ ਇਲਾਕੇ ਵਿੱਚ ਏਸ਼ੀਅਨ ਫੂਡ ਸੈਂਟਰ ਦੀਆਂ ਬਹੁਤ ਸਾਰੀਆਂ ਲੋਕੇਸ਼ਨਾਂ ਖੁੱਲ ਗਈਆਂ ਹਨ, ਜਿੱਥੋਂ ਕਿ ਤੁਸੀਂ ਕੈਨੇਡੀਅਨ ਤੇ ਭਾਰਤੀ ਗ੍ਰੋਸਰੀ ਇੱਕੋ ਛੱਤ ਹੇਠੋਂ ਖਰੀਦ ਸਕਦੇ ਹੋ।
ਮੈਂ ਵੀ ਸੁਣਿਆ ਸਾਫ਼ ਸੁਥਰੀ ਗ੍ਰੋਸਰੀ ਤੇ ਸੇਲ ਵਰਗਾ ਮਾਹੌਲ ਹੁੰਦਾ। ਕੋਈ ਵੀ ਜਾਣਕਾਰੀ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਮੇਜਰ ਨੱਤ ਜੀ ਨੂੰ 416-740-3262 ਤੇ।
ਸਿਮਟਮ ਸਮਾਰਟ ਮੋਰਗੇਜ, ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਪੈਸੇ ਦੀ ਜ਼ਰੂਰਤ ਪੈ ਗਈ ਹੈ ਜਾਂ ਕਿਸੇ ਵੀ ਤਰ੍ਹਾਂ ਦੇ ਫੰਡ ਚਾਹੀਦੇ ਆ ਤੇ ਬਿਲ ਸ਼ਰਮੇ ਨਾਲ ਗੱਲਬਾਤ ਕਰ ਸਕਦੇ ਹੋ। ਮੋਰਗੇਜ ਤੋਂ ਨਾ ਹੋ ਚੁੱਕੀ ਹੈ ਤੇ ਫਿਕਰ ਕਰਨ ਦੀ ਲੋੜ ਨਹੀਂ। ਸਿਮਟਮ ਸਮਾਰਟ ਮੋਰਗੇਜ, ਬਿਲ ਸ਼ਰਮਾ, ਫਸਟ ਸੈਕੰਡ ਥਰਡ ਮੋਰਗੇਜ, ਪ੍ਰਾਈਵੇਟ ਫੰਡ ਚਾਹੀਦੇ ਆ ਜਾਂ ਕਿਸੇ ਵੀ ਤਰ੍ਹਾਂ ਦਾ ਬਿਜ਼ਨਸ ਲੈਣਾ ਤੇ ਪੈਸੇ ਥੁੜ ਗਏ ਆ, ਕਾਲ ਕਰ ਸਕਦੇ ਹੋ
905-564-0049 905-564-0049 ਜਾਂ ਫਿਰ ਪਹੁੰਚ ਸਕਦੇ ਹੋ 1200 ਲੋਰੀਮਾ ਡਰਾਈਵ ਯੂਨਿਟ ਨੰਬਰ 10 ਮਿਸਿਸਾਗਾ ਦੇ ਵਿੱਚ। ਬਿਲ ਸ਼ਰਮਾ।
ਕੀ ਗੱਲ ਹੋ ਗਈ ਰੋਈ ਜਾਂਦੀ ਹੈ
ਅੱਜ ਫੇਰ ਫੇਲ ਕਰਤਾ
ਨਾ ਵਿਚੋਲਾ ਤਾਂ ਕਹਿੰਦਾ ਸੀ ਕੁੜੀ ਕਾਲਜ ਕਾਰਤੀ ਜਾਂਦੀ ਹੈ ਉੱਥੇ ਜਾ ਕੇ ਤੈਨੂੰ ਕੀ ਹੋ ਜਾਂਦਾ
ਉੱਥੇ ਤਾਂ ਮੈਂ ਚੰਗੀ ਭਲੀ ਚਲਾਈ ਰਹਿੰਦੀ ਸੀ ਇੱਥੇ ਐਵੇਂ ਨਰਵਸ ਹੋ ਜਾਂਦੀ ਹੈ
ਲੈ ਕਰ ਕਾਲ ਭੈਣ ਬਲਵਿੰਦਰ ਕੌਰ ਜੀ ਨੂੰ ਜਿਹੜੇ ਨਰਵਸ ਤੋਂ ਨਰਵਸ ਸਟੂਡੈਂਟ ਨੂੰ ਵੀ ਪਹਿਲੀ ਵਾਰ ਲਾਇਸੈਂਸ ਲੈ ਕੇ ਦਿੰਦੇ ਆ
ਪਹਿਲਾਂ ਕਿਉਂ ਨਹੀਂ ਦੱਸਿਆ ਪੰਜ ਵਾਰੀ ਫੇਲ ਕਰਾਤਾ
ਉਹਨਾਂ ਦਾ ਨੰਬਰ ਹੈ 647-9985700
ਲੈ ਮੈਂ ਆਪ ਹੀ ਫੋਨ ਕਰਦੀ ਹਾਂ 647-9987500
ਇੱਕ ਵਾਰੀ ਫਿਰ ਤੋਂ ਨਿੱਘਾ ਸਵਾਗਤ ਔਰ ਇਸ ਮੁੱਦੇ ਦੇ ਉੱਤੇ ਸਾਡੇ ਨਾਲ ਕੁਛ ਮੇਰੇ ਖਿਆਲ ਨਾਲ ਕਾਲਰ ਸਾਹਿਬਾਨ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਔਰ ਤੁਸੀਂ ਵੀ ਕੋਈ ਗੱਲਬਾਤ ਕਰਨੀ 416-620-1717 ਸਟੂਡੀਓ ਦਾ ਨੰਬਰ ਸਤਿ ਸ੍ਰੀ ਅਕਾਲ ਜਸਵੀਰ ਸਿੰਘ ਜੀ ਸਵਾਗਤ ਹੈ ਪ੍ਰੋਗਰਾਮ ਵਿੱਚ ਜੀ
ਹਾਂਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਖਾਲਸਾ
ਵਾਹਿਗੁਰੂ ਜੀ ਹੈਮਿਲਟਨ ਤੋਂ ਹਾਂ ਜੀ ਇੱਕ ਵਾਰ ਫਿਰ ਜੀ ਆਇਆਂ ਨੂੰ ਜੀ ਪਿਛਲੇ ਤਕਰੀਬਨ 2 ਦਿਨ ਹੋ ਗਿਆ ਜੀ ਕੀਰਤਨ ਦਰਬਾਰ ਸ੍ਰੀ ਗੁਰੂ ਬਾਬਾ ਬੁੱਢਾ ਸਾਹਿਬ ਜੀ ਗੁਰਦੁਆਰਾ ਸਾਹਿਬ ਕਿਉਂਕਿ ਉੱਥੇ ਚੱਲ ਰਿਹਾ ਜੀ ਕਾਫੀ ਸਾਰੀਆਂ ਸੰਗਤਾਂ ਜਿਹੜੀਆਂ ਕਾਲਾਂ ਕਰੀ ਜਾਂਦੀਆਂ ਜੀ ਕਿੰਨੇ ਵਜੇ ਹੋਣਾ ਕੀ ਆ 2 ਦਿਨ ਹੋ ਗਿਆ ਜੀ ਕਾਫੀ ਦਿਨਾਂ ਤੋਂ ਮੀਡੀਆ ਦੇ ਉੱਪਰ ਵੀ ਗੱਲਬਾਤ ਕਰਦੇ ਆ ਰਹੇ ਹਾਂ ਅੱਜ 3ਰਾ ਦਿਨ ਆ ਜੀ ਥੋੜੀ ਜਿਹੀ ਤੁਸੀਂ ਇਹਦੇ ਬਾਰੇ ਜਾਣਕਾਰੀ ਦੇ ਦਿਓ ਬਾਕੀ ਤਾਂ ਅਸੀਂ ਜਿਹੜਾ ਮੈਸੇਜ ਸਾਂਝਾ ਕਰਦੇ ਰਹਿਣਾ ਬਾਅਦ ਚ ਵੀ ਜੀ
ਹਾਂਜੀ ਜਸਿੰਦਰ ਜੀ ਆਪਾਂ ਦੇਖੋ ਤੁਸੀਂ ਆਉਂਦੇ ਜੀ ਵੈਸੇ ਰੋਜ਼ ਜੀ ਸੇਵਾ ਕਰਨ ਆਪਣੇ ਸੇਵਾ ਦਿਨ ਲੈ ਕੇ ਵੀ ਉਹਨਾਂ ਨਾਲ ਆਪਣੇ ਖੁੱਲੇ ਪੰਡਾਲ ਵਿਚ ਆਪਣੇ ਮੈਦਾਨ ਪੰਡਾਲ ਵਿਚ ਆਪਣੇ ਚੱਲ ਰਹੇ ਸਾਰੇ ਸਮਾਗਮ ਇਹ ਪਾਰਕਿੰਗ ਲਾਟ ਦੇ ਵਿਚ ਟੈਂਟ ਲੱਗੇ ਹੋਏ ਆ ਕੱਲ ਤੇ ਬਹੁਤ ਸੰਗਤ ਜ਼ਿਆਦਾ ਸੀਗੀ ਸਾਰਿਆਂ ਨੂੰ ਟੈਂਟਾਂ ਦੀਆਂ ਸਾਈਡਾਂ ਵੀ ਖੋਲ ਕੇ ਹੋਰ ਬਣੇ ਪਏ ਆਪਣੇ ਮੈਚ ਤੇ ਅੱਜ ਵੀ ਜੋ ਸ਼ਾਮ ਦੇ ਸਮਾਗਮ ਆ 6:30 ਤੋਂ ਲੈ ਕੇ 9 ਵਜੇ ਤੱਕ ਤੇ ਜੇ ਕੱਲ ਨੂੰ ਐਤਵਾਰ ਉਹ ਦਿਨ ਦਾ ਆ 11:30 ਤੋਂ ਲੈ ਕੇ 2:30 ਤੱਕ ਪਹੁੰਚੋ ਬਾਕੀ ਥੋੜਾ ਪਾਰਕਿੰਗ ਦਾ ਸਾਨੂੰ ਇਸ਼ੂ ਆ ਰਿਹਾ ਬੇਨਤੀ ਕਰਨੀ ਚਾਹੁੰਦੇ ਕਿ ਜਿਹੜੇ ਆਸੇ ਪਾਸੇ ਪਲਾਜ਼ੇ ਆ ਨਾ ਜੇਕਰ ਉਹਨਾਂ ਵਿਚ ਪਾਰਕਿੰਗ ਲਾ ਕੇ ਤੇ 5 ਮਿੰਟ ਦੀ ਵਾਕਿਆ ਸਾਰੀ ਤਾਂ ਆ ਜਾਣ ਸਾਰੇ ਉੱਥੇ ਵੀ ਪੈਣਾ
ਮੈਂ ਗੱਲਬਾਤ ਕਰਾਂ ਬਈ ਜਿਹੜੇ ਆ ਨੇ ਤਾਂ ਸ਼ਾਇਦ ਫੇਸਬੁੱਕ ਜਾਂ ਹੋਰ ਕਿਸੇ ਚੀਜ਼ ਰਾਹੀਂ ਦੇਖ ਰਿਹਾ ਉਹ ਵੱਖਰੀ ਗੱਲ ਆ ਪਰ ਜੇ ਉੱਥੇ ਜਾਓਗੇ ਨਾ ਤੁਹਾਨੂੰ ਵਾਕਿਆ ਹੀ ਏਦਾਂ ਲੱਗੂਗਾ ਕਿ ਜਿਵੇਂ ਕਿਸੇ ਇੰਡੀਆ ਬਹੁਤ ਵੱਡੇ ਵਿਸ਼ਾਲ ਮਹਾਨਗਰ ਕੀਰਤਨ ਕੁੰਭ ਜਿਹੜੇ ਹੈਗੇ ਆ ਉਹਨਾਂ ਦੇ ਵਿਚ ਬੈਠੇ ਹੋਗੇ ਇਹੋ ਜਿਹੀ ਫੀਲਿੰਗ ਉਸੇ ਤਰ੍ਹਾਂ ਬਾਹਰ ਟੈਂਟ ਲੱਗੇ ਆ ਉਸੇ ਤਰ੍ਹਾਂ ਦਾ ਜਿਹੜਾ ਮਾਹੌਲ ਆ ਉਹਨੂੰ ਕ੍ਰੀਏਟ ਕੀਤਾ ਗਿਆ ਮੈਂ ਸਪੈਸ਼ਲ ਤੌਰ ਤੇ ਜਸ ਭਾਜੀ ਤੁਹਾਡਾ ਪੂਰੀ ਤੁਹਾਡੀ ਕਮੇਟੀ ਦਾ ਗੁਰਦੁਆਰਾ ਸਾਹਿਬ ਦੀ ਜਿੰਨੀ ਕਮੇਟੀ ਆ ਜਿੰਨੇ ਵੀ ਸੇਵਾਦਾਰ ਆ ਠੀਕ ਆ ਅਸੀਂ ਵੀ ਆਪਣੇ ਵੱਲੋਂ ਸਦਾ ਵੀ ਉਪਰਾਲੇ ਕਰੀਦੇ ਕਿਤੇ ਵੀ ਸੇਵਾ ਦਾ ਮੌਕਾ ਮਿਲਦਾ ਹੋਵੇ ਤੇ ਜ਼ਰੂਰ ਹੱਥ ਬੰਨ ਕੇ ਬੇਨਤੀ ਕਰੀਦੀ ਵੀ ਸਾਨੂੰ ਦਿੱਤਾ ਜਾਵੇ ਪਰ ਜੋ ਸ਼ਲਾਘਾ ਦਾ ਕਦਮ ਆ ਜੀ ਸਪੈਸ਼ਲ ਤੌਰ ਤੇ ਤੁਹਾਡਾ ਜਿੰਨਾ ਤੁਸੀਂ ਮਿਹਨਤ ਕਰਦੇ ਹੋ ਜਾਂ ਫਿਰ ਪੂਰੀ ਗੁਰੂ ਘਰ ਦੀ ਕਮੇਟੀ ਜਾਂ ਫਿਰ ਜਿੰਨੇ ਵੀ ਉੱਥੋਂ ਹੈਮਿਲਟਨ ਦੇ ਵਲੰਟੀਅਰ ਆ ਸਾਡੀਆਂ ਮਾਤਾਵਾਂ ਭੈਣਾਂ ਚਾਹੇ ਲੰਗਰ ਦੀ ਸੇਵਾ ਲਾ ਲਓ ਚਾਹੇ ਕਿਸੇ ਚੀਜ਼ ਦੀ ਵੀ ਸੇਵਾ ਲਾ ਲਓ ਮੇਰਾ ਖਿਆਲ ਕਿਤੇ ਵੀ 2-4 ਮਿੰਟ ਦੀ ਤੁਹਾਨੂੰ ਵੇਟਿੰਗ ਨਹੀਂ ਪੈਂਦੀ ਇੰਨੇ ਵਧੀਆ ਸੁਚੱਜੇ ਤਰੀਕੇ ਨਾਲ ਸੇਵਾ ਹੋ ਰਹੀ ਆ ਲੰਗਰ ਦੀ ਚਾਹ ਪਾਣੀ ਦੀ ਛਬੀਲ ਦੀ ਮੇਰਾ ਖਿਆਲ ਸਾਡਾ ਫਰਜ਼ ਬਣਦਾ ਸਾਰੇ ਵਲੰਟੀਅਰ ਦਾ ਸਾਰੀ ਕਮੇਟੀ ਦਾ ਸਪੈਸ਼ਲ ਤੌਰ ਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਨਾ ਤੇ ਇੱਕ ਸਭ ਤੋਂ ਵੱਡਾ ਧੰਨਵਾਦ ਇਹ ਕਰਨਾ ਕਿ ਤੁਸੀਂ ਸਾਨੂੰ ਇੱਕ ਜਿਹੜੀ ਚੀਜ਼ ਆ ਇੰਡੀਆ ਵਰਗੀ ਜਿਹੜੀ ਚੀਜ਼ ਆ ਬਾਹਰਲਾ ਮਾਹੌਲ ਉਹ ਪੇਸ਼ ਕਰਕੇ ਦਿੱਤਾ ਸੰਗਤ ਵਾਸਤੇ ਜੀ
ਹਾਂਜੀ ਸਾਡੀ ਤੇ ਪੂਰੀ ਕੋਸ਼ਿਸ਼ ਹੈ ਜੀ ਕਿ ਅਸੀਂ ਸੰਗਤਾਂ ਨੂੰ ਪੂਰਾ ਅਕੋਮੋਡੇਟ ਕਰੀਏ ਬਾਕੀ ਵਾਹਿਗੁਰੂ ਦੇ ਹੱਥ ਹੈ ਜੀ ਘਰ ਕਰਾਉਣ ਵਾਲਾ ਤੋਂ ਪਰਵਾਲਾ ਪਰਮਾਤਮਾ ਨੂੰ ਹੈ
ਜੀ ਇੱਕ ਵਾਰ ਫੇਰ ਨੰਬਰ ਦੇ ਦਿਓ ਜੀ ਗੁਰਦੁਆਰਾ ਸਾਹਿਬ ਦਾ ਤੇ ਆਪਣਾ ਵੀ ਦੇ ਦਿਓ ਜੀ ਕਿਉਂਕਿ ਮੇਰਾ ਫੋਨ ਬਹੁਤ ਬਿਜ਼ੀ ਰਹਿੰਦਾ ਕੱਲ ਵੀ ਇੰਨੀਆਂ ਕਾਲਜ ਆਈਆਂ ਸਪੈਸ਼ਲ ਤੌਰ ਤੇ ਕੋਸ਼ਿਸ਼ ਕਰਿਆ ਕਰੋ ਜੀ ਸ਼ਾਮ ਨੂੰ 6 ਵਜੇ ਪਹੁੰਚਣ ਦੀ ਚਲੋ ਕੱਲ ਤਾਂ ਥੋੜਾ ਜਿਹਾ ਲੇਟ ਹੋ ਗਏ ਲੋਕੀ ਕਹਿੰਦੇ ਸੀ ਜਿਨ੍ਹਾਂ ਨੂੰ ਕਹਿੰਦੇ ਲੇਟ ਆਏ ਆ ਜੀ ਫਰਾਈਡੇ ਆ ਵੀਕਐਂਡ ਆ ਟ੍ਰੈਫਿਕ ਆ ਕਿਉਂਕਿ ਜਦੋਂ ਅੱਜ ਤਾਂ ਤੁਸੀਂ ਕੰਮਾਂ ਤੋਂ ਵੀ ਨਹੀਂ ਆਉਣਾ ਤੇ ਕੋਸ਼ਿਸ਼ ਕਰਿਓ ਜਿਹੜਾ ਤੁਸੀਂ ਦਮਾਨ ਦੇ ਵਿਚ 6 ਵਜੇ ਜਾ ਕੇ ਆਰਾਮ ਨਾਲ ਬੈਠ ਜਿਓ ਕਿਉਂਕਿ ਕੱਲ ਵੀ ਤਕਰੀਬਨ 8:30-9 ਵਜੇ ਤੱਕ ਮੱਥਾ ਟੇਕਣ ਦੀ ਲਾਈਨ ਲੱਗੀ ਰਹੀ ਜਦੋਂ ਮੱਥਾ ਟੇਕਦੇ ਆ ਲਾਈਨ ਲੱਗੀ ਹੁੰਦੀ ਆ ਫਿਰ ਟਿਕਾਉ ਨਹੀਂ ਬਣਦਾ ਜੀ ਲੋਕਾਂ ਚ ਥੋੜੀ ਬਹੁਤੀ ਜਿਹੜੀ ਆ ਜੀ ਡਿਸਟਰਬੇਸ਼ਨ ਜਿਹੜੀ ਹੈਗੀ ਰਹਿੰਦੀ ਆ ਸਾਡੇ ਹੀ ਹੱਥ ਜੋੜ ਕੇ ਅਪੀਲ ਆ ਵੇਲੇ ਨਾ ਆ ਕੇ ਮੱਥਾ ਟੇਕ ਕੇ ਬੈਠ ਜਾਓ ਫਿਰ ਜਿਹੜੀ ਦੂਜੀ ਸੰਗਤ ਵੀ ਆ ਉਹ ਜਿਹੜਾ ਕੀਰਤਨ ਦਾ ਆਨੰਦ ਲੈ ਸਕੇ ਜੀ
ਸਪੈਸ਼ਲੀ ਕੱਲ ਨੂੰ ਸੰਡੇ ਵਾਸਤੇ ਬੇਨਤੀ ਕਰਨੀ ਚਾਹੁੰਦੇ ਕਿ ਥੋੜਾ ਅਰਲੀ ਘਰਾਂ ਤੋਂ ਤੁਰ ਪਿਓ ਕਿਉਂਕਿ ਨਾਇਗਾ ਫੋਲਸ ਨੂੰ ਟ੍ਰੈਫਿਕ ਬਹੁਤ ਵੱਜ ਜਾਂਦੀ ਸੰਡੇ ਨੂੰ ਤੇ ਸਮਟਾਈਮ ਤੇ ਟ੍ਰੈਫਿਕ ਜ਼ਿਆਦਾ ਹੋਣ ਕਰਕੇ ਟਾਈਮ ਲੱਗ ਰਿਹਾ ਆ ਤੇ ਬਾਕੀ ਗੁਰੂਘਰ ਦਾ ਨੰਬਰ ਹੈ ਜੀ 905-506-9556-1-2806 ਤੇ ਮੇਰਾ ਨੰਬਰ ਹੈਗਾ 905-973-3355
ਜੀ ਇੱਕ ਵਾਰ
ਜੀ
ਅੱਜ ਦਾ ਤੇ ਕੱਲ ਦਾ ਸਮਾਂ ਜ਼ਰੂਰ ਇੱਕ ਵਾਰੀ ਫੇਰ ਸ਼ਰੋਤਿਆਂ ਨਾਲ ਸਾਂਝਾ ਕਰ ਦਿਓ।
ਹਾਂਜੀ ਅੱਜ ਸ਼ਨੀਵਾਰ ਦਾ ਜੀ 6:30 ਤੋਂ ਲੈ ਕੇ 9 ਵਜੇ ਤੱਕ ਦੀਵਾਨ ਤੇ ਕੱਲ ਨੂੰ ਐਤਵਾਰ ਨੂੰ 11:30 ਤੋਂ 2 ਵਜੇ ਤੱਕ।
ਹਾਂ ਸਾਡੀ ਬੇਨਤੀ ਹੈ ਜੀ 9:30 ਤੱਕ ਦੀਵਾਨ ਹੁੰਦਾ, ਉਸ ਤੋਂ ਬਾਅਦ ਜਿਹੜਾ ਆਪਣਾ ਜੀ ਆਨੰਦ ਸਾਹਿਬ ਫੇਰ ਉਸ ਕੀਰਤਨ ਸੋਹਲਾ ਅਰਦਾਸ ਹੁੰਦੀ ਆ ਤਕਰੀਬਨ 10:30 ਵੱਜ ਜਾਂਦੇ ਆ, ਕਾਹਲੀ ਨਾ ਕਰਿਓ ਤੁਸੀਂ। ਚਲੋ ਜੀ ਅਸੀਂ 9:30 ਆ ਤੇ ਮੁੜ ਕੇ 10:30 ਘਰ ਪਹੁੰਚਣਾ, ਕੋਈ ਗੱਲ ਨੀ। ਇਹ ਜਿਹੜੇ ਸਵਾਸ ਆ ਗੁਰੂ ਦੇ ਲਿਖੇ ਲੱਗਣੇ ਆ, ਤੁਹਾਡਾ ਕਦਮ ਕਦਮ ਜਿਹੜਾ ਉਹਦੀ ਹਾਜ਼ਰੀ ਚ ਕਬੂਲਿਆ ਜਾਣਾ, ਜੇ ਘੰਟਾ ਵੱਧ ਵੀ ਬਹਿਣਾ ਪੈ ਗਿਆ ਕਾਹਲੀ ਨਾ ਕਰਿਆ ਕਰੋ। ਇੱਕ ਜਿਹੜੇ ਸਾਡੇ ਉੱਥੇ ਵੀਰ ਭੈਣਾਂ ਜਿਹੜੀਆਂ ਹੁੰਦੀਆਂ, ਥੋੜੀ ਜਿਹੀ ਬੇਨਤੀ ਆ ਗੱਲਾਂ ਦਾ ਧਿਆਨ ਘੱਟ ਕਰਿਆ ਕਰੋ ਕਿਉਂਕਿ ਟਿਕਾਅ ਬਣਾਉਣਾ ਬਹੁਤ ਜ਼ਰੂਰੀ ਹੈ ਇਹਨਾਂ ਚੀਜ਼ਾਂ ਦੇ ਵਿੱਚ। ਥੈਂਕ ਯੂ ਜੀ, ਬਹੁਤ ਬਹੁਤ ਮਿਹਰਬਾਨੀ ਕਰਤਾ ਜੀ। ਇੱਕ ਵਾਰ ਫੇਰ ਸਾਡੀ ਪੂਰੀ ਟੀਮ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਸਾਰੀ ਜਿਹੜੀ ਹੈਮਿਲਟਨ ਦੀ ਸੰਗਤ ਆ, ਗੁਰੂ ਘਰ ਆ, ਉਨ੍ਹਾਂ ਨੇ ਏਡਾ ਵੱਡਾ ਉਪਰਾਲਾ ਕੀਤਾ ਤੇ ਜਿਹੜੀਆਂ ਸੰਗਤਾਂ ਨੂੰ ਆ ਇੱਕ ਇੰਨੇ ਵਧੀਆ ਕੀਰਤਨ ਦਰਬਾਰ ਦੇ ਨਾਲ ਜੁੜਿਆ ਜੀ। ਥੈਂਕ ਯੂ ਜੀ। ਵਾਹਿਗੁਰੂ ਜੀ ਫਤਿਹ। ਲਓ ਜੀ ਸੁਣ ਰਹੇ ਰੇਡੀਓ ਮਹਿਫਲ, ਤੁਸੀਂ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ ਸਟੂਡੀਓ ਦਾ ਨੰਬਰ 416-620-1778 ਜਾਂ ਫਿਰ 416-800-9494 ਦੇ ਉੱਪਰ ਵੀ ਗੱਲਬਾਤ ਕਰ ਸਕਦੇ ਹੋ। ਅਸੀਂ ਗੱਲਬਾਤ ਕਰ ਰਹੇ ਸੀ, ਬਹੁਤ ਸਾਰੇ ਮੈਨੂੰ ਫੋਨ ਆਈ ਜਾਂਦੇ ਤੁਸੀਂ ਥੋੜੀ ਜਿਹੀ ਕਲਿੱਪ ਪਾਉਂਦੇ ਆ ਫੇਸਬੁੱਕ ਤੇ ਲਾਈਵ ਚਲਾ ਦਿਓ ਕਿਉਂਕਿ ਆਪ ਥੋੜਾ ਜਿਹਾ ਉੱਥੇ ਬਿਜ਼ੀ ਹੋਈ ਦਾ। ਕੋਸ਼ਿਸ਼ ਕਰਾਂਗੇ ਕਿ ਇਹਨੂੰ ਲਾਈਵ ਲਾਇਆ ਜਾਵੇ ਅੱਜ, ਪਰ ਤੁਸੀਂ ਕੋਸ਼ਿਸ਼ ਕਰਿਓ। ਬਾਬਾ ਬੁੱਢਾ ਜੀ ਦਾ ਗੁਰਦੁਆਰਾ ਸਾਹਿਬ ਜੀ ਬਹੁਤ ਸੁੰਦਰ ਜੀ, ਲੋਕ ਜਾਂਦੇ ਆ ਟੋਰਾਂਟੋ ਤੋਂ ਆਲੇ ਦੁਆਲੇ ਜਾ ਕੇ ਆਪਣੀਆਂ ਜਿਹੜੀਆਂ ਅਰਦਾਸਾਂ ਕਰਦੇ ਆ, ਅਰਦਾਸਾਂ ਪੂਰੀਆਂ ਹੁੰਦੀਆਂ ਜੋ ਵੀ ਹੈ ਜੀ, ਕਿਉਂਕਿ ਹਰੇਕ ਬੰਦੇ ਦੀ ਕਿਤੇ ਨਾ ਕਿਤੇ ਆਸਥਾ ਜੁੜੀ ਹੁੰਦੀ ਹੈ।
ਬੀੜ ਬਾਬਾ ਬੁੱਢਾ ਸਾਹਿਬ ਖਾਸ ਤੌਰ ਤੇ ਜਿਹੜਾ ਜੀ ਮਾਝੇ ਦੇ ਵਿੱਚ ਸਥਾਨ ਹੈ ਜੀ, ਕਈ ਵਾਰੀ ਸਵਾਲ ਉਹਦੇ ਹੁੰਦੇ ਲੇਕਿਨ ਬੀੜ ਬਾਬੇ ਬੁੱਢੇ ਨੂੰ ਪੁੱਤਰਾਂ ਦਾ ਦਾਨੀ ਕਿਹਾ ਗਿਆ, ਬੜੀਆਂ ਕਹਾਣੀਆਂ ਬੜੀਆਂ ਸਾਖੀਆਂ ਪ੍ਰਚਲਿਤ ਆ। ਸੋ ਇੱਥੇ ਮੇਰੇ ਖਿਆਲ ਨਾਲ ਸਟੋਨੀ ਕ੍ਰੀਕ ਦੇ ਵਿੱਚ ਪੈਂਦਾ ਜੀ, ਸਟੋਨੀ ਕ੍ਰੀਕ ਦੇ ਵਿੱਚ ਜਿਹੜਾ ਜੀ ਜੇ ਤੁਸੀਂ ਹਾਈਵੇ 20 ਕੱਢ ਦਿਓ ਤੇ ਬਿਲਕੁਲ ਪਹਿਲੇ ਹੀ ਮੋੜ ਤੇ ਹੋਮ ਡਿਪੂ ਆ, ਹੋਮ ਡਿਪੂ ਦੇ ਪਿਛਲੇ ਪਾਸੇ ਗੁਰੂ ਘਰ ਆ, ਬਹੁਤ ਸੋਹਣਾ ਜਿਹੜਾ ਸੁਸ਼ੋਭਿਤ ਗੁਰੂ ਘਰ ਆ, ਉੱਥੇ ਜਿਹੜੇ ਦੀਵਾਨ ਆ ਉਹ ਲੱਗ ਰਿਹਾ। ਜਿਹੜਾ ਸਮਾਂ ਦੱਸ ਦਿੱਤਾ ਭਾਈ ਜਸਵੀਰ ਸਿੰਘ ਹੋਣਾ ਨੇ, ਜਸਵਿੰਦਰ ਖੋਸਾ ਹੋਣਾ ਨੂੰ ਤੁਸੀਂ ਕਾਲ ਕਰ ਲੈਣੀ 416-894-9494 ਤੇ, ਔਰ ਜ਼ਰੂਰ ਜਦੋਂ ਕਿਤੇ ਸਮਾਂ ਮਿਲੇ ਇਹੋ ਜਿਹੜੇ ਸਮਾਗਮ ਹੈ ਜੀ ਇਹਨਾਂ ਦਾ ਜਿਹੜਾ ਲੁਤਫ ਆਨੰਦ ਜਿਹੜੀ ਗੁਰੂ ਦੀ ਬਾਣੀ ਆ ਉਹਨੂੰ ਸੁਣਨ ਦੇ ਵਾਸਤੇ ਜ਼ਰੂਰ ਪਹੁੰਚਣਾ ਚਾਹੀਦਾ।
ਵਾਕਈ ਜਿਵੇਂ ਨੀ ਅਸੀਂ ਇੰਡੀਆ ਜਾਂ ਅਨੰਦਪੁਰ ਸਾਹਿਬ ਜਾਂ ਜਿਹੜੇ ਹੋਰ ਬਹੁਤ ਸਾਰੇ ਹੁੰਦੇ ਆ, ਆਪਾਂ ਚਲੋ ਕਿਸੇ ਚੀਜ਼ ਨਾਲ ਕਿਸੇ ਚੀਜ਼ ਦੀ ਤੁਲਨਾ ਨੀ ਕਰ ਸਕਦੇ
ਜੀ,
ਪਰ ਆਨੰਦ ਉਸੇ ਤਰ੍ਹਾਂ ਦਾ ਕਿਉਂਕਿ ਜਿਹੜਾ ਠੀਕ ਆ ਆਪਣੇ ਇੱਥੇ ਜ਼ਿਆਦਾਤਰ ਇਨਡੋਰਸ ਜਿਹੜੇ ਹੋਏ ਹੁੰਦੇ ਆ ਜਾਂ ਇਹ ਚੀਜ਼ ਮੈਂ ਜਦੋਂ ਮਾਲਟਨ ਬਾਹਰ ਉਹਨਾਂ ਨੇ ਵੀ ਪੰਡਾਲ ਦੇ ਵਿੱਚ ਕੀਤਾ ਸੀ ਸੇਮ, ਮਤਲਬ ਕਿ ਜਿਹੜੀ ਆ ਸੇਮ ਫੀਲਿੰਗ, ਮੇਰੇ ਖਿਆਲ ਸਾਡੇ ਵੈਦਰ ਦੀ ਪ੍ਰੋਬਲਮ ਆ, ਨਹੀਂ ਤਾਂ ਇਹ ਚੀਜ਼ਾਂ ਜੇ ਬਾਹਰ ਕੀਤੀਆਂ ਜਾਣ ਤੇ ਇਹਨਾਂ ਦਾ ਆਨੰਦ ਵੱਖਰਾ ਹੀ ਹੁੰਦਾ ਕਿਉਂਕਿ ਨਾ ਸਾਊਂਡ ਗੂੰਜਦੀ ਆ ਨਾ ਕਿਸੇ, ਜਿੰਨੀ ਮਰਜ਼ੀ ਸਾਊਂਡ ਛੱਡ ਲਓ ਜੋ ਮਰਜ਼ੀ ਕਰ ਲਓ ਕਿਸੇ ਚੀਜ਼ ਦੀ ਕੋਈ ਪ੍ਰੋਬਲਮ ਨਹੀਂ ਆਉਂਦੀ।
ਅਸਲ ਚ ਜੇ ਆਪਾਂ ਪੁਰਾਤਨ ਸਮੇਂ ਵੱਲ ਨਜ਼ਰ ਮਾਰੀਏ ਜਦੋਂ ਪਿੰਡਾਂ ਦੇ ਵਿੱਚ ਦੀਵਾਨ ਲੱਗਦੇ ਹੁੰਦੇ ਸੀ ਉਹ ਖੁੱਲੇ ਖੇਤਾਂ ਦੇ ਵਿੱਚ ਜਾਂ ਖੁੱਲੇ ਅਖਾੜਿਆਂ ਦੇ ਵਿੱਚ ਹੀ ਹੁੰਦੇ ਸੀ, ਗੁਰਦੁਆਰਾ ਸਾਹਿਬਾਂ ਚ ਉਦੋਂ ਤੇ ਹਾਲ ਨਹੀਂ ਹੁੰਦੇ ਸੀ। ਜਿਹੜਾ ਉਹ ਆਨੰਦ ਸੀਗਾ ਉਹ ਹੁਣ ਜਿਹੜੇ ਇੰਟਰਨੈਟ ਦੇ ਯੁੱਗ ਨੇ ਜਾਂ ਇਹਨਾਂ ਮੁਲਕਾਂ ਦੇ ਮੌਸਮ ਨੇ ਬਦਲ ਦਿੱਤਾ, ਜਿਹੜਾ ਮੇਨ ਜਿਹੜਾ ਜੀ ਗੁਰੂ ਸਾਹਿਬ ਦੇ ਵੀ ਜੇ ਆਪਾਂ ਪਿੱਛੇ ਇਤਿਹਾਸ ਤੇ ਨਜ਼ਰ ਮਾਰੀਏ ਖੁੱਲੀ ਜਗ੍ਹਾ ਤੇ ਉਹਨਾਂ ਨੇ ਵੀ ਜਿਹੜੇ ਦੀਵਾਨ ਸਜਾਏ ਆ ਜਾਂ ਉਨ੍ਹਾਂ ਨੇ ਜਿਹੜੀ ਗੱਲਬਾਤ ਕੀਤੀ ਆ। ਸੋ ਬਿਲਕੁਲ ਜਦੋਂ ਕਿਤੇ ਵੀ ਇਹੋ ਜਿਹਾ ਸਮਾਂ ਮਿਲੇ ਭਾਈ ਰਣਜੀਤ ਸਿੰਘ ਢੱਡੀਆਂ ਵਾਲੇ ਪਹੁੰਚਿਆ ਤੇ ਸੋ ਜ਼ਰੂਰ ਜਿਹੜਾ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਸਟੋਨੀ ਕ੍ਰੀਕ ਉੱਥੇ ਪਹੁੰਚ ਕੇ ਜਿਹੜਾ ਜੀ ਗੁਰੂ ਮਹਾਰਾਜ ਦਾ ਜਿਹੜਾ ਸ਼ਬਦ ਆ ਉਹਨੂੰ ਜ਼ਰੂਰ ਗ੍ਰਹਿਣ ਕਰੋ ਔਰ ਬਾਣੀ ਦੇ ਨਾਲ ਜ਼ਰੂਰ ਜੁੜੋ ਜੀ।
ਚਲੋ ਜੀ ਗੱਲਾਂ ਬਾਤਾਂ ਕਰਦੇ ਪੁਸ਼ਪਿੰਦਰ ਜੀ, ਇੱਕ ਨਾ ਸਾਡੇ ਮੁਲਕ ਚ ਬੜੀ ਵੱਡੀ ਦੁਪਤਾ ਬਣੀ ਪਈ ਆ, ਜਿਹੜੇ ਪਿਛਲੇ ਦਿਨੀ ਬਹੁਤ ਸਾਰੇ ਘਰਾਂ ਤੇ ਗੋਲੀਆਂ ਚੱਲੀਆਂ, ਬੜੇ ਲੋਕ ਫੜੇ ਗਏ, ਬੜੇ ਲੋਕ ਹੈਗੇ ਆ ਜੀ। ਹੁਣ ਜਦੋਂ ਉਹਨਾਂ ਦੀ ਡਿਪੋਟੇਸ਼ਨ ਦਾ ਸਵਾਲ ਆਉਂਦਾ, ਜਿਹੜਾ ਬੰਦਾ ਗੋਲੀ ਚ ਆਉਂਦਾ ਜਾਂ ਫੜਿਆ ਜਾਂਦਾ, ਉਹ ਜਵਾਕ ਆ ਜੀ, ਚਾਹੇ ਕਦੇ ਅਬਿਊਜ਼ ਹੋ ਗਏ, ਯੂਜ਼ ਹੋ ਗਏ, ਚਾਹੇ ਥੋੜੇ ਜਿਹੇ ਪੈਸੇ ਦੇ ਲਾਲਚ ਦੇ ਵਿੱਚ ਆ ਗਏ ਵੀ ਸਾਡਾ ਕਿਹੜਾ ਕਿਸੇ ਨੂੰ ਪਤਾ ਚੱਲਣਾ, ਕਿਉਂਕਿ ਇਹ ਸਿਸਟਮ ਇਨ੍ਹਾਂ ਮੁਲਕਾਂ ਦਾ ਜਿਹੜਾ ਬਹੁਤ ਬਰੀਕੀ ਨਾਲ ਪੰਜਾਬੀ ਚ ਕਹਿੰਦੇ ਨਾ ਬਾਬੇ ਨਾਨਕ ਵਾਲੀ ਚੱਕੀ ਵਾਲਾ ਕੰਮ ਆ, ਵੀ ਸਲੋ ਆ ਪਰ ਵੀ ਬੜਾ ਬਰੀਕ ਆ, ਇਹ ਬੜੀ ਬਰੀਕੀ ਨਾਲ ਕਹਿੰਦੀ ਸਾਨੂੰ ਲੱਗਦਾ ਸਾਨੂੰ ਤਾਂ 2 ਮਹੀਨੇ ਹੋ ਗਿਆ ਘਰ ਕੀਤੇ ਨੂੰ, 6 ਮਹੀਨੇ ਹੋ ਗਏ ਸਾਨੂੰ ਕਿਹੜਾ ਕਿਸੇ ਨੇ ਪੁੱਛਿਆ, ਤੇ ਜਦੋਂ 6 ਮਹੀਨੇ ਸਾਲ ਬਾਅਦ ਆ ਕੇ ਪੁੱਛਦੇ ਆ ਤੇ ਫਿਰ ਚੰਗੀ ਤਰ੍ਹਾਂ ਹੀ ਪੁੱਛਦੇ ਆ, ਤੇ ਉਹ ਹੁਣ ਜਿੰਨੇ ਜਵਾਕ ਆ ਉਹ ਵਾਪਸ ਡਿਪੋਰਟ ਕੀਤੇ ਜਾ ਰਹੇ ਆ, ਉਹ ਜੋ ਡਿਪੋਰਟ ਕੀਤੇ ਜਾ ਰਹੇ ਆ ਉਹਨਾਂ ਦੇ ਇੰਡੀਆ ਪਰਿਵਾਰਾਂ ਨੂੰ ਧਮਕੀਆਂ ਜਾਂਦੀਆਂ, ਕਿਉਂਕਿ ਉਹਨਾਂ ਨੂੰ ਇਹ ਜੇ ਇੰਡੀਆ ਜਵਾਕ ਡਿਪੋਰਟ ਹੋ ਕੇ ਆਊਗਾ ਇਹ ਇੰਡੀਆ ਪੁਲਿਸ ਤੇ ਟੋਰਚਰ ਕਰੂਗੀ, ਇਹ ਸਾਡੇ ਬਾਰੇ ਬਹੁਤ ਕੁਛ ਦੱਸ ਦੂ, ਜਿਹੜੇ ਗੈਂਗਸਟਰ ਆ ਉਹ ਕਹਿੰਦੇ ਬਈ ਜੇ ਤੂੰ ਇੰਡੀਆ ਮੁੜ ਕੇ ਆ ਤੇ ਤੇਰੇ ਗੋਲੀ ਮਾਰ ਦਿਆਂਗੇ
ਜੀ।
ਹੁਣ ਜਵਾਕ ਕਹਿੰਦੇ ਬਈ ਜੇ ਅਸੀਂ ਇੰਡੀਆ ਜਾਂਦੇ ਤਾਂ ਵੀ ਮਰਦੇ ਹਾਂ ਤੇ ਇੱਥੇ ਸਾਨੂੰ ਗੌਰਮੈਂਟ ਰੱਖ ਕੇ ਰਾਜੀ ਨੀ ਸੱਪ ਦੇ ਮੂੰਹ ਦੇ ਵਿੱਚ ਕਿਰਲੀ ਆ ਇਹਨਾਂ ਲੋਕਾਂ ਦਾ ਪਤਾ ਨੀ ਕੀ ਹੋਊਗਾ ਕੀ ਨਹੀਂ ਪਰ ਜਿਹੜੇ ਇਹਨਾਂ ਦੇ ਪਿੱਛੇ ਪਰਿਵਾਰ ਆ ਜਿਹਨਾਂ ਦਾ ਕੋਈ ਲੈਣ ਦੇਣ ਨੀ ਮਾਂ ਬਾਪ ਆ ਉਹਨਾਂ ਨੇ ਪਹਿਲਾਂ ਤਾਂ ਪੈਸੇ ਚੱਕ ਕੇ ਇਹਨਾਂ ਬੱਚਿਆਂ ਨੂੰ ਇੱਧਰ ਭੇਜਿਆ ਇਸ ਤੋਂ ਬਾਅਦ ਇਹ ਬੱਚੇ ਆ ਕੇ ਗਲਤ ਸੰਗਤ ਚ ਫਸ ਗਏ ਆ ਹੁਣ ਮੈਨੂੰ ਨੀ ਸਮਝ ਆ ਰਹੀ ਵੀ ਕਿਉਂਕਿ ਬਹੁਤ ਸਾਰੀਆਂ ਕੱਲ ਵੀ ਕਿਤੇ ਬੈਠੇ ਸੀ ਗੱਲਬਾਤ ਕਰਦੇ ਸੀ ਉਹ ਜੀ ਇੰਡੀਆ ਵੈਨਕੂਵਰ ਤੋਂ ਜਿਹੜਾ ਬੱਚਾ ਅਭਿਜੀਤ ਸਿੰਘ ਕਿੰਗਰਾ ਜਿਹੜਾ ਨਿਊਜ਼ ਰਿਪੋਰਟ ਕੀਤਾ ਜਾ ਰਿਹਾ ਉਹਦੇ ਪੇਰੈਂਟਸ ਨੂੰ ਜਿਹੜੀਆਂ ਉੱਥੋਂ ਲੋਕਲ ਗੈਂਗਸਟਰ ਵੱਲੋਂ ਧਮਕੀਆਂ ਆ ਰਹੀਆਂ ਹੋਰ ਕਈ ਬੱਚੇ ਜਿਹੜੇ ਕਿਲਗਿਰੀ ਤੋਂ ਇੱਕ ਬੰਦਾ ਪਿਛਲੀ ਦਿਨੀ ਡਿਪੋਰਟ ਹੋਇਆ ਸੀ ਇਸੇ ਚੱਕਰ ਦੇ ਵਿੱਚ ਜੀ ਉਹ ਜਾ ਕੇ ਇੰਡੀਆ ਲੁੱਕ ਕੇ ਬੈਠਾ ਹੋਇਆ ਲੋਕਾਂ ਨੂੰ ਬਾਹਰ ਫਰਿਆਦਾਂ ਕਰਦਾ ਵੀ ਮੇਰੀ ਜਾਨ ਨੂੰ ਖਤਰਾ ਹੈਗਾ ਇਹ ਫਿਰ ਮੇਰਾ ਖਿਆਲ ਹੋਣਾ ਚਾਹੀਦਾ ਇੰਨਾ ਕੁ ਪ੍ਰੈਸ਼ਰ ਕਿ ਜਿਹੜੇ ਆਉਣ ਵਾਲੇ ਬੱਚੇ ਸਾਡੇ ਉਹਨਾਂ ਨੂੰ ਪਤਾ ਲੱਗੇ ਵੀ ਸਾਡੀ ਇਹ ਨਾ ਹੋਵੇ ਨਾ ਅਸੀਂ ਘਰ ਦੇ ਨਾ ਘਾਟ ਦੇ ਧੋਬੀ ਦੇ ਕੁੱਤੇ ਵਾਲੀ ਸਾਡੇ ਨਾਲ ਹੋਵੇ ਤੇ ਮੇਰਾ ਖਿਆਲ ਇਹਨਾਂ ਜਿਹੜੇ ਗਲਤ ਕੰਮਾਂ ਤੋਂ ਗ੍ਰੇਜ਼ ਕਰ ਲੈਣਗੇ
ਅਸਲ ਦੇ ਵਿੱਚ ਗੱਲ ਇਹੀ ਹੈ ਖੁਸਾ ਸਾਹਿਬ ਵੀ ਕਾਂ ਕਹਿੰਦੇ ਹੁੰਦੇ ਮਾਰ ਕੇ ਟੰਗਣਾ ਜ਼ਰੂਰੀ ਆ ਸੋ ਕਿਉਂਕਿ ਸਾਡੇ ਕੈਨੇਡਾ ਦੇ ਵਿੱਚ ਹਿਊਮਨ ਰਾਈਟ ਇੱਕ ਪ੍ਰਾਈਵੇਸੀ ਐਕਟ ਹੈ ਜਿਹਦੇ ਤਹਿਤ ਜਿਹੜੀਆਂ ਜ਼ਿਆਦਾਤਰ ਗੱਲਾਂ ਸਾਹਮਣੇ ਨਹੀਂ ਆਉਂਦੀਆਂ ਹਾਲਾਂਕਿ ਡੈਪੋਟੇਸ਼ਨਸ ਕਾਫੀ ਜ਼ਿਆਦਾ ਹੁੰਦੀਆਂ ਹੁਣ ਜਦੋਂ ਤੁਸੀਂ ਕਿੰਗਰੇ ਦੀ ਗੱਲ ਕੀਤੀ ਕਿਉਂਕਿ ਮੈਨੂੰ ਸ਼ਾਇਦ ਯਾਦ ਹੈ ਜੇ ਮੈਂ ਗਲਤ ਨਾ ਹੋਵਾਂ ਤੇ ਇੱਕ ਕਲਾਕਾਰ ਦੇ ਘਰ ਤੇ ਗੋਲੀਆਂ ਚਲਾਉਣ ਦੀ ਗੱਲਬਾਤ ਸੀਗੀ ਜਿਹੜਾ ਹਾਂਜੀ ਸੋ ਕੇਪੀ ਢਿੱਲੋਂ ਦੇ ਸੋ ਅਸਲ ਦੇ ਵਿੱਚ ਦੇਖੋ ਕੈਨੇਡਾ ਦੇ ਵਿੱਚ ਦੋ ਰਾਸਤੇ ਆ ਸਫਲ ਹੋਣ ਦੇ ਇੱਕ ਰਾਸਤਾ ਹੈਗਾ ਸਿੱਧਾ ਤੇ ਇੱਕ ਹੈਗਾ ਜੇ ਤੁਸੀਂ ਰਾਤੋ ਰਾਤ ਅਮੀਰ ਹੋਣਾ ਬੜਾ ਈਜ਼ੀ ਆ ਕਹਿੰਦੇ ਤੇ ਉਹਦੇ ਵਿੱਚ ਰਾਤੋ ਰਾਤ ਅਮੀਰ ਹੋ ਜਾਈਦਾ ਔਰ ਜੀ ਵੈਗਨਾਂ ਤੋਂ ਲੈ ਕੇ ਪਤਾ ਨਹੀਂ ਕਿਹੜੀਆਂ ਕਿਹੜੀਆਂ ਗੱਡੀਆਂ ਝੂਟਣ ਨੂੰ ਮਿਲਦੀਆਂ ਲੇਕਿਨ ਜੇ ਤੁਸੀਂ ਇੱਥੋਂ ਦੇ ਜਿਹੜੇ ਲੋਕ ਆ ਖਾਸ ਤੌਰ ਤੇ ਜਿਹੜੇ ਸਫਲ ਲੋਕ ਆ ਉਹਨਾਂ ਦੇ ਵੱਲ ਨਜ਼ਰ ਮਾਰੋਗੇ ਉਹਨਾਂ ਨੇ ਵੀ ਕਿਸੇ ਨਾ ਕਿਸੇ ਸਮੇਂ ਮਿਹਨਤਾਂ ਕੀਤੀਆਂ ਕਈ ਇਹੋ ਜਿਹੇ ਲੋਕ ਵੀ ਮੈਂ ਗੱਲਬਾਤ ਕਰਕੇ ਜਾਂ ਇੱਥੇ ਅਸੀਂ ਤੁਹਾਨੂੰ ਦਿਖਾ ਦੇਵਾਂਗੇ ਜਿਨ੍ਹਾਂ ਨੇ ਸਖ਼ਤ ਮਿਹਨਤਾਂ ਦੇ ਨਾਲ ਟਰੱਕ ਚਲਾ ਕੇ ਕੰਪਨੀਆਂ ਬਣਾ ਕੇ ਵੀ ਜਿਹੜੀ ਇਸ ਮੰਜ਼ਿਲ ਨੂੰ ਸਰ ਕੀਤਾ ਸੋ ਹੁਣ ਸਵਾਲ ਇਹ ਉੱਠਦਾ ਜੀ ਜਦੋਂ ਤੁਸੀਂ ਗਲਤੀ ਕਰ ਦਿੰਦੇ ਹੋ ਇਹਨਾਂ ਮੁਲਕਾਂ ਦੀ ਜਿਹੜੇ ਸਿਸਟਮ ਦੇ ਵਿੱਚ ਗਲਤੀ ਦਾ ਹੱਲ ਸਿਰਫ ਤਾਂ ਸਿਰਫ ਸਜ਼ਾ ਹੈਗੀ ਹਾਲਾਂਕਿ ਜਿਹੜੇ ਕੁਝ ਬਿੱਲ ਆ ਜਿਹੜੇ ਇਹਨਾਂ ਚੀਜ਼ਾਂ ਦੇ ਵਿਰੁੱਧ ਆ ਔਰ ਮੈਨੂੰ ਯਾਦ ਇੱਕ ਕੇਸ ਹੋਇਆ ਸੀ ਜਿਨ੍ਹਾਂ ਟਾਈਮਾਂ 'ਚ ਮੈਂ ਕਾਲਜ ਦੇ ਵਿੱਚ ਪੜ੍ਹਦਾ ਹੁੰਦਾ ਸੀ ਜੱਸੀ ਕਤਲਕਾਂਡ ਵੈਨਕੂਵਰ ਦੀ ਇੱਕ ਕੁੜੀ ਜਿਹੜੀ ਜੀ ਆਪਣੇ ਜਗਰਾਓਂ ਇਲਾਕੇ ਦੇ ਵਿੱਚ ਜਿਹਦਾ ਕਤਲ ਹੋ ਗਿਆ ਸੀ ਸਿਰਫ ਤੇ ਸਿਰਫ ਕਹਾਣੀ ਇਹ ਸੀ ਵੀ ਉਹਨੇ ਇੱਕ ਗੈਰ ਜੱਟ ਨਾਲ ਵਿਆਹ ਕਰਾਇਆ ਸੀ ਔਰ ਉਹਨਾਂ ਮੁੰਡਿਆਂ ਨੇ ਪੰਜਾਬ ਦੇ ਵਿੱਚ ਤਕਰੀਬਨ 13-14 ਵਰੇ ਮਲੇਰਕੋਟਲਾ ਸੰਗਰੂਰ ਦੀਆਂ ਜੇਲ੍ਹਾਂ ਭੁਗਤੀਆਂ ਉਸ ਤੋਂ ਬਾਅਦ ਜਿਹਦੇ ਵਿੱਚ ਸਾਰੇ ਦੇ ਸਾਰੇ ਬਰੀ ਹੋ ਗਏ ਸੀ ਕਿਉਂਕਿ ਸਿਸਟਮ ਥੋੜਾ ਜਿਹਾ ਇਹੋ ਜਿਹਾ ਔਰ ਜਿਹੜੀ ਮੰਗ ਸੀਗੀ ਭਾਰਤ ਸਰਕਾਰ ਦੀ ਔਰ ਜਿਹੜੇ ਇਹਦੇ ਮਾਮਾ ਤੇ ਇਹਦੀ ਮਾਂ ਨੂੰ ਇੰਡੀਆ ਡੈਪੋਟੇਸ਼ਨ ਦੀ ਸੀ ਜਿੰਨੀ ਵਾਰੀ ਵੀ ਉਹਨਾਂ ਨੂੰ ਡਿਪੋਰਟ ਦੀ ਗੱਲ ਆਈ ਹਾਲਾਂਕਿ ਉਹ ਸਿਟੀਜ਼ਨ ਸੀ ਲੇਕਿਨ ਜਿਹੜੀ ਹਵਾਲਗੀ ਸੀ ਉਹ ਭਾਰਤ ਨੇ ਮੰਗੀ ਸੀ ਔਰ ਮੈਨੂੰ ਜ਼ਿਆਦਾ ਲਾਸਟ ਟਾਈਮ ਜਦੋਂ ਉਹਨਾਂ ਦੀ ਹਵਾਲਗੀ ਦੀ ਗੱਲ ਆਈ ਤੇ ਜਿਹੜੇ ਵਕੀਲ ਸੀ ਉਹਨਾਂ ਨੇ ਕੋਈ ਨਾ ਕੋਈ ਇਹੋ ਜਿਹਾ ਚੱਕਰ ਪਾ ਦਿੱਤਾ ਵੀ ਉਹਨਾਂ ਨੂੰ ਜਹਾਜ਼ ਦੇ ਵਿੱਚੋਂ ਚੜਿਆਂ ਨੂੰ ਮੋੜ ਦਿੱਤਾ ਸੋ ਜਿਹੜੇ ਕਾਨੂੰਨ ਆ ਸਾਡੇ ਇਹਨਾਂ ਮੁਲਕਾਂ ਦੇ ਕੁਛ ਇਹੋ ਜਿਹਾ ਜਾਂ ਖਾਸ ਤੌਰ ਤੇ ਸਾਡਾ ਜਿਹੜਾ ਵਕੀਲ ਭਾਈਚਾਰਾ ਕਈ ਵਾਰੀ ਬਚਾ ਤਾਂ ਲੈਂਦਾ ਲੇਕਿਨ ਜਿਹੜੀ ਗੱਲ ਬਾਈ ਜੀ ਨੇ ਕਹੀ ਆ ਵੀ ਜਿਹੜਾ ਇਹ ਮੁਲਕ ਆ ਇਹ ਹਰ ਚੀਜ਼ ਨੂੰ ਬੜੀ ਬਰੀਕੀ ਦੇ ਨਾਲ ਦੇਖਦਾ ਜੇ ਅੱਜ ਚਾਰ ਬੰਦਿਆਂ ਦੇ ਪਿੱਛੇ ਆਉਣ ਵਾਲੇ ਸਮੇਂ 'ਚ ਇਹੋ ਜਿਹਾ ਕਾਨੂੰਨ ਬਣ ਜਾਂਦਾ ਵੀ ਜਦੋਂ ਤੁਸੀਂ ਫੜੇ ਜਾਂਦੇ ਹੋ ਤੁਹਾਨੂੰ ਰਾਈਟ ਵੇ ਡਿਪੋਰਟ ਬਿਨਾਂ ਕਿਸੇ ਕੇਸ ਚਲਾਏ ਤੇ ਇਹ ਹੋ ਜਾਣਾ ਜੀ ਜਿੱਦਾਂ ਹੁਣ ਇਮੀਗ੍ਰੇਸ਼ਨ ਦਾ ਮੁੱਦਾ ਸੀਗਾ ਬੜੇ ਲੰਮੇ ਸਮੇਂ ਤੋਂ ਜਿਹੜੀ ਜਾਂਚ ਹੋ ਰਹੀ ਸੀ ਔਰ ਏਜੰਸੀਆਂ ਜਿਹੜੀਆਂ ਵਾਚਡੋਗ ਏਜੰਸੀ ਦੇ ਉੱਤੇ ਵਾਚ ਕਰਦੀਆਂ ਸੀ ਰਾਤੋ ਰਾਤ ਕਾਨੂੰਨ ਬਦਲ ਗਿਆ ਜੀ ਕਿੰਨਾ ਸੌਖਾ ਹੁੰਦਾ ਸੀ ਪਹਿਲਾਂ ਜਿਹੜੇ ਲੋਕ ਈਵਨ ਟਿਮ ਹੋਟਨ ਮੈਕਡੋਨਲ ਤੇ ਕੰਮ ਕਰਕੇ ਮੈਨੇਜਰ ਬਣ ਕੇ ਪੱਕੇ ਹੋ ਜਾਂਦੇ ਸੀ ਔਰ ਅੱਜ ਈਵਨ ਇੱਥੋਂ ਤੱਕ ਵੀ ਲੋਕ ਬੈਠੇ ਆ ਜਿਨ੍ਹਾਂ ਨੂੰ ਫਲੂਐਂਸੀ ਜਿਹੜੀ ਉਹਨਾਂ ਦੀ ਹੈਗੀ ਆ ਜੀ ਜਿਹੜੀ ਸੈਕਿੰਡ ਲੈਂਗੁਏਜ ਆ ਉਹਦੇ ਕਰਕੇ ਵੀ ਪੱਕੇ ਨਹੀਂ ਹੁੰਦੇ ਤੇ ਦੂਜੇ ਪਾਸੇ ਮੈਨੂੰ ਇਹ ਵੀ ਲੱਗਦਾ ਹੁੰਦਾ ਵੀ ਜਦੋਂ ਕਿਤੇ ਦੇਖੋ ਮਾਂ ਬਾਪ ਦਾ ਕੋਈ ਕਸੂਰ ਨਹੀਂ ਹੁੰਦਾ ਬੱਚੇ ਸਾਡੇ ਵੀ ਆ ਔਰ ਬੜੇ ਲੋਕਾਂ ਦੇ ਜਿਹੜੇ ਬੱਚੇ ਗਲਤ ਪਾਸੇ ਚਲੇ ਜਾਂਦੇ ਆ ਉਹਦੇ ਚ ਮਾਂ ਬਾਪ ਦਾ ਕਸੂਰ ਨਹੀਂ ਹੁੰਦਾ ਜੇ ਤੁਸੀਂ ਪੰਜਾਬ ਦੇ ਗੈਂਗਸਟਰਾਂ ਦੀਆਂ ਕਹਾਣੀਆਂ ਚੁੱਕ ਕੇ ਦੇਖੋਗੇ ਉਹਨਾਂ ਦੇ ਮਾਂ ਬਾਪ ਦੀਆਂ ਇੰਟਰਵਿਊ ਦੇਖੋਗੇ ਈਵਨ ਮੈਂ ਆਲਵੇਜ਼ ਜ਼ਿਕਰ ਕਰਦਾ ਹੁੰਦਾ ਸੁੱਖੇ ਕਾਲਵੇਂ ਦਾ ਜਿਹੜਾ ਇੱਕ ਬੜੇ ਰੱਜੇ ਪੁੱਜੇ ਘਰੋਂ ਸੀਗਾ ਆਸਟ੍ਰੇਲੀਆ ਇੰਗਲੈਂਡ ਦੇ ਵਿੱਚ ਉਹਦੇ ਘਰ ਦੇ ਸੈਟਲ ਸੀ ਔਰ ਜਾਨ ਗਵਾਈ ਕੀ ਕਸੂਰ ਸੀ ਮਾਂ ਬਾਪ ਦਾ ਖੰਨੇ ਵਾਲੇ ਗਾਂਧੀ ਦਾ ਜ਼ਿਕਰ ਕਰਦੇ ਆ 40-50 ਕਿੱਲੇ ਦਾ ਮਾਲਕ ਸੀ ਉਹਦੇ ਮਾਂ ਬਾਪ ਦਾ ਕੋਈ ਕਸੂਰ ਨਹੀਂ ਸੀਗਾ ਸੋ ਇੱਕ ਉਮਰ
ਜਿਵੇਂ ਆਪਾਂ ਕਹਿ ਦਈਏ ਲਾਰੈਂਸ ਹੁਣ ਵੀ ਚੰਗੇ ਘਰੋਂ ਗੁਰਪ੍ਰੀਤ ਜਿਹੜਾ ਚਲੋ ਹੁਣ
ਸਿੱਖੋਂ ਜੀ
ਸਿੱਖੋਂ ਵਾਪਸ ਆ ਗਿਆ ਜੀ ਮੁੱਖ ਧਾਰਾ ਦੇ ਵਿੱਚ ਉਹਨੇ ਆਪਣੀ ਜੇਲ੍ਹ ਕੱਟੀ ਆ ਜਿਹੜੇ ਕਾਨੂੰਨ ਸੀਗੇ ਕਾਨੂੰਨ ਅਧੀਨ ਜਿਹੜੇ ਉਹਨੇ ਆਪਣੇ ਜੁਰਮ ਕਬੂਲ ਕਰ ਲਏ ਉਹਨੂੰ ਸਜ਼ਾ ਹੋ ਗਈ ਵਾਪਸ ਆ ਗਿਆ ਬਹੁਤ ਸਾਰੇ ਲੋਕ ਆ ਜੀ ਜਿਹੜੇ ਮਤਲਬ ਕਿ ਜਿਵੇਂ ਆਪਾਂ ਹੋਰ ਆਪਾਂ ਖੁੱਭਣ ਹੋਣਾ ਦੀ ਗੱਲ ਕਰੀਏ
ਸ਼ੇਰ ਖੁੱਭਣ ਦੀ
ਚੰਗੇ ਘਰੋਂ ਸੀ ਬੱਚੇ ਸਾਰੇ ਚੰਗੇ ਘਰੋਂ ਸੀ ਤੇ ਫਿਰ ਦਾਖਲੇ ਜਿਹੜੇ ਆ ਚੰਡੀਗੜ੍ਹ ਲੈ ਲਏ ਤੇ ਚੰਡੀਗੜ੍ਹ ਫਿਰ ਦਾਖਲੇ ਜਿਹੜੇ ਆ ਇਹਨਾਂ ਨੂੰ ਤਾਂ ਮਹਿੰਗੇ ਪੈਣੇ ਸੀ ਪਰਿਵਾਰਾਂ ਨੂੰ ਬਹੁਤ ਮਹਿੰਗੇ
ਪਰਿਵਾਰਾਂ ਨੂੰ ਇਹ ਸਮਾਂ ਹੁੰਦਾ ਜੀ ਇੱਕ ਇੱਥੇ ਰਹਿਣ ਦੀ ਇਜਾਜ਼ਤ ਤਾਂ ਮਿਲ ਜੂਗੀ, ਲੇਕਿਨ ਲੰਬੇ ਸਮੇਂ ਜਿਹੜੇ ਗਵਰਨਮੈਂਟ ਹੈ ਜਿੱਥੇ ਕੇਸ ਰਜਿਸਟਰਡ ਹੋ ਗਏ, ਖਾਸ ਤੌਰ ਤੇ ਜਿਹੜਾ ਨਾਨ ਸਟੇਟਸ ਹੈਗਾ ਉਹਨੂੰ ਡੈਪੋਟੇਸ਼ਨ ਤਾਂ ਉਹਨਾਂ ਨੇ ਲਾਉਣੀ ਆ ਜੀ ਚਾਹੇ। ਪਰ ਮੇਰਾ ਸਵਾਲ ਬਾਈ ਜੀ ਇੱਕ ਹੋਰ ਆ ਵੀ ਜੇ ਹੁਣ ਅਸੀਂ ਇੱਥੇ ਐਜ਼ ਏ ਗੈਂਗਸਟਰ ਲਾਈਫ ਭੋਗੀ ਆ ਫਿਰ ਸਾਨੂੰ ਪੰਜਾਬ ਦੇ ਗੈਂਗਸਟਰਾਂ ਤੋਂ ਕਾਹਦਾ ਡਰ ਆ? ਠੀਕ ਆ, ਮਾਂ ਬਾਪ ਦਾ ਕਸੂਰ ਇਹੀ ਆ ਵੀ ਉਹਨਾਂ ਨੇ ਬੱਚਿਆਂ ਨੂੰ ਜੰਮ ਕੇ ਭੇਜਿਆ ਔਰ ਬੱਚੇ ਗਲਤ ਰਾਹ ਤੇ ਚੱਲ ਪਏ ਔਰ ਹੁਣ ਜਿਹੜਾ ਭੁਗਤਣਾ ਉਹਨਾਂ ਨੂੰ ਪੈਣਾ। ਲੇਕਿਨ ਪਹਿਲਾਂ ਹੀ ਚੰਗੀ ਗੱਲ ਆ ਜੀ, ਅਸੀਂ ਸਿੱਧੇ ਰੂਪ ਦੇ ਵਿੱਚ ਥੋੜੀ ਜਿਹੀ ਤਰੱਕੀ ਸਲੋ ਆ ਲੇਕਿਨ ਸਿੱਧੇ ਕੰਮ ਕਰੀਏ, ਚੰਗੇ ਕੰਮ ਕਰੀਏ ਤੇ ਸਫਲਤਾ ਤਾਂ ਮਿਲਦੀ ਆ ਜੀ।
ਸਾਨੂੰ ਇਹਦੇ ਉੱਪਰ ਵੀ ਇੱਕ ਦਿਨ ਟਾਕ ਸ਼ੋ ਕਰਨਾ ਚਾਹੀਦਾ ਕਿ ਭਾਈ ਜਿਹੜੇ ਬੱਚੇ ਕਰਾਹੇ ਪੈਂਦੇ ਆ ਫਿਰ ਉਹ ਦੇਖਦੇ ਆ ਯਾਰ ਮੈਂ ਤਾਂ 12 ਘੰਟੇ ਕੰਮ ਵੀ ਕਰਦਾ ਤੇ 7-8 ਘੰਟੇ ਪੜ੍ਹਦਾ ਵੀ ਆ ਤੇ ਮੈਂ ਫਿਰ ਵੀ ਬੱਸ ਦਾ ਜਿਹੜਾ ਪੈਸਟੋ ਕਾਰਡ ਆ ਬਣਾਉਣ ਵਾਸਤੇ ਤੰਗੀ ਚ ਬੇਸਮੈਂਟ ਦਾ ਮਸਾ ਰੈਂਟ ਦਿੱਤਾ ਤੇ ਇੱਕ ਵਿਹਲਾ ਤੁਰਿਆ ਫਿਰਦਾ, ਉਹ ਸ਼ਾਮ ਨੂੰ ਗੱਡੀ ਵੀ ਚੰਗੀ ਲੈਂਦਾ, ਸ਼ਾਮ ਨੂੰ ਖਾਂਦਾ ਪੀਂਦਾ ਵੀ ਚੋਖਾ, ਤੇ ਫਿਰ ਉਹ ਜਿਹੜੀਆਂ ਗਲਤ ਝਲਕੀਆਂ ਕਈ ਵਾਰੀ ਬੱਚਿਆਂ ਦੇ ਮਨ ਡਲਾ ਦਿੰਦੀਆਂ ਉਹਨਾਂ ਤੋਂ ਬੱਚਿਆਂ ਨੂੰ ਜ਼ਰੂਰ ਅਵੇਅਰ ਕਰਨਾ ਚਾਹੀਦਾ। ਸਾਡੇ ਆਪਣੇ ਹੀ ਬੱਚੇ ਆ ਇਹ, ਇਹਨਾਂ ਨੂੰ ਗਲਤ ਰਸਤਿਆਂ ਤੋਂ ਸਾਡਾ ਰੋਕਣਾ ਫਰਜ਼ ਬਣਦਾ ਜੀ, ਕਿਉਂਕਿ ਇਹਨਾਂ ਦੇ ਮਾਂ ਬਾਪ ਨੇ ਸਾਡੇ ਕੋਲ ਜ਼ਿੰਮੇਵਾਰੀਆਂ ਦੇ ਕੇ ਭੇਜਤੇ ਆ। ਮੈਂ ਇੱਕ ਦਿਨ ਅੱਗੇ ਵੀ ਗੱਲਬਾਤ ਕੀਤੀ, ਮੈਂ ਕਿਹਾ ਹੁਣ ਲੋਕ ਇੰਨੇ ਰੁੱਖੇ ਕਿਉਂ ਹੋ ਗਏ, ਬੇਮੁੱਖ ਕਿਉਂ ਹੋ ਗਏ, ਜਦੋਂ ਅੱਜ ਤੋਂ ਪਹਿਲਾਂ 84-85-86 ਆਲਮੋਸਟ 2004-5 ਤੱਕ ਵੀ ਸਾਡਾ ਕੋਈ ਵੀ ਰਿਸ਼ਤੇਦਾਰ ਰਿਫਿਊਜੀ ਆਉਂਦਾ ਸੀ ਅਸੀਂ ਉਹਨੂੰ ਬੇਸਮੈਂਟ ਰੱਖੀਦਾ ਸੀ, ਜੋਬ ਲੱਭ ਕੇ ਦੇਈਦੀ ਸੀ, ਘਰੇ ਪੁਰਾਣੀ ਗੱਡੀ ਖੜੀ ਉਹ ਵੀ ਦੇਈਦੀ ਸੀ, ਲਾਇਸੈਂਸ ਵੀ ਦਵਾ ਦੇਈਦਾ ਸੀ ਕਿ ਸਾਡੇ ਆਪਣੇ ਪਿੰਡ ਦਾ ਜਾਂ ਆਪਣੇ ਏਰੀਏ ਦਾ, ਤੇ ਹੁਣ ਵੀ ਉਹ ਬੱਚੇ ਸਾਡੇ ਪਿੰਡਾਂ ਦੇ ਆ ਸਾਡੇ ਏਰੀਏ ਦੇ, ਹੁਣ ਅਸੀਂ ਰੁੱਖੇ ਜੇ ਕਿਉਂ ਹੋ ਗਏ ਹਾਂ? ਕਿਉਂਕਿ ਇੱਕ ਤਾਂ ਇਹਦਾ ਮੇਨ ਜਿਹੜਾ ਬਹੁਤ ਸਾਰੇ ਲੋਕੀ ਕਹਿੰਦੇ ਰੀਜ਼ਨ ਕੀ ਆ, ਰੀਜ਼ਨ ਇਹ ਆ ਕਿ ਸਾਡਾ ਜਨਰੇਸ਼ਨ ਗੈਪ ਪੈ ਗਿਆ, ਸਾਡੀ ਸੋਚ ਦਾ ਗੈਪ ਪੈ ਗਿਆ, ਹੁਣ ਉੱਥੋਂ ਬੱਚੇ ਆਉਂਦੇ ਆ ਜਿਹੜੇ ਪਹਿਲਾਂ ਪਰਿਵਾਰ ਆਉਂਦੇ ਸੀ ਉਹ 4-4-5-5 ਬੱਚੇ ਸੀ ਤੇ ਉਹਨਾਂ ਨੇ ਥੋੜਾ ਬਹੁਤਾ ਸੰਘਰਸ਼ ਵੇਖਿਆ ਸੀ, ਗਰੀਬੀ ਦੇਖੀ ਸੀ, ਚੰਗੇ ਘਰਾਂ ਦੇ ਵੀ ਸੀ ਪਰ ਉਹਨਾਂ ਨੂੰ ਇਹ ਪਤਾ ਸੀ ਅਸੀਂ ਚਾ ਵੱਡਿਆਂ ਦਾ ਸਤਿਕਾਰ ਕਿੱਦਾਂ ਕਰਨਾ। ਹੁਣ ਕੱਲਾ ਕੱਲਾ ਬੱਚਾ ਜੀ ਤੇ ਉਹ ਫਿਰ ਇੰਡੀਆ ਦੇ ਵਿੱਚ ਵੀ ਜੇ ਮਾਂ ਬਾਪ ਮਾੜੇ ਜਾਖੇ ਨਹੀਂ ਲੱਗਦਾ ਤੇ ਨਾਲ ਹੀ ਧਮਕੀ ਮੈਂ ਰੇਲ ਦੀ ਲੈਣ ਤੇ ਚੱਲਿਆ, ਮੈਂ ਦਵਾਈ ਪੀਣ ਲੱਗਾ, ਉਹ ਇੱਕ ਬਲੈਕਮੇਲਿੰਗ ਜੀ ਕਰਕੇ ਆਪਣੇ ਆਪ ਨੂੰ ਜਿਹੜਾ ਆਪਣੀ ਹੋਮੇ ਨੂੰ ਪੱਠੇ ਪਾਉਂਦਾ ਰਹਿੰਦਾ ਤੇ ਉਹ ਫਿਰ ਜਦੋਂ ਇੱਛਾ ਆਉਂਦਾ ਤੇ ਉਹ ਜਿਹੜੀ ਹੋਮੋ ਨੂੰ ਪੱਠੇ ਪਾਏ ਹੁੰਦੇ ਆ ਉਹ ਫਿਰ ਬੇਕਾਬੂ ਹੋ ਜਾਂਦੀ ਹੈ।
ਅਸਲ ਦੇ ਵਿੱਚ ਮੈਨੂੰ ਲੱਗਦਾ ਹੁੰਦਾ ਜੀ ਜੇ ਹੁਣ ਤੁਹਾਡੀਆਂ ਜਨਰੇਸ਼ਨ ਜਾਂ ਸਾਡੀਆਂ ਜਨਰੇਸ਼ਨ ਨੂੰ ਆਪਾਂ ਦੇਖੀਏ, ਬੜੇ ਲੋਕ ਹੈ ਜੀ ਇਹਨਾਂ ਮੁਲਕਾਂ ਚ, ਪੰਜਾਬ ਦੇ ਮੇਲੇ ਤੇ ਬੜੇ ਇਹੋ ਜਿਹੇ ਲੋਕ ਆਉਂਦੇ ਆ ਜਿਹੜੇ ਬੜੇ ਸਥਾਪਿਤ ਆ ਔਰ ਕੋਈ ਸਮਾਂ ਇਹੋ ਜਿਹਾ ਸੀ ਜਦੋਂ ਉਹਨਾਂ ਨੇ ਸੰਘਰਸ਼ ਕੀਤਾ। ਰੀਜ਼ਨ ਇਹ ਵੀ ਇੱਕ ਜਨਰੇਸ਼ਨ ਦਾ ਜਿਹੜਾ ਗੈਪ ਆ ਉਹ ਲੋਕ ਜਿਹੜੇ ਆ ਜੀ ਜਾਂ ਤੁਸੀਂ ਉਹ ਪੰਜਾਬ ਚ ਮਿਹਨਤਾਂ ਕੀਤੀਆਂ ਔਰ ਤੁਹਾਨੂੰ ਪਤਾ ਮਿਹਨਤ ਦਾ ਮੁੱਲ ਕੀ ਹੁੰਦਾ, ਉਸ ਤੋਂ ਬਾਅਦ ਇਹਨਾਂ ਮੁਲਕਾਂ ਚ ਵੀ ਆ ਕੇ ਮਿਹਨਤਾਂ ਕੀਤੀਆਂ। ਜਿਹੜੀ ਅੱਜ ਦੀ ਜਨਰੇਸ਼ਨ ਹੈ ਜੀ, ਇੱਕ ਛੋਟੀ ਜਿਹੀ ਮੈਂ ਗੱਲ ਸੁਣਾਉਣਾ, ਕਿਸੇ ਸੱਜਣ ਨੇ ਸੁਣਾਈ ਸੀ ਵੀ ਕਿਸੇ ਵਿਅਕਤੀ ਦੀ ਮੌਤ ਹੋ ਜਾਂਦੀ ਇਸ ਮੁਲਕ ਦੇ ਵਿੱਚ ਔਰ ਪਿੱਛੋਂ ਉਹਦੇ ਪਰਿਵਾਰ ਵਾਲੇ ਉਹਦੀ ਫਿਊਨਲ ਵਾਸਤੇ ਹੈਲਪ ਦੀ ਉਹਦੇ ਨਾਲ ਗੱਲ ਕਰਦੇ ਔਰ ਉਹਦੀ ਜਿਹੜੀ ਵਾਈਫ ਆ ਉਹ ਕਹਿੰਦਾ ਵੀ ਪ੍ਰੈਗਨੈਂਟ ਹੈ 8ਵੇਂ ਮਹੀਨੇ ਔਰ ਐਕਸੀਡੈਂਟ ਚ ਮੌਤ ਹੋਈ ਸੀ ਤੇ ਜਦ ਤੱਕ ਕਹਿੰਦੇ ਆ ਜੀ ਫਿਊਨਲ ਨਹੀਂ ਹੋਇਆ ਤੇ ਕੇਸ ਸੈਟਲਡ ਨਹੀਂ ਹੋਇਆ, 1.5 million ਦਾ ਕੇਸ ਸੀਗਾ ਜੀ, ਉਹ ਬੀਬਾ ਨੇ ਬਿਲਕੁਲ ਕੋਈ ਗੱਲ ਨਹੀਂ ਕੀਤੀ ਔਰ ਉਸ ਤੋਂ ਬਾਅਦ ਜਦੋਂ ਉਹਨੂੰ ਪਤਾ ਲੱਗਿਆ ਵੀ ਮੈਨੂੰ 1.5-2 million ਮਿਲਣਾ ਤੇ ਜਿਹੜਾ ਮੁੰਡੇ ਦਾ ਮਾਂ ਪਿਓ ਸੀ ਉਸੇ ਟਾਈਮ ਉਹਨੇ ਉਹਦੇ ਨਾਲ ਲੜਾਈ ਪਾ ਲਈ ਜੀ, ਹਾਲੇ ਕਹਿੰਦੇ ਫਿਊਨਲ ਹੋਇਆ ਨਹੀਂ ਸੀ। ਸੋ ਹਾਲਾਤ ਇਹ ਬਣ ਗਏ ਜਾਂ ਤਾਂ ਸਾਡੇ ਖੂਨ ਦੇ ਵਿੱਚ ਜਾਂ ਅਸੀਂ ਇਹ ਚੀਜ਼ਾਂ ਭੁੱਲ ਗਏ ਜਿਹੜੀਆਂ ਸਾਨੂੰ ਗੁਰੂਆਂ ਨੇ ਸਿਖਾਈਆਂ ਸੀ ਵੀ ਕਿਹਨੇ ਸਾਡੀ ਮਦਦ ਕੀਤੀ, ਸਾਨੂੰ ਉਹਦਾ ਜਿਹੜਾ ਆਸਾਨ ਕਹਿੰਦੇ ਹੁੰਦੇ ਨਾ ਜੀ ਕਿਸੇ ਨੇ ਪਾਣੀ ਦਾ ਕੱਪ ਪਿਆ ਤੇ ਉਹਨੂੰ ਯਾਦ ਰੱਖਣਾ ਚਾਹੀਦਾ, ਲੇਕਿਨ ਅੱਜ ਮਾਫੀ ਚਾਹੁੰਦਾ ਮੈਂ ਇਹ ਗੱਲ ਕਹਿੰਦੇ ਆ ਵੀ ਲੋਕ ਇਹਨਾਂ ਚੀਜ਼ਾਂ ਨੂੰ ਭੁੱਲਦੇ ਜਾਂਦੇ ਆ।
ਇਹ ਸਾਡੀ ਕੌਮ ਦੀ ਤਰਾਸਦੀ ਆ। ਮੈਂ ਇੱਕ ਇਸ ਤਰ੍ਹਾਂ ਦਾ ਇੰਸੀਡੈਂਟ ਸੀ ਜਿਹਦੇ ਵਿੱਚ ਖੁਦ ਇਨਵਾਲਵ ਸੀ, ਮੈਂ ਜਾਣਦਾ ਨਹੀਂ ਸੀ, ਉਹ ਇਸੇ ਤਰ੍ਹਾਂ ਕਿਸੇ ਦਾ ਐਕਸੀਡੈਂਟ ਹੋ ਕੇ ਮੌਤ ਹੋ ਗਈ ਸੀ ਤੇ ਜਿਵੇਂ ਐਤਵਾਰ ਨੂੰ ਸੰਸਕਾਰ ਹੋਇਆ ਭੋਗ ਪਿਆ ਤੇ ਸੋਮਵਾਰ ਸ਼ਾਮ ਤੱਕ ਉਹੀ ਕਲੇਸ਼ ਪਾ ਕੇ ਜੀ ਮਾਂ ਪਿਓ ਘਰੋਂ ਕੱਢ ਦਿੱਤੇ ਗਏ ਤੇ ਉਹ ਵਿਚਾਰੇ ਇੰਡੀਆ ਤੋਂ ਵੀ ਵੇਚ ਵੱਟ ਕੇ ਸਾਰਾ ਕੁਝ ਉਹਨਾਂ ਨੇ ਆਪਣੀ ਇਸ ਬੇਟੇ ਨੂੰ ਦੇ ਦਿੱਤਾ ਸੀ, ਪਰ ਕੁਦਰਤੀ ਉਹ ਕਹਿੰਦੇ ਵੀ ਸਾਡੀ ਕਿਸਮ ਚੰਗੀ ਆ, ਮੇਰਾ ਖਿਆਲ ਲੁਧਿਆਣੇ ਦੇ ਨਾਲ ਸੀ ਕੋਈ ਸ਼ਹਿਰ, ਉਥੋਂ ਬਿਲੋਂਗ ਕਰਦੇ ਸੀਗੇ ਤੇ ਉਹਨਾਂ ਨੂੰ ਬਾਅਦ ਵਿਚ, ਕਿਉਂਕਿ ਜਦੋਂ ਨਾ ਬਹੁਤ ਸਾਰੇ ਸ਼ੈਲਟਰ ਆ ਜਿੰਨੇ ਵੀ ਆਪਣੇ ਟੋਰਾਂਟੋ ਦੇ ਜਾਂ ਬ੍ਰੈਂਪਟਨ ਦੇ, ਮੋਸਟਲੀ ਮੇਰਾ ਨੰਬਰ ਲੱਗਾ ਪਿਆ ਉੱਥੇ ਜੀ ਕਿ ਜੇ ਕੋਈ ਲੈਂਗੁਏਜ ਦੀ ਬੈਰੀਅਰ ਆਉਂਦੀ ਆ ਜਾਂ ਪੰਜਾਬੀ ਆਉਂਦਾ ਤੇ ਉਹ ਕਾਲ ਕਰ ਲੈਂਦੇ ਸ਼ੈਲਟਰ ਵਾਲੇ ਵੀ ਆਹ ਬੰਦਾ ਆਇਆ ਤੇ ਜਾਂ ਫਿਰ ਕੋਈ ਕਹਿੰਦੇ ਉਹ ਵੀ ਸਾਡੀ ਕੋਈ ਹੈਲਪ ਚਾਹੀਦੀ ਆ, ਮੈਨੂੰ ਕਾਲ ਆਈ ਕਹਿੰਦੇ ਪੁੱਤ ਸਾਨੂੰ ਟਿਕਟਾਂ ਲੈ ਦਿਓ, ਸਾਡੇ ਕੋਲ ਹੁਣ ਪੈਸੇ ਨਹੀਂ ਹੈ, ਪਰ ਅਸੀਂ ਇੰਡੀਆ। ਮੈਂ ਕਿਹਾ ਵੀ ਐਡੀ ਕੀ ਮਜਬੂਰੀ, ਫਿਰ ਮੈਂ ਗਿਆ ਮਿਲਿਆ, ਜਾਂਦੇ ਹੋਏ ਦੋ ਥਾਲੀਆਂ ਲੈ ਗਿਆ, ਉਹ ਕਹਿੰਦੇ ਭੁੱਖ ਵੀ ਲੱਗੀ ਆ, ਗੱਲਬਾਤ ਕੀਤੀ, ਉਹ ਕਹਿੰਦੇ ਸਾਡੇ ਇੱਦਾਂ ਬੇਟੇ ਦਾ ਐਕਸੀਡੈਂਟ ਹੋ ਗਿਆ ਤੇ ਹੁਣ ਸਾਡੀ ਨੂੰਹ ਰਾਣੀ ਨੇ ਆ, ਸਾਨੂੰ ਅੱਜ ਸਵੇਰੇ ਹੀ ਕਹਿੰਦਾ ਵੀ ਜਦੋਂ ਨੂੰਹ ਸੱਸ ਲੜ ਰਹੀਆਂ ਸੀ ਮੈਂ ਉੱਤੋਂ ਉੱਤਰ ਕੇ ਆਇਆ ਤੇ ਮੈਂ ਕਿਹਾ ਯਾਰ ਆਪਣੀ ਵਾਈਫ ਨਾਲ ਮੈਂ ਥੋੜਾ ਜਿਹਾ ਔਖਾ ਭਰਿਆ ਹੋਇਆ ਵੀ ਅਜੇ ਇਹ ਚਾਹ ਪੀਣ ਲੱਗੀ ਸੀ ਇਹਨੇ ਮੇਰੇ ਮੂਹਰੇ ਚਾਹ ਚੱਕ ਲਈ ਵੀ ਅੱਜ ਤੋਂ ਬਾਅਦ ਤੁਹਾਡਾ ਖਾਣਾ ਪਾਣੀ ਬੰਦ ਲੰਬੀ ਚੌੜੀ ਗੱਲ ਆ ਜੀ ਚਲੋ ਉਹ ਵਿਚਾਰੇ ਇੰਡੀਆ ਗਏ ਟਿਕਟ ਲਈ ਫਿਰ ਇੰਡੀਆ ਜਾ ਕੇ ਉਹਨਾਂ ਨੇ ਮੈਨੂੰ ਪੈਸੇ ਵੀ ਪਾ ਦਿੱਤੇ ਸੀ ਪਰ ਇਹ ਨਹੀਂ ਹੈਗਾ ਪਰ ਇਹ ਅਸੀਂ ਇੰਨਾ ਖੂਨ ਸਫੈਦ ਸਾਡਾ ਕਿਉਂ ਹੋ ਗਿਆ ਮੈਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ ਅਸੀਂ ਇੱਕ ਪਾਸੇ ਅਸੀਂ ਦੋ ਦਿਨ ਤੋਂ ਜਾਂਦੇ ਹਾਂ ਜੀ ਉੱਥੇ ਕੀਰਤਨ ਤੇ ਉੱਥੇ ਦੱਸਿਆ ਜਾਂਦਾ ਵੀ ਸਾਡੀ ਜਿਹੜੀ ਕੌਮ ਦੀ ਨੀਂਹ ਕਿੱਡੀ ਮਜ਼ਬੂਤ ਆ ਗੁਰੂ ਸਾਹਿਬ ਹੋਣਾ ਨੇ ਆਪਣਾ ਸਭ ਕੁਝ ਵਾਰਤਾ ਪਰਿਵਾਰ ਵਾਰ ਤੇ ਤੁਸੀਂ ਇਹ ਚੱਲੇ ਸਿਰਫ ਇਸ ਕੌਮ ਦੀਆਂ ਜੜ੍ਹਾਂ ਮਜ਼ਬੂਤ ਕਰਨ ਵਾਸਤੇ ਇਸ ਕੌਮ ਦੀਆਂ ਜੜ੍ਹਾਂ ਇੰਨੀਆਂ ਮਜ਼ਬੂਤ ਆ ਵੱਡਾ ਘੱਲੂਘਾਰਾ ਛੋਟਾ ਘੱਲੂਘਾਰਾ ਤਿੰਨ ਘੱਲੂਘਾਰੇ ਹੋ ਗਏ ਲੱਖਾਂ ਦੀ ਤਾਦਾਦ ਦੇ ਵਿੱਚ ਜਿਹੜੇ ਸਾਡੇ ਸਿੰਘ ਸ਼ਹੀਦ ਹੋ ਗਏ ਕੋਈ ਵੀ ਜਿਹੜੀਆਂ ਸਾਡੀਆਂ ਜ਼ਾਲਮ ਸਰਕਾਰਾਂ ਕੋਈ ਵੀ ਮੌਕਾ ਨਹੀਂ ਛੱਡਦੀਆਂ ਕਿ ਸਾਡੇ ਵੱਧ ਤੋਂ ਵੱਧ ਸ਼ਹੀਦ ਕੀਤੇ ਜਾਣ ਸਾਡੀ ਕੌਮ ਦੀ ਜਿਹੜਾ ਜੜ ਪੱਟੀ ਜਾਵੇ ਚਾਹੇ ਮੁਕਾਬਲੇ ਬਣਾ ਕੇ ਚਾਹੇ ਨਸ਼ੇ ਲਾ ਕੇ ਚਾਹੇ ਹੋਰ ਕੁਝ ਲਾ ਕੇ ਫਿਰ ਵੀ ਸਾਡੀ ਕੌਮ ਜਿਹੜੀ ਇਸ ਵੇਲੇ ਚੜ੍ਹਦੀ ਕਲਾ ਦੇ ਵਿੱਚ ਆ ਫਿਰ ਵੀ ਸਾਡੀ ਕੌਮ ਜਿਹੜੀ ਇਸ ਵੇਲੇ ਆ ਪੂਰੀ ਦੁਨੀਆਂ ਦੇ ਵਿੱਚ ਪ੍ਰਫੁੱਲਤ ਆ ਜਿਹੜੀ ਕੌਮ ਇੰਡੀਆ ਚ 2% ਆ ਵਰਲਡ ਦੇ ਵਿੱਚ ਤਾਂ ਪੁਆਇੰਟ ਪੁਆਇੰਟ ਕੁਛ ਬਣਦੀ ਆ ਜੀ ਤੇ ਅੱਜ ਫਿਰ ਵੀ ਉਸ ਕੌਮ ਦਾ ਪੂਰੀ ਦੁਨੀਆਂ ਦੇ ਵਿੱਚ ਬੋਲਬਾਲਾ ਸਿਰਫ ਸਾਡੇ ਉਹ ਗੁਰੂਆਂ ਦੀ ਮਿਹਰ ਉਹਨਾਂ ਦੀ ਪੜੀ ਹੋਈ ਬਾਣੀ ਉਹਨਾਂ ਦਾ ਦਿੱਤਾ ਹੋਇਆ ਸਾਨੂੰ ਜਿਹੜਾ ਬਾਣੀ ਆ ਦਿੱਤਾ ਹੋਇਆ ਸਾਡਾ ਸੰਦੇਸ਼ ਆ ਠੀਕ ਆ ਜੀ ਚਾਹੇ ਅਸੀਂ ਕਰੋੜਾਂ ਲੋਕ ਹਰ ਰੋਜ਼ ਮੱਥਾ ਟੇਕਦੇ ਆ ਪਰ ਉਹਦੇ ਵਿੱਚੋਂ ਜਿਹੜੇ 5-7-10 ਚੰਗੇ ਬੰਦੇ ਮੱਥਾ ਟੇਕਦੇ ਜਿਨ੍ਹਾਂ ਦੇ ਸਿਰ ਤੇ ਆਪਾਂ ਕਹਿ ਦਿੰਦੇ ਵੀ ਸਾਡੀ ਕੌਮ ਚੱਲਦੀ ਆ ਜਾਂ ਫਿਰ ਜਿਹੜੇ ਇਸ ਵੇਲੇ ਸਾਡੀ ਕੌਮ ਦੀ ਖਾਤਰ 24 ਘੰਟੇ ਅਰਦਾਸ ਆ ਮੈਂ ਇੱਕ ਬਹੁਤ ਸਾਲ ਪਹਿਲਾਂ ਜੀ ਆਸਟ੍ਰੇਲੀਆ ਬੰਦੇ ਨੂੰ ਮਿਲਿਆ ਸੀ ਕਿਉਂਕਿ ਸਾਡਾ ਵੀ ਮੂਵਮੈਂਟ ਦੇ ਨਾਲ ਲੈਣ ਦੇਣ ਸੀਗਾ ਤੇ ਉਹ ਉਸ ਵੇਲੇ ਸੀ ਹੁਣ ਤਾਂ ਤਕਰੀਬਨ ਮੇਰੇ ਖਿਆਲ ਆਲਮੋਸਟ 84 ਮੇਰੇ ਖਿਆਲ ਪਲੱਸ 84-85 ਹੋ ਗਏ ਹੋਣੇ ਆ 20 ਸਾਲ ਪੁਰਾਣੀ ਗੱਲ ਆ ਜੀ ਮੈਂ ਉਹਨਾਂ ਨਾਲ ਗੱਲਬਾਤ ਕੀਤੀ ਮੈਂ ਕਿਹਾ ਜੀ ਤੁਹਾਡਾ ਇੰਨਾ ਕੌਮ ਵਾਸਤੇ ਯੋਗਦਾਨ ਆ ਇੰਨਾ ਕੁਝ ਆ ਤੁਸੀਂ ਥੋੜੀ ਬਹੁਤੀ ਲੋਕਾਂ ਨੂੰ ਸੇਧ ਦਿਓ ਗੱਲਬਾਤ ਕਰੋ ਬਾਹਰ ਆਓ ਲਵੀ ਤੁਸੀਂ ਬਹੁਤ ਕੁਝ ਕੀਤਾ ਕੌਮ ਵਾਸਤੇ ਉਹ ਕਹਿੰਦੇ ਵੀ ਜਿੱਦਾਂ ਮੈਂ ਬਾਹਰ ਆ ਗਿਆ ਨਾ ਮੇਰੇ ਤੇ ਲੇਬਲ ਲੱਗ ਜਾਣਾ ਵੀ ਇਹ ਗਦਾਰ ਆ ਇਹਨਾਂ ਜਿਹਨੂੰ ਕਹਿ ਰਿਹਾ ਤੇ ਮੈਂ ਇਸ ਕਰਕੇ ਉਸ ਪਾਸੇ ਜਾਣ ਨਾਲੋਂ ਜਾਂ ਲੋਕਾਂ ਚ ਆਉਣ ਨਾਲੋਂ ਮੈਂ 24 ਘੰਟੇ ਇੱਕੋ ਹੀ ਸਵੇਰੇ ਉੱਠ ਕੇ ਅਰਦਾਸ ਕਰਦਾ ਪਰਮਾਤਮਾ ਮੇਰੀ ਕੌਮ ਨੂੰ ਬਲ ਬਖਸ਼ੀ ਮੇਰੀ ਕੌਮ ਚੜ੍ਹਦੀ ਕਲਾ ਵਿਚ ਰਹੇ ਇਹਦੀਆਂ ਜਿਹੜੀਆਂ ਜੜ੍ਹਾਂ ਪੂਰੀ ਦੁਨੀਆਂ ਜ਼ੋਰ ਲਾਲਵੇ ਪੱਟਣ ਨੂੰ ਤਾਂ ਵੀ ਇਹਦੀ ਜੜ੍ਹ ਹਿੱਲੇ ਨਾ ਫਿਰ ਜਿਹੜੇ ਇਹੋ ਜਿਹੇ ਲੋਕ ਜਿਹੜੀ ਸਾਡੀ ਕੌਮ ਵਾਸਤੇ ਅਰਦਾਸਾਂ ਕਰਦੇ ਜਾਂ ਫਿਰ ਜਿਹੜਾ ਨੇ ਪੂਰਾ ਆਪਣੀ ਜ਼ਿੰਦਗੀ ਆ ਭਜਨ ਬੰਦਗੀ ਕੀਤੀ ਆ ਪਾਠ ਕੀਤੇ ਆ ਤੇ ਸਿਰਫ ਕੌਮ ਦੀ ਅਰਦਾਸ ਚੜ੍ਹਦੀ ਕਲਾ ਵਾਸਤੇ ਅਰਦਾਸਾਂ ਕੀਤੀਆਂ ਤੇ ਮੇਰੇ ਖਿਆਲ ਉਹਨਾਂ ਦੀ ਲੋਕਾਂ ਦੀ ਬਦੌਲਤ ਹੈ ਜਿਹੜੇ ਅਸੀਂ ਇਸ ਵੇਲੇ ਪੂਰੀ ਦੁਨੀਆਂ ਦੇ ਵਿੱਚ ਸ਼ਾਇਨ ਕਰ ਰਹੇ ਹਾਂ ਜਿਹੜਾ ਪੂਰੀ ਦੁਨੀਆਂ 'ਚ ਚਮਕ ਰਹੇ
ਹਾਂ ਬਿਲਕੁਲ ਜੀ ਜੇ ਖਾਲਸੇ ਦੀ ਗੱਲ ਕਰੀਏ ਕਹਿੰਦੇ ਵੀ ਖਾਲਸਾ ਜਿੰਨਾ ਇਹਦੇ ਤੇ ਜ਼ੁਲਮ ਹੋਣਗੇ ਉਨਾ ਜ਼ਿਆਦਾ ਵਧੂਗਾ ਔਰ ਅੱਜ ਤੁਸੀਂ ਦੁਨੀਆਂ 'ਚ ਮੈਂ ਆਲਵੇਜ਼ ਗੱਲ ਕਰਦਾ ਹੁਣ 1984 ਦੀ ਜਦੋਂ ਘੱਲੂਘਾਰਾ ਹੋਇਆ ਪੰਜਾਬ ਦੇ ਵਿੱਚ ਉਸ ਟਾਈਮ ਸਿੱਖ ਕੌਮ ਹਾਲੇ ਇੰਨੀ ਸਟਰੋਂਗ ਨਹੀਂ ਹੋਈ ਸੀ ਜਦੋਂ ਕਿਸਾਨ ਮੋਰਚੇ ਦਿੱਲੀ ਦੇ ਵਿੱਚ ਲੱਗੇ ਤੇ ਕਿੰਨਾ ਪੈਸਾ ਜਿਹੜਾ ਜੀ ਪੰਜਾਬ 'ਚ ਪਹੁੰਚਿਆ ਹੜ੍ਹਾਂ ਦੀ ਗੱਲ ਕਰੀਏ ਪਿੱਛੇ ਕਿੰਨਾ ਪੈਸਾ ਪੰਜਾਬ 'ਚ ਪਹੁੰਚਿਆ ਅੱਜ ਦੁਨੀਆਂ ਭਰ ਦੇ ਵਿੱਚ ਜਿੱਥੇ ਕਿਤੇ ਵੀ ਸਿੱਖ ਬੈਠੇ ਆ ਜੀ ਇੰਨੀ ਕੁ ਜ਼ਿਆਦਾ ਸਟਰੋਂਗ ਆ ਔਰ ਮੈਂ ਕਈ ਵਾਰੀ ਕਹਿੰਦਾ ਹੁੰਦਾ ਵੀ ਕਿਸੇ ਮੁਲਕ ਨੂੰ ਖਰੀਦਣ ਦੀ ਜਿਹੜੀ ਜ਼ਰੂਰਤ ਅੱਜ ਸਿੱਖਾਂ 'ਚ ਹੈਗੀ ਆ ਫਿਰ ਜੇ ਇਸ ਕੌਮ ਦੇ ਵਿੱਚ ਉਹਦਾ ਰੀਜ਼ਨ ਕੀ ਆ ਜੀ ਕਿਉਂਕਿ ਸਾਡੇ ਗੁਰੂਆਂ ਦੀਆਂ ਜਾਂ ਸਾਡੇ ਯੋਧਿਆਂ ਦੀਆਂ ਸਾਡੀਆਂ ਸ਼ਹੀਦ ਸਿੰਘਾਂ ਸਿੰਘੜੀ ਦੀਆਂ ਕੁਰਬਾਨੀਆਂ ਜੋ ਕੁਝ ਸਾਡੇ ਖੂਨ ਦੇ ਵਿੱਚ ਆ ਉਹ ਅੱਗੇ ਦੀ ਅੱਗੇ ਵੰਸ਼ ਦੇ ਵਿੱਚ ਆਉਂਦਾ ਫਿਰ ਵੀ ਕੁਝ ਕੁ ਪਰਸੈਂਟ ਜਿਹੜੇ ਸਾਡੇ ਵਿੱਚ ਵੀ ਕਿਰਤਕਾਨ ਲੋਕ ਆ ਗਏ ਆ ਜਿਹੜੇ ਕਹਿੰਦੇ ਜੀ ਇਹਨਾਂ ਚੀਜ਼ਾਂ ਨੂੰ ਭੁੱਲ ਜਾਂਦੇ ਆ ਦੇਖੋ ਇਹਦੇ ਨਾਲ ਕੌਮ ਨੂੰ ਫਰਕ ਨਹੀਂ ਪੈਣਾ ਲੇਕਿਨ ਉਹਨਾਂ ਲੋਕਾਂ ਨੂੰ ਜ਼ਰੂਰ ਫਰਕ ਪੈਣਾ ਔਰ ਆਲਵੇਜ਼ ਯਾਦ ਰੱਖਣਾ ਚਾਹੀਦਾ ਸੀ ਕਿਸ ਕੌਮ 'ਚੋਂ ਆ ਜਿਹੜੇ ਸਾਡੇ ਸੰਦੇਸ਼ ਇਹ ਹੁੰਦੇ ਆ ਵੀ ਦੋ ਰਾਸਤੇ ਅਸੀਂ ਗੱਲ ਕਰਦੇ ਵੀ ਜੇ ਸਿੱਧੇ ਰਸਤੇ ਚੱਲੀਏ ਥੋੜਾ ਜਿਹਾ ਤਰੱਕੀ ਸਲੋ ਹੁੰਦੀ ਲੇਕਿਨ ਉਹਦੇ ਵਿੱਚ ਕੋਈ ਸਵਾਲ ਨਹੀਂ ਉੱਠਦਾ ਜਦੋਂ ਦੂਜੇ ਰਸਤੇ ਆਉਂਦੇ ਆ ਤੇ ਫਿਰ ਕਿਤੇ ਨਾ ਕਿਤੇ ਜਿਹੜਾ ਜੀ ਤੁਹਾਨੂੰ ਜਿਹੜੇ ਡੈਪੋਟੇਸ਼ਨ ਆ ਚਾਰਜਿਸ ਆ ਜਾਂ ਹੋਰ ਬੜੀਆਂ ਚੀਜ਼ਾਂ ਜਿਹੜੀਆਂ ਜ਼ਰੂਰ ਤੌਰ ਤੇ ਲੱਗਦੀਆਂ ਔਰ ਉਹਦਾ ਖਮਿਆਜ਼ਾ ਜਿਹੜਾ ਜੀ ਬੜੇ ਲੰਮੇ ਸਮੇਂ ਤੱਕ ਭੁਗਤਣਾ ਪੈਂਦਾ ਕਮਰਸ਼ੀਅਲ ਦੀ ਛੋਟੀ ਜੀ ਆਪਾਂ ਬ੍ਰੇਕ ਲੈ ਲੈਣੇ
ਜੀ ਬੋਲ ਹੀ ਦਿੰਦਾ ਜੀ ਬਾਬਾ ਫਲੋ ਜਿਹਾ ਬਣਿਆ ਮੈਸੇਜ ਆ ਰਿਹਾ ਸੀ ਕਹਿੰਦੇ ਵਧੀਆ ਲੱਗ ਰਿਹਾ ਜਲਸੇ ਜੀ ਆਲਵੇਜ਼ ਗੱਲਬਾਤ ਕਰਦੇ ਆ ਜਲਸੇ ਦਾ ਪ੍ਰੋਡਕਟ ਤੁਸੀਂ ਕਿਸੇ ਵੀ ਭਾਰਤੀ ਸਟੋਰ ਤੇ ਜਾਂਦੇ ਆ ਜ਼ਰੂਰ ਲੈ ਕੇ ਆਇਓ ਤੇ ਫਿਰ ਤੁਹਾਨੂੰ ਗਰੰਟੀ ਹੈ ਜੀ ਤੁਹਾਨੂੰ ਪਸੰਦ ਵੀ ਆਵੇਗਾ ਤੇ ਵਾਰ ਵਾਰ ਜਿਹੜਾ ਜਲਸੇ ਦਾ ਪ੍ਰੋਡਕਟ ਤੁਸੀਂ ਕਿਸੇ ਵੀ ਭਾਰਤੀ ਜਾਂ ਕੈਨੇਡੀਅਨ ਸਟੋਰ ਤੋਂ ਲਓਗੇ ਜੀ ਨਾਲ ਦੀ ਨਾਲ ਕਸ਼ਮੀਰ ਖਹਿਰਾ ਜੀ ਖਹਿਰਾ ਲਾ ਆਫਿਸ ਤੁਸੀਂ ਕਦੇ ਵੀ ਕਾਰਾਂ ਦਾ ਕਿਸੇ ਵੀ ਤਰ੍ਹਾਂ ਦਾ ਰਿਪੇਅਰ ਕਰਾਉਣੀ ਚਾਹੁੰਦੇ ਹੋ ਤੇ ਕਾਲ ਕਰ ਲਿਓ 647-271-4100 ਫਰੈਸ਼ ਫੂਡ ਸੈਂਟਰ ਸਦਾ ਹੀ ਸੇਲ ਵਰਗਾ ਮਾਹੌਲ ਰਹਿੰਦਾ ਜੀ ਬਹੁਤ ਵਧੀਆ ਜਿਹੜੀ ਗਰੋਸਰੀ ਦੀ ਸ਼ੋਪ ਆ ਜੀ ਬਹੁਤ ਵਧੀਆ ਸਟੋਰ ਆ ਸਫਾਈ ਇੰਨੀ ਜ਼ਿਆਦਾ ਹੁੰਦੀ ਆ ਤੁਸੀਂ ਜਾ ਕੇ ਵੇਖ ਕੇ ਹੈਰਾਨ ਰਹਿ ਜਾਓਗੇ ਫਰੈਸ਼ ਫੂਡ ਸੈਂਟਰ ਜੀ ਦੁੱਗਲ ਅਤੇ ਕੈਨੇਡੀ ਦੇ ਬਿਲਕੁਲ ਕਾਰਨਰ ਚ ਕੋਈ ਵੀ ਜਾਣਕਾਰੀ ਵਾਸਤੇ 905-843-2224 ਤੇ ਗੱਲਬਾਤ ਕਰ ਲਿਓ 905-843-2224 ਲਖਵਿੰਦਰ ਸੰਧੂ ਰੱਬ ਨਾ ਕਰੇ ਕਿਸੇ ਵੀ ਮੁਸੀਬਤ ਚ ਫਸ ਗਏ ਉੱਥੇ ਕਾਲ ਕਰ ਲਿਓ ਲਖਵਿੰਦਰ ਸੰਧੂ ਜੀ ਨੂੰ 416-904-5555 ਸਿਟੀ ਕਾਰ ਐਂਡ ਟਰੱਕ ਰੈਂਟਲ ਤੁਸੀਂ ਕਿਤੇ ਵੀ ਦੂਰ ਦੁਰਾਡੇ ਜਾਣਾ ਚਾਹੁੰਦੇ ਹੋ ਤੇ ਕਾਲ ਕਰ ਲਿਓ ਵਿਕਰਮ ਜੀ ਨੂੰ 416-812-22 ਐਚ ਬੀ ਕਾਊਂਟਿੰਗ ਤੁਸੀਂ ਕਿਸੇ ਵੀ ਤਰ੍ਹਾਂ ਦੀਆਂ ਅਕਾਊਂਟਿੰਗ ਦੀਆਂ ਸੇਵਾਵਾਂ ਲੈਣੀਆਂ ਚਾਹੁੰਦੇ ਹੋ ਤੇ ਐਚ ਬੀ ਕਾਊਂਟਿੰਗ 905-672-8888 ਤੇ ਗੱਲਬਾਤ ਕੀਤੀ ਜਾ ਸਕਦੀ ਹੈ ਜੀ ਜੇਕਰ ਘਰ ਦੇ ਵਿਚ ਕੋਈ ਵੀ ਤੁਹਾਡਾ ਇਲੈਕਟ੍ਰੀਕਲ ਦਾ ਕੰਮ ਆ ਤੁਹਾਡੀ ਬਿਜਲੀ ਦਾ ਕੋਈ ਵੀ ਕੰਮ ਆ ਜਾਂ ਕੋਈ ਤੁਸੀਂ ਗੇਟ ਲਾਉਣਾ ਚਾਹੁੰਦੇ ਹੋ ਬਹੁਤ ਸਾਰੇ ਅੱਜ ਕੱਲ ਲੋਕ ਗੇਟ ਲਵਾ ਰਹੇ ਆ ਜਾਂ ਕੁਛ ਕਰਾਉਣਾ ਚਾਹੁੰਦੇ ਹੋ ਤੇ ਹਰਦੀਪ ਸਿੰਘ ਨਾਲ ਗੱਲਬਾਤ ਕਰ ਲਿਓ ਜੀ 905-650-7214 ਤੇ ਗੱਲਬਾਤ ਕਰ ਸਕਦੇ ਹੋ ਰਾਇਲ ਪੈਮ ਬੈਂਕਟ ਹਾਲ ਆ ਜੀ ਤੁਸੀਂ ਕੋਈ ਵੀ ਖੁਸ਼ੀ ਦਾ ਸਮਾਗਮ ਆ ਬੁਕਿੰਗ ਕਰਨੀ ਚਾਹੁੰਦੇ ਹੋ 905-565-7065 ਤੇ ਗੱਲਬਾਤ ਕੀਤੀ ਜਾ ਸਕਦੀ ਹੈ ਜੀ ਕੋਈ ਵੀ ਤੁਸੀਂ ਘਰ ਦੇ ਵਿਚ ਡੈਕੋਰੇਸ਼ਨ ਦਾ ਕੰਮ ਕਰਾਉਣਾ ਚਾਹੁੰਦੇ ਹੋ ਵਿਆਹ ਸ਼ਾਦੀਆਂ ਤੇ ਕਾਲ ਕਰ ਲਿਓ ਪੁਸ਼ਪਿੰਦਰ ਸੰਧੂ ਜੀ 416-904-7723 ਬਰਾੜ ਸਵੀਟਸ ਐਂਡ ਰੈਸਟੋਰੈਂਟ ਬਹੁਤ ਵੱਡਾ ਨਾਂ ਜੀ ਤੁਸੀਂ ਕਦੇ ਵੀ ਪਿਓਰ ਵੈਜੀਟੇਰੀਅਨ ਖਾਣੇ ਖਾਣਾ ਚਾਹੁੰਦੇ ਹੋ ਬਰਾੜ ਸਵੀਟਸ ਰੈਸਟੋਰੈਂਟ ਦੀਆਂ ਕਾਫੀ ਸਾਰੀਆਂ ਲੋਕੇਸ਼ਨਾਂ ਕਿਸੇ ਤੇ ਵੀ ਜਾ ਕੇ ਜਿਹੜਾ ਲੰਚ ਬਫੇ ਜਾਂ ਡਿਨਰ ਬਫੇ ਦਾ ਆਨੰਦ ਮਾਣ ਸਕਦੇ ਹੋ ਆਪਣੀ ਮਰਜ਼ੀ ਦਾ ਵੀ ਫੂਡ ਜਿਹੜਾ ਤਿਆਰ ਕਰਵਾ ਸਕਦੇ ਹੋ ਬਰਾੜ ਸਵੀਟਸ ਐਂਡ ਰੈਸਟੋਰੈਂਟ ਜਾਂ ਕੇਟਰਿੰਗ ਕਰਾਉਣੀ ਚਾਹੁੰਦੇ ਹੋ ਤਾਂ ਵੀ ਬਰਾੜ ਸਵੀਟਸ ਐਂਡ ਰੈਸਟੋਰੈਂਟ ਤੇ ਗੱਲਬਾਤ ਕੀਤੀ ਜਾ ਸਕਦੀ ਹੈ ਸਟੂਡੀਓ ਵਿਚ ਸਾਡੇ ਨਾਲ ਕੋਈ ਵੀ ਗੱਲਬਾਤ ਕਰਨੀ ਹੈ 416-620-1778 ਜਾਂ 416-894-9400 ਜਾਂ ਬਾਅਦ ਦੇ ਵਿਚ ਗੱਲਬਾਤ ਕਰਨੀ ਚਾਹੁੰਦੇ ਹੋ ਪੁਸ਼ਪਿੰਦਰ ਜੀ ਦਾ ਨੰਬਰ ਹੁੰਦਾ 416-904-7323 ਤੇ ਮੇਰਾ 416-894-9400 ਤੇ ਗੱਲਬਾਤ ਕੀਤੀ ਜਾ ਸਕਦੀ ਹੈ ਪੁਸ਼ਪਿੰਦਰ ਜੀ ਤੁਸੀਂ 84 ਦੀ ਗੱਲਬਾਤ ਕੀਤੀ 84 ਵੇਲੇ ਤਾਂ ਫਿਰ ਵੀ ਸਾਡੀ ਬਹੁਤ ਜ਼ਿਆਦਾ ਆਬਾਦੀ ਸੀ ਜਦੋਂ ਸਾਕਾ ਵੱਡਾ ਘੱਲੂਘਾਰਾ ਹੋਇਆ ਜੀ ਉਹ ਤਾਂ ਸਾਡੀ ਆਬਾਦੀ ਵੀ ਬਹੁਤ ਘੱਟ ਸੀ ਪੰਜਾਬੀ ਚ ਕਹਿਣਾ ਕੋਈ ਪੋਟਿਆਂ ਤੇ ਗਿਣੇ ਜਾਣ ਵਾਲੀ ਆਬਾਦੀ ਸੀ ਤੇ ਜ਼ਾਲਮ ਸਰਕਾਰਾਂ ਨੇ ਇਕੱਠ ਵੇਖ ਕੇ ਕਰਕੇ ਪੂਰਾ ਜ਼ੋਰ ਲਾ ਲਿਆ ਉਸ ਟਾਈਮ ਵੀ ਉਦੋਂ ਪਹਿਲਾਂ ਵੀ ਸਾਡੇ ਸਿਰਾਂ ਦੇ ਮੁੱਲ ਪਾ ਕੇ ਵੀ ਵੇਖ ਲਏ ਕਿ ਸ਼ਾਇਦ ਭਾਈ ਲੋਕ ਇਹਨਾਂ ਨੂੰ ਲੱਭ ਲੱਭ ਕੇ ਘਰਾਂ ਤੋਂ ਲਿਆ ਕੇ ਦੇ ਦੇਣਗੇ ਕਿਉਂਕਿ ਸਿਰਾਂ ਦੇ ਮੁੱਲ ਪੈਂਦੇ ਆ ਤੇ ਇਸ ਕੌਮ ਦਾ ਜਿਹੜਾ ਬੀ ਨਾਸ਼ ਹੋਜੂਗਾ ਨਾ ਸਿਰਾਂ ਦੇ ਮੁੱਲ ਪਵਾ ਕੇ ਸਾਡਾ ਬੀ ਨਾਸ਼ ਹੋਇਆ ਨਾ ਘੱਲੂ ਘਰੇ ਕਰਾ ਕੇ ਸਾਡਾ ਬੀ ਨਾਸ਼ ਹੋਇਆ ਨਾ ਗੌਰਮੈਂਟਾਂ ਨੇ ਪੂਰੀਆਂ ਤਾਕਤਾਂ ਲਾ ਕੇ ਮੁਕਾਬਲੇ ਬਣਾ ਕੇ ਡਰੱਗ ਵੇਚ ਕੇ ਜਾਂ ਸਾਡੇ ਅੱਜ ਬੱਚਿਆਂ ਨੂੰ ਆ ਗਲਤ ਰਾਹਾਂ ਤੇ ਪਾ ਕੇ ਜਾਂ ਫਿਰ ਉਹਨਾਂ ਨੂੰ ਜੀ ਕਿਉਂਕਿ ਮੇਰਾ ਖਿਆਲ ਪਿੱਛੇ ਜੇ ਮੈਂ ਇੱਕ ਬੰਦੇ ਨਾਲ ਗੱਲ ਕਰ ਰਿਹਾ ਸੀ ਉਹ ਕਹਿੰਦਾ ਯਾਰ ਕਿਤੇ ਇਸ ਕਰਕੇ ਤਾਂ ਨੀ ਸਾਡੇ ਬੱਚੇ ਇੱਥੇ ਜ਼ਿਆਦਾ ਗੈਂਗਵਾਰ ਚ ਐਕਸਟੋਰਸ਼ਨਾਂ ਚ ਪੈ ਗਏ ਆ ਕਿ ਸਾਡੀ ਜਿਹੜੀ ਗੌਰਮੈਂਟ ਆ ਉਹਨੂੰ ਇਹ ਲੱਗਦਾ ਕਿ ਕੈਨੇਡਾ ਦੇ ਵਿਚ ਸਾਡੇ ਜਿਹੜੇ ਬੱਚਿਆਂ ਨੂੰ ਆ ਪੰਜਾਬੀਆਂ ਨੂੰ ਬਹੁਤ ਵੱਡੀ ਮਾਨਤਾ ਮਿਲਦੀ ਆ ਤੇ ਜੇ ਕਹਿ ਦਿਓ ਕਿ ਜਿਹੜਾ ਸਾਡਾ ਤੁਸੀਂ ਗੱਲਬਾਤ ਕੀਤੀ ਕਿਸਾਨ ਸੰਘਰਸ਼ ਸੀਗਾ ਉਹਦੇ ਵਿਚ ਬਹੁਤ ਸਾਰੇ ਲੋਕਾਂ ਨੇ ਕੈਨੇਡਾ ਅਮਰੀਕਾ ਪੂਰੀ ਦੁਨੀਆਂ ਤੋਂ ਕਹਿੰਦੇ ਲੋਕਾਂ ਨੇ ਮਦਦ ਕੀਤੀ ਪਰ ਕੈਨੇਡਾ ਅਮਰੀਕਾ ਤੋਂ ਮਦਦ ਜਿਹੜੀ ਜ਼ਿਆਦਾ ਗਈ ਆ ਤੇ ਇਹ ਤਾਂ ਨੀ ਕਿ ਸਾਨੂੰ ਇੰਨਾ ਕੈਨੇਡਾ ਅਮਰੀਕਾ ਚ ਬਦਨਾਮ ਕੀਤਾ ਜਾਵੇ ਜਿਹੜਾ ਸਾਡੇ ਆਉਣ ਵਾਲੇ ਬੱਚਿਆਂ ਦਾ ਭਵਿੱਖ ਆ ਫਿਊਚਰ ਆ ਉਹ ਇੱਕ ਕੈਨੇਡਾ ਨੇ ਡੋਰ ਖੋਲਿਆ ਸੀ ਉਹ ਕਿਤੇ ਡੋਰ ਬੰਦ ਕਰਾਉਣ ਦੀਆਂ ਸਾਜ਼ਿਸ਼ਾਂ ਤਾਂ ਨੀ ਚੱਲ ਰਹੀਆਂ ਜੀ ਸਾਨੂੰ ਸੋਚਣਾ ਪੈਣਾ ਇਹਦੇ ਬਾਰੇ
ਬਿਲਕੁਲ ਆਪਾਂ ਜਿੱਥੇ ਗੱਲਬਾਤ ਕਰਦੇ ਨਾਲ ਨਾਲ ਕਾਲਸ ਵੀ ਲੈਂਦੇ ਆ ਤੁਹਾਡੇ ਮੈਸੇਜ ਵੀ ਆ ਰਿਹਾ ਜੀ 6043 ਆਨ ਏਅਰ ਹੋ ਜੀ
ਹਾਂਜੀ ਸਤਿ ਸ਼੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ ਕੁਲਵੀਰ ਜੀ ਕੀ ਹਾਲ ਚਾਲ ਆ
ਹਾਂਜੀ ਵਧੀਆ ਚੜ੍ਹਦੀ ਕਲਾ ਆਪਣੇ ਸੁਣ ਸਾਹਿਬ
ਜੀ ਮੈਂ ਮਾਈ ਖੋਸਾ ਜੀ ਵੀ ਬੈਠੇ ਹੋਇਆ ਜੀ ਕੀ ਕਹਿਣਾ ਚਾਹੋਗੇ ਜੀ ਤੁਸੀਂ ਗੱਲਬਾਤ ਸੁਣੀ ਹੋਣੀ ਆ ਸੋ ਜੀ
ਹਾਂਜੀ ਖੋਸਾ ਸਾਹਿਬ ਆਪਣੇ ਹਰਪ੍ਰੀਤ ਸਿੰਘ ਖੋਸਾ ਜੀ
ਨਹੀਂ ਜੀ ਜਸਵਿੰਦਰ ਖੋਸਾ ਜੀ ਹਰਪ੍ਰੀਤ ਖੋਸਾ ਜੀ ਫੋਨ ਨੀ ਚੁੱਕਦੇ ਜੀ ਅੱਜ ਮੈਂ ਕਾਫੀ ਕੋਸ਼ਿਸ਼ ਕੀਤੀ ਆ ਉਹਨਾਂ ਨੂੰ ਉਸ ਮੁੱਦੇ ਤੇ ਲੈ ਕੇ ਆਵਾਂ ਲੇਕਿਨ ਨਾ ਤਾਂ ਉਹਨਾਂ ਦੇ ਸੀਨੀਅਰ ਪੱਤਰਕਾਰ ਸਾਹਿਬ ਨੇ ਚੁੱਕਿਆ ਪੰਜਾਬ ਨਾ ਉਹਨਾਂ ਨੇ ਚੁੱਕਿਆ ਜੀ
ਅੱਛਾ ਪੰਨੂ ਸਾਹਿਬ ਨੇ ਵੀ ਚੁੱਕਿਆ
ਨਹੀਂ ਜੀ ਸਾਡੇ ਫੋਨ ਘੱਟ ਹੀ ਚੁੱਕਦੇ ਜੀ ਸਾਡੇ ਤਾਂ ਇੱਥੋਂ ਦੇ ਮੇਅਰ ਡਿਪਟੀ ਮੇਅਰ ਨਹੀਂ ਚੁੱਕਦੇ ਜੀ
ਅੱਛਾ ਮੈਂ ਤਾਂ ਮੇਰੇ ਤਾਂ ਸੰਤੂ ਸਾਹਿਬ ਸਿੰਪਲ ਜੀ ਗੱਲ ਸੀ ਵੀ ਜਿਵੇਂ ਆਪਾਂ ਕਹਿੰਦੇ ਸੀ ਨਾ ਵੀ ਇਹ ਜਿਹੜੀ ਇਹਨਾਂ ਨੇ ਪੰਨੂ ਸਾਹਿਬ ਨੇ ਤਾਂ ਆਪਣੇ ਵਿੱਤ ਮਿਨਿਸਟਰ ਵਿੱਤ ਮੰਤਰੀ ਹੈ ਚੀਮਾ ਜੀ
ਜੀ
ਉਹਨਾਂ ਨੇ ਇੱਕ ਕਾਨਫਰੰਸ ਕੀਤੀ ਸੀਗੀ ਵੀ ਜਿਹੜੀ ਦੂਜੀ ਲੈਬ ਦੇ ਵਿੱਚ ਇਹਨਾਂ ਨੇ ਕਰਵਾਈਆਂ ਗੁੜਗਾਵਾਂ ਤੋਂ ਉਹਦੇ ਚ ਦੋ ਚੀਜ਼ਾਂ ਸੀਗੀਆਂ ਜੀ ਇੱਕ ਤਾਂ ਪਹਿਲਾ ਜਿਹੜਾ ਪੇਜ ਆ ਫਰੰਟ ਪੇਜ ਆ ਜਿਹੜਾ ਉਹਦੇ ਤੇ ਕੋਈ ਐਡਰੈਸ ਨੀਗਾ ਵੀ ਕਿਹੜੀ ਲੈਬ ਆ ਕੀ ਉਹਨਾਂ ਦਾ ਹੈਗਾ ਨਾਂ ਨੂੰ ਉਹ ਕੁਛ ਨੀਗਾ ਇੱਕ ਲਾਸਟ ਪੇਜ ਜਿਹੜਾ ਆਉਂਦਾ ਵਾ ਉਹ ਤੇ ਉਹਨਾਂ ਦੇ ਸਿਗਨੇਚਰ ਹੁੰਦੇ ਆ ਜਿੱਦਾਂ ਵੀ ਜਿੱਥੋਂ ਕਰਵਾਇਆ ਉਹ ਜਿਹੜੇ ਉਹਨਾਂ ਦੇ ਉੱਥੇ ਕਰਤਾ ਧਰਤਾ ਹੁੰਦੀ ਉਹ ਵੀ ਕੁਝ ਨੀਗਾ ਯਾਨੀ ਇੱਕ ਤਾਂ ਉਹ ਬੜੀ ਕਲੀਅਰਟੀ ਹੋਣੀ ਚਾਹੀਦੀ ਹੈ ਵੀ ਕਿੱਥੋਂ ਇਹਨਾਂ ਨੇ ਉਹ ਕਰਵਾਇਆ ਕਿਉਂਕਿ ਮੁੱਦਾ ਬੜਾ ਵੱਡਾ ਹੈ ਵੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਵੀ ਕਰਵਾਈ ਆ ਤੇ ਉਹਨਾਂ ਨੇ ਇਹ ਦੋਸ਼ ਸ਼ਾਇਦ ਕੀਤੇ ਆ ਕਿਉਂਕਿ ਇਹ ਗੱਲ ਜਿਹੜੀ ਆ ਛੁੱਟੀ ਤਾਂ ਹੈ ਜੀ ਪਰ ਜੇ ਸੀਐਮ ਸਾਹਿਬ ਜਿਹੜੇ ਆ ਵੀ ਉਹ ਨਹੀਂ ਇਹਦੇ ਚ ਸ਼ਾਮਿਲ ਜਾਂ ਨਿਰਦੋਸ਼ ਹੈ ਤੇ ਫਿਰ ਇਹਨਾਂ ਨੂੰ ਉਹ ਸਾਰਾ ਕੁਝ ਕਲੀਅਰ ਕਰਨਾ ਚਾਹੀਦਾ ਤਾਂ ਜੋ ਲੋਕਾਂ ਦੀ ਤਸੱਲੀ ਹੋ ਸਕੇ, ਲੋਕੀ ਕਿਸੇ ਨਾ ਕਿਸੇ ਫੈਸਲੇ ਤੇ ਪਹੁੰਚ ਸਕਣ। ਮੇਰਾ ਤੇ ਸਵਾਲ ਇੱਕ ਤਾਂ ਹਾਂਜੀ
ਜੀ ਜੀ ਚਲੋ ਇਹਨਾਂ ਤੁਹਾਡੇ ਸਵਾਲਾਂ ਦੇ ਜਵਾਬ ਤਾਂ ਉਹੀ ਦੇ ਸਕਦੇ, ਅਸੀਂ ਨਹੀਂ ਦੇ ਸਕਦੇ, ਅਸੀਂ ਤਾਂ ਤੁਹਾਡੇ ਸਵਾਲਾਂ ਦੇ ਵਿੱਚ ਇੱਕ ਰਾਇ ਸ਼ੇਅਰ ਕਰ ਸਕਦੇ ਹਾਂ। ਮੇਰਾ ਖਿਆਲ ਕਿਉਂਕਿ ਬਹੁਤ ਸਾਰੇ ਅੱਡੋ ਅੱਡੀ ਮੀਡੀਆ ਨੇ ਇਹਦੇ ਬਾਰੇ ਨਿਊਜ਼ ਜਿਹੜੀ ਰਿਪੋਰਟ ਆ ਉਹਦੇ ਬਾਰੇ ਸ਼ੇਅਰ ਕੀਤੀ ਆ, ਬਹੁਤ ਸਾਰੇ ਲੋਕਾਂ ਦਾ ਕਹਿਣਾ ਕਿ ਜਿਹੜੇ ਪਹਿਲੇ 6 ਪੁਆਇੰਟ ਉਹਦੇ ਵਿੱਚ ਨਹੀਂ ਦੱਸੇ ਜਾਂਦੇ, ਜਿਹੜੇ 6 ਪੁਆਇੰਟਾਂ ਤੋਂ ਜਿਵੇਂ ਆਪਾਂ ਕਹਿ ਦਈਏ ਵੀ ਜੜ ਆ ਕਿਸੇ ਵੀ ਚੀਜ਼ ਦੀ ਜਿਹੜੀ ਨੀਂਹ ਆ, ਇਹ ਕਿਵੇਂ ਰਿਪੋਰਟ ਤਿਆਰ ਹੋਈ, ਕਿਸ ਤਰ੍ਹਾਂ ਦੀ ਲੈਬ ਹੋਈ, ਇਹਨੂੰ ਕਿੰਨੇ ਘੰਟੇ, ਜੋ ਵੀ ਉਹਦਾ ਪੂਰੀ ਡਿਟੇਲਸ ਹੁੰਦੀ ਆ ਪਹਿਲਾਂ ਉਹ ਦੱਸੀ ਜਾ ਰਹੀ। ਦੂਜੀ ਹੈ ਜੀ ਫੋਰੈਂਸਿਕ ਜਿਹੜੀ ਕੋਈ ਵੀ ਰਿਪੋਰਟ ਆ ਉਹਨੂੰ ਤਕਰੀਬਨ 2-3 ਮਹੀਨੇ ਲੱਗ ਜਾਂਦੇ ਆ ਪ੍ਰੋਪਰ ਕਰਨ ਨੂੰ ਜੀ ਜਾਂ ਦੇਣ ਨੂੰ, ਕਿਉਂਕਿ ਫੋਰੈਂਸਿਕ ਲੈਬਸ ਇੰਨੀਆਂ ਜ਼ਿਆਦਾ ਬਿਜ਼ੀ ਹੁੰਦੀਆਂ। ਤੇ ਬਹੁਤ ਸਾਰੇ ਲੋਕਾਂ ਦਾ ਕਹਿਣਾ ਜੀ ਇਹ ਜਿਹੜੀ ਫੋਰੈਂਸਿਕ ਰਿਪੋਰਟ ਆ 24 ਘੰਟੇ ਚ ਕਿੱਦਾਂ ਆ ਗਈ ਜੀ?
ਹਾਂ ਉਹ ਤਾਂ ਹੈ ਹੀ ਹੈ ਜੀ, ਬੜਾ ਇਹੋ ਜਿਹੇ ਕੁਸ਼ਚਨ ਤਾਂ ਬਹੁਤ ਹੈ ਜੀ। ਤੇ ਨਾਲੇ ਦੂਸਰੀ ਗੱਲ ਹੈ ਘੱਟੋ ਘੱਟ ਇਹ ਤਾਂ ਪਤਾ ਲੱਗ ਹੀ ਜਾਂਦਾ ਨਾ ਜੀ ਵੀ ਕਿੱਥੋਂ ਕਰਵਾਈ ਆ। ਚਲੋ ਇਹ ਤਾਂ ਗੱਲ ਤੁਹਾਡੀ ਠੀਕ ਹੈ, ਟੈਕਨੀਕਲ ਪੁਆਇੰਟ ਹੈ ਕੁਝ ਵੀ, ਇਹਨੂੰ ਟਾਈਮ ਲੱਗਦਾ ਫੋਰੈਂਸਿਕ ਰਿਪੋਰਟ ਨੂੰ, ਉਹਨੂੰ ਇੱਕ ਸਰਟਨ ਟਾਈਮ ਚਾਹੀਦਾ, ਪਰ ਕਿੱਥੇ ਕਿਹੜੀ ਲੈਬ ਚ ਹੋਈ ਉਹਦਾ ਐਡਰੈਸ ਪਤਾ, ਮਤਲਬ ਲੋਕਾਂ ਦੀ ਤਸੱਲੀ ਦੇ ਲਈ ਤਾਂ ਇਹਨਾਂ ਨੂੰ ਦੇਣਾ ਹੀ ਚਾਹੀਦਾ ਸੀ ਨਾ ਵੀ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਇਹ ਕਰਤਾ ਸਰ।
ਪਰ ਕਲਵੀਰ ਜੀ ਇੱਕ ਚੀਜ਼ ਹੋਰ ਨਹੀਂ ਲੱਗਦੀ ਵੀ ਜੇ ਤਾਂ ਸਰਕਾਰਾਂ ਨੂੰ ਚਾਹੀਦਾ ਵੀ ਆਪਣੇ ਜਿਹੜੇ ਕੰਮ ਆ ਉਹ ਢੰਗ ਨਾਲ ਕਰਨ, ਤੇ ਜੇ ਚਾਹੇ ਅਕਾਲੀ ਦਲ ਦੀ ਗੱਲ ਕਰਾਂ ਜਾਂ ਕਾਂਗਰਸ ਦੀ ਗੱਲ ਕਰਾਂ, ਕੋਈ ਇੱਕ ਆਧਾਰ ਦੀ ਗੱਲ ਕਰਨ, ਜਦੋਂ ਕਿਤੇ ਇਹੋ ਜਿਹੇ ਮੁੱਦੇ ਆਉਂਦੇ ਆ ਖਾਸ ਤੌਰ ਤੇ ਹੁਣ ਅਕਾਲ ਤਖ਼ਤ ਸਾਹਿਬ ਜਿਹੜੇ ਵਿੱਚ ਸ਼ਾਮਲ ਹੋ ਗਿਆ, ਜਿੱਥੇ ਅਕਾਲ ਤਖ਼ਤ ਸਾਹਿਬ ਦੀ ਗੱਲ ਆ ਜਾਂਦੀ ਆ ਫਿਰ ਸਿੱਖਾਂ ਨਾਲ ਜਿਹੜੀ ਇੱਕ ਮਰਿਆਦਾ ਜੁੜ ਜਾਂਦੀ ਆ। ਜੇ ਇਹ ਚੀਜ਼ ਸੱਚੀ ਆ ਤਾਂ ਚਲੋ ਭਗਵੰਤ ਮਾਨ ਨੂੰ ਪੇਸ਼ ਹੋਣਾ ਜ਼ਰੂਰੀ ਆ, ਜੇ ਇਹ ਚੀਜ਼ ਝੂਠੀ ਆ ਤਾਂ ਮੈਨੂੰ ਲੱਗਦਾ ਵੀ ਜਿਨ੍ਹਾਂ ਲੋਕਾਂ ਨੇ ਕੀਤੀ ਆ ਉਹਨਾਂ ਨੂੰ ਵੀ ਥੋੜਾ ਜਿਹਾ ਇਹਨਾਂ ਚੀਜ਼ਾਂ ਤੋਂ ਗੁਰੇਜ਼ ਕਰਨਾ ਚਾਹੀਦਾ, ਕਿਉਂਕਿ ਜਦੋਂ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਦੀ ਗੱਲ ਆਉਂਦੀ ਆ ਪੂਰੀ ਦੁਨੀਆਂ 'ਚ ਜਿਹੜੇ ਸਵਾਲ ਉੱਠਦੇ ਆ ਜੀ, ਕਿਉਂਕਿ ਆਲਵੇਜ਼ ਅਸੀਂ ਰੇਡੀਓ 'ਤੇ ਗੱਲ ਕਰਦੇ ਹਾਂ ਜਾਂ ਘਰਾਂ 'ਚ ਵੀ ਗੱਲ ਕਰਦੇ, ਜਿਹੜੇ ਸਾਡੇ ਇਸ ਟਾਈਮ ਸਰਵੋਤਮ ਜਿਹੜੇ ਆ ਅਕਾਲ ਤਖ਼ਤ ਸਾਹਿਬ ਆ। ਸੋ ਮੇਰਾ ਕਹਿਣ ਦਾ ਮਤਲਬ ਵੀ ਕੋਈ ਵੀ ਪਾਰਟੀ ਆ ਚਾਹੇ ਕਾਂਗਰਸ ਆ ਚਾਹੇ ਅਕਾਲੀ ਆ, ਉਹਨਾਂ ਨੂੰ ਇਸ ਚੀਜ਼ ਤੋਂ ਗੁਰੇਜ਼ ਕਰਨਾ ਚਾਹੀਦਾ ਜੀ।
ਦੇਖੋ ਬੇਨਤੀ ਇਹ ਆ ਸੰਧੂ ਸਾਹਿਬ, ਦੇਖੋ ਜਿਹੜੇ ਸਵਾਲ ਹੁੰਦੇ ਨਾ ਜਦੋਂ ਪੰਪਦੇ ਆ, ਜਿੱਦਾਂ ਗੁਰੇਜ਼ ਤਾਂ ਕਰਨਾ ਚਾਹੀਦਾ, ਮੈਂ ਸਮਝਦਾ ਗੱਲ ਨੂੰ। ਹੁਣ ਵੇਖੋ ਜੇ ਮੈਂ ਇਹਨੂੰ ਛੋਟੀ ਜਿਹੀ ਗੱਲ ਦੇ ਵਿੱਚ ਕਰਾਂ ਵੀ ਜਦੋਂ ਭਗਵੰਤ ਮਾਨ ਉੱਥੇ ਗਏ ਆ ਜਨਵਰੀ ਚ ਗਏ ਆ ਅਕਾਲ ਤਖ਼ਤ ਸਾਹਿਬ, ਉੱਥੇ ਇਹਨਾਂ ਨੇ ਜੋ ਆਖਿਆ ਉਹ ਵੀਡੀਓ ਵੀ ਉਹਨਾਂ ਨੇ ਆਈ ਹੈ ਬਾਹਰ, ਵੀ ਉੱਥੇ ਇਹਨਾਂ ਨੇ ਆਖਿਆ ਕਿ ਇਹ ਮੇਰੀ ਨਹੀਂ ਜਾਂ ਮੈਂ, ਉਹਨਾਂ ਨੇ ਕਿਹਾ ਜਥੇਦਾਰ ਸਾਹਿਬ ਨੇ ਵੀ ਇਹਦੀ ਤੁਸੀਂ ਭਾਈ ਅਸੀਂ ਸਾਨੂੰ 2 ਲੈਬਾਂ ਦੇ ਦਿਓ, ਉੱਥੋਂ ਕਰਵਾ ਲੈਂਦੇ ਇਹਦੀ ਜਾਂਚ। ਬੜੀ ਸਿੰਪਲ ਜੀ ਗੱਲ, ਮੈਂ ਜ਼ਿਆਦਾ ਇਸ ਗੱਲ ਨੂੰ ਜ਼ਿਆਦਾ ਨੀ, ਫਿਰ ਕੁਛ ਪੁਆਇੰਟ ਜਿਹੜੇ ਆ ਇਹਨਾਂ ਨੇ ਕਿਹਾ ਨਹੀਂ ਜੀ ਉੱਥੇ ਤਾਂ ਉਹਨਾਂ ਉੱਥੇ ਹੁਣ ਇਹਨਾਂ ਨੇ ਆਪ ਜੋੜੀ ਭਗਵੰਤ ਮਾਨ ਜੀ ਨੇ ਗੱਲ ਇੱਕ ਕਿ ਵੀ ਉੱਥੇ ਤਾਂ ਜੀ ਉਸੇ ਕਮਰੇ ਦੇ ਵਿੱਚ ਬਾਦਲ ਦੀ ਵੀ ਵੀਡੀਓ ਦਿਖਾ ਤੀ, ਫਲਾਣੇ ਦੀ ਵੀ ਦਿਖਾ ਤੀ, ਤੇ ਫਿਰ ਉਹ ਜੋ ਵੀ ਇੱਥੋਂ ਸਮਰਾਜ ਜਿਹੜਾ ਉਹਦਾ ਨਾਂ ਵੀ ਲਿਆ ਨਾ। ਦੇਖੋ ਵਿਵਾਦ ਤਾਂ ਅਸੀਂ ਉੱਥੇ ਖੜਾ ਕਰ ਦਿੰਦੇ ਹਾਂ, ਅਸੀਂ ਆਪਣੀ ਸਫਾਈ ਦੇਣੀ ਆ
ਜੀ,
ਜੇ ਮੁੱਖ ਮੰਤਰੀ ਸਾਹਿਬ ਨੂੰ ਆਪਣੀ ਸਫਾਈ ਦੇਣੀ ਚਾਹੀਦੀ ਆ ਕਿ ਭਾਈ ਮੈਂ ਇਹਦੇ ਚ ਹੈ ਨੀ ਵੀ ਤੁਸੀਂ ਕਰਵਾਓ, ਜੇ ਨਹੀਂ ਤਾਂ ਮੈਂ ਕਰਵਾਉਣਾ,
ਬਿਲਕੁਲ ਬਿਲਕੁਲ
ਤੁਸੀਂ ਮੈਂ ਕਰਵਾਉਣਾ ਇਹਦੀ ਜਾਂਚ। ਫਿਰ ਅਗਲੀ ਗੱਲ ਆ ਜਾਂਦੀ ਹੈ ਜੀ, ਹੁਣ ਜਿਹੜੀ ਗੱਲ ਹੋ ਰਹੀ ਆ ਸੰਧੂ ਸਾਹਿਬ, ਸਭ ਤੋਂ ਦੁਖਦਾਇਕ ਗੱਲ ਇਹ ਆ ਕਿ ਅਕਾਲ ਤਖ਼ਤ ਸਾਹਿਬ ਦੀ ਜਿਹੜੀ ਸਰਵਉੱਚਤਾ ਨਾ ਉਹਨੂੰ ਸਵਾਲਾਂ ਦੇ ਘੇਰੇ ਚ ਲਿਆ ਜਾ ਰਿਹਾ, ਇਹ ਕਹਿ ਕੇ ਵੀ ਅਸੀਂ ਜਥੇਦਾਰ ਨੂੰ ਮੰਨਦੇ ਹੀ ਨਹੀਂ
ਜੀ 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 ਇਹੀ ਸਾਡਾ ਸਵਾਲ ਆ। ਇੱਕ ਮਿੰਟ ਲਈ ਜੇ ਹੋਲਡ ਰੱਖ ਲਓ, ਮੇਰੇ ਖਿਆਲ ਹਰਜਿੰਦਰ ਗਿੱਲ ਆ, ਇੱਕ ਮਿੰਟ ਮੈਂ ਇਹਨਾਂ ਨੂੰ ਲੈ ਕੇ ਉਸ ਤੋਂ ਬਾਅਦ ਤੁਹਾਡੇ ਨਾਲ ਗੱਲ। ਹਾਂਜੀ ਸਰ, ਸਤਿ ਸ੍ਰੀ ਅਕਾਲ, ਸਵਾਗਤ ਤੁਹਾਡਾ ਪ੍ਰੋਗਰਾਮ ਵਿਚ ਜੀ।
ਸੰਧੂ ਸਾਹਿਬ ਬਹੁਤ ਮਿਹਰਬਾਨੀ, ਥੈਂਕ ਯੂ ਸੋ ਮਚ। ਬਸ ਮੈਂ ਕੁਇਕਲੀ ਛੋਟੀ ਜੀ ਇੱਕ ਮੈਸੇਜ ਦੇ ਨਾਲ ਆਪਣੀ ਕਾਲ ਨੂੰ ਜਿਹੜਾ ਸਮਾਪਤ ਕਰ ਦੇਣਾ। ਸੋ ਆਪਾਂ ਅੱਜ ਜਿੱਥੇ ਕੱਲ ਨੂੰ ਫਾਦਰਸ ਡੇ ਦੀਆਂ ਸੈਲੀਬ੍ਰੇਸ਼ਨ ਦੇ ਲਈ ਅਸੀਂ ਸਾਰੇ ਪੇਰੈਂਟਸ ਨੂੰ, ਸਾਰੇ ਮਾਪਿਆਂ ਨੂੰ, ਸਾਰੇ ਫਾਦਰਸ ਨੂੰ ਬਹੁਤ ਬਹੁਤ ਮੁਬਾਰਕਾਂ ਸ਼ੁਭਕਾਮਨਾਵਾਂ ਦਿੰਦੇ ਹਾਂ। ਉੱਥੇ ਨਾਲ ਯਾਦ ਦਵਾ ਦਿੰਦੇ ਕਿ ਆਪਾਂ 25 ਜੁਲਾਈ ਦਿਨ ਸ਼ਨੀਵਾਰ ਨੂੰ ਮਨਮੋਹਨ ਵਾਰਿਸ ਕਮਲਹੀਰ ਤੇ ਸੰਤਾਰ ਬਾਈ ਹੋਰਾਂ ਦਾ ਪੰਜਾਬੀ ਵਿਰਸਾ ਸ਼ੋਅ ਇੱਥੇ ਟੋਰਾਂਟੋ ਦੇ ਵਿੱਚ ਹੋਣ ਜਾ ਰਿਹਾ। ਸੋ ਉਹਦੇ ਲਈ ਅਸੀਂ ਜ਼ਰੂਰ ਸਾਰੇ ਪਰਿਵਾਰਾਂ ਨੂੰ ਬੇਨਤੀ ਕਰਦੇ ਹਾਂ ਕਿ ਤੁਸੀਂ ਆਪਣੇ ਮਾਪਿਆਂ ਦੇ ਲਈ, ਆਪਣੇ ਫਾਦਰਸ ਦੇ ਲਈ ਇੱਕ, ਆਈ ਨੋ ਕਿ ਮੈਂ ਇੱਕ ਗੱਲ ਕਰਦਾ ਹੁੰਦਾ ਕਿ ਉਹਨਾਂ ਨੂੰ ਤਾਂ ਜਿੰਨਾ ਮਰਜ਼ੀ ਅਸੀਂ ਵੱਡੇ ਤੋਂ ਵੱਡੇ ਤੋਹਫੇ ਦੇ ਦਈਏ, ਜਿਹੜੀ ਟਿਕਟ ਹੈ ਜਾਂ ਸ਼ੋਅ ਦਿਖਾਉਣਾ ਦਾ ਇੱਕ ਬਹੁਤ ਛੋਟੀ ਜਿਹੀ ਚੀਜ਼ ਹੈ, ਪਰ ਉਹਨੂੰ ਇੱਕ ਜੈਸਚਰ ਦੇ ਰੂਪ ਦੇ ਵਿੱਚ, ਗਿਫਟ ਦੇ ਰੂਪ ਦੇ ਵਿੱਚ ਆਪਣੇ ਮਾਪਿਆਂ ਦੇ ਲਈ ਤੁਸੀਂ ਇੱਕ ਤੋਹਫੇ ਦੇ ਰੂਪ ਚ ਅਗਰ ਟਿਕਟ ਲੈ ਕੇ ਦਿੰਦੇ ਹੋ ਤਾਂ ਉਹਨਾਂ ਨੂੰ ਚੰਗਾ ਲੱਗ ਸਕਦਾ। ਸੋ ਕਿਉਂਕਿ ਮਨਮੋਹਨ ਵਾਰਿਸ ਉਹਨਾਂ ਦੀ ਗਾਇਕੀ ਪੰਜਾਬੀ ਵਿਰਸਾ ਜਿੱਥੇ 2004 ਤੋਂ ਸ਼ੁਰੂ ਹੋ ਕੇ ਹੁਣ ਤੱਕ ਦਾ ਸਫ਼ਰ ਆਪਾਂ ਸਾਰੇ ਪੰਜਾਬੀ ਵਿਰਸੇ ਦੇ ਵੱਖਰੇ ਵੱਖਰੇ ਸ਼ੋਅਜ਼ ਦੇ ਦੌਰਾਨ ਮਾਣਦੇ ਆਏ ਹਾਂ। ਸੋ ਉਸ ਲੜੀ ਤਹਿਤ ਤੁਸੀਂ ticketmaster.ca ਤੇ ਜਾ ਕੇ ਟਿਕਟਸ ਬਾਏ ਕਰ ਸਕਦੇ ਹੋ, ਜਾਂ ਅਗਰ ਤੁਸੀਂ ਚਾਹੁੰਦੇ ਹੋ ਕਿ ਸਾਡੀ ਟੀਮ ਦੇ ਨਾਲ ਗੱਲਬਾਤ ਕਰਨੀ ਹੈ ਤਾਂ ਫਰੈਂਡਸ ਵੀਡੀਓ ਸਟੀਲ ਐਂਡ ਮੈਨਲਿੰਗ ਏਰੀਆ ਦੇ ਵਿੱਚ, ਉੱਥੇ ਵੀ ਸੋਮਵਾਰ ਤੋਂ ਸਾਡੇ ਕੋਲ ਟਿਕਟਸ ਆ ਜਾਣੀਆਂ। ਸੋ ਉੱਥੋਂ ਵੀ ਤੁਸੀਂ ਪਿੱਕ ਕਰ ਸਕਦੇ ਹੋ, ਅਦਰਵਾਈਜ਼ ਸਾਨੂੰ ਕਾਲ ਕਰ ਲਓ, ਰਾਖਵੀਆਂ ਰਖਾ ਲਓ ਟਿਕਟਸ ਆਪਣੀਆਂ, ਤੇ ਅਸੀਂ ਤੁਹਾਡੇ ਲਈ ਬਹੁਤ ਬਿਹਤਰ ਰੇਟ ਦੇ ਉੱਤੇ, ਵਧੀਆ ਰੇਟ ਦੇ ਉੱਤੇ ਤੁਹਾਨੂੰ ਟਿਕਟਸ ਪ੍ਰੋਵਾਈਡ ਕਰ ਸਕਦੇ ਹਾਂ। ਸੋ ਪੰਜਾਬੀ ਵਿਰਸਾ 2026 ਮਨਮੋਹਨ ਵਾਰਿਸ ਕਮਲਹੀਰ ਤੇ ਸੰਕਾਰ ਹੋਣੀ ਪਹੁੰਚ ਰਹੇ ਨੇ 25 ਜੁਲਾਈ ਦਿਨ ਸ਼ਨੀਵਾਰ ਨੂੰ ਦ ਥੀਏਟਰ ਐਟ ਗ੍ਰੇਟ ਕੈਨੇਡੀਅਨ ਟੋਰਾਂਟੋ ਵਿਖੇ। ਸੋ ਕੋਈ ਵੀ ਗੱਲਬਾਤ ਕਰਨੀ ਹੈ ਤਾਂ ਸਾਨੂੰ ਕਾਲ ਕੀਤੀ ਜਾ ਸਕਦੀ ਹੈ 647-4000
ਹਰੇਕ ਸਾਲ ਫਾਦਰ ਡੇ ਸੈਲੀਬ੍ਰੇਸ਼ਨ ਹੁੰਦੀ ਹੈ ਲਾਈਵ, ਉੱਥੇ ਬਾਰਬੀਕਿਊ ਵਗੈਰਾ ਕੀਤੇ ਜਾਂਦੇ ਆ, 5-7 ਬਾਰਬੀਕਿਊ ਲਿਜਾ ਕੇ ਜਿਹੜੇ ਉੱਥੇ ਜ਼ਰੂਰਤਮੰਦ ਲੋਕ ਆ, ਕੋਈ ਵੀ ਕੱਲ ਨੂੰ ਵਲੰਟੀਅਰ ਵਰਕ ਕਰਨਾ ਚਾਹੇ ਸਾਨੂੰ ਬਹੁਤ ਸਾਰੇ ਵਲੰਟੀਅਰ ਦੀ ਲੋੜ ਹੁੰਦੀ, ਤਕਰੀਬਨ 9 ਵਜੇ ਜਿੱਥੇ ਪਹੁੰਚ ਸਕਦੇ ਆ ਐਲਨ ਗਾਰਡਨ ਦੇ ਵਿੱਚ, ਕਿਉਂਕਿ ਸਾਰਾ ਦਿਨ ਬਾਰਬੀਕਿਊ ਚੱਲਦੇ ਆ, ਹਰੇਕ ਤਰ੍ਹਾਂ ਦਾ ਫੂਡ ਜਿਹੜਾ ਅਸੀਂ, ਕਿਉਂਕਿ ਕੋਸ਼ਿਸ਼ ਹੁੰਦੀ ਹੈ ਜੀ ਇਨ੍ਹਾਂ ਦਿਨਾਂ ਦੇ ਵਿੱਚ, ਅਸੀਂ ਇਸ ਮੁਲਕ ਦੇ ਵਿੱਚ ਆਏ ਹਾਂ ਤੇ ਜੇ ਇਸ ਮੁਲਕ ਦਾ ਬਹੁਤ ਵੱਡਾ ਦਿਨ ਹੈ ਜਿਵੇਂ ਤੁਸੀਂ ਗੱਲਬਾਤ ਕੀਤੀ ਆ, ਅਸੀਂ ਕੱਲ ਉੱਥੋਂ ਦੇ ਬਜ਼ੁਰਗਾਂ ਦੀ ਸੇਵਾ ਕਰਨੀ ਆ, ਤੇ ਜਿਹੜੇ ਸਾਡੇ ਪੰਜਾਬੀ ਆ ਜਿਵੇਂ ਤੁਸੀਂ ਗੱਲਬਾਤ ਕੀਤੀ, ਮੈਂ ਵੀ ਗੱਲ ਸ਼ੇਅਰ ਕਰਾਂਗਾ ਕਿ ਭਾਈ ਚਾਹੁੰਦੇ ਆ ਕੱਲ ਨੂੰ ਆਪਣੇ ਫਾਦਰ ਨੂੰ, ਕਿਉਂਕਿ ਜਿਹੜੀ ਮਨਮੋਹਨ ਵਾਰਸ ਉਹਨਾਂ ਦੀ ਗਾਇਕੀ ਹੈ ਜੀ, ਮੈਂ ਉਹਨਾਂ ਨਾਲ ਪਹਿਲੇ ਦਿਨ ਤੋਂ, ਜਿਸ ਦਿਨ ਉਹ ਮਾਰਕੀਟ ਚ ਵੀ ਨਹੀਂ ਆਏ ਸੀ, ਪਹਿਲੀ ਟੇਪ ਸਾਡੇ ਕੋਲ ਲੈ ਕੇ ਆਇਆ ਸੀ 2 ਤਾਰਾ ਜਿਹੜੀ ਆ ਜੀ, 11 ਨਾ ਪਿੰਗਾ ਝੂਠ ਦੀਏ, ਉਹ ਜਦੋਂ ਮੈਂ ਬੈਨਕੌਰ ਭਾਈ ਵਰਿੰਦਰ ਹੋਣਾ ਸੁਣੀ, ਉਦੋਂ ਪਹਿਲਾਂ ਇੱਕ ਟੇਪ ਰਿਲੀਜ਼ ਕੀਤੀ ਸੀ, ਉਸ ਦਿਨ ਤੋਂ ਇਨ੍ਹਾਂ ਦੇ ਨਾਲ ਸਾਡਾ ਪਰਿਵਾਰਕ ਸਾਂਝ ਆ। ਮੇਰਾ ਖਿਆਲ ਬਹੁਤ ਘੱਟ ਕਲਾਕਾਰ ਆ ਜਿਨ੍ਹਾਂ ਨੇ ਸਾਰੀ ਉਮਰ ਤਕਰੀਬਨ 26-28 ਸਾਲ ਇੱਕ ਲੈਵਲ ਦਾ ਤੇ ਇੱਕ ਮਨਿਆਰ ਰੱਖ ਕੇ ਗਾਇਆ ਹੋਵੇ, ਉਨ੍ਹਾਂ ਦੇ ਵਿਚ ਇਹ ਮੇਰਾ ਖਿਆਲ ਹਿੱਸਾ ਜਿਹੜਾ ਮਨਮੋਹਨ ਵਾਰਸ ਉਨ੍ਹਾਂ ਦੇ ਤਿੰਨਾਂ ਭਰਾਵਾਂ ਦੀ ਆਉਂਦੀ ਹੈ ਕਿ ਪੰਜਾਬੀ ਮਾਂ ਬੋਲੀ ਵਾਸਤੇ ਸੇਵਾ ਕੀਤੀ ਆ, ਇਹ ਨਹੀਂ ਦੇਖਿਆ ਬਿਜ਼ਨਸ ਕੀ ਆ, ਇਹ ਨਹੀਂ ਦੇਖਿਆ ਕਮਰਸ਼ਲ ਰਾਈਜ ਜੋ ਕੀ ਆ, ਸਿਰਫ ਉਸ ਲੈਵਲ ਤੇ ਉਸ ਦਾਇਰੇ ਦੇ ਵਿਚ ਰਹਿ ਕੇ ਮਾਂ ਬੋਲੀ ਨੂੰ ਸਤਿਕਾਰ ਦੇ ਕੇ ਇਨ੍ਹਾਂ ਨੇ ਆਪਣਾ ਜਿਹੜਾ ਸਫ਼ਰ ਇੱਥੋਂ ਤੱਕ ਲਿਆਂਦਾ, ਤੇ ਮੇਰੇ ਖਿਆਲ ਸਾਡਾ ਵੀ ਫਰਜ਼ ਬਣਦਾ ਕਿ ਇਨ੍ਹਾਂ ਦਾ ਸਹਿਯੋਗ ਤੇ ਸਾਥ ਜ਼ਰੂਰ ਦਈਏ ਜੀ।
ਬਿਲਕੁਲ ਖੁਸ਼ਰ, ਬਹੁਤ ਮਿਹਰਬਾਨੀ, ਤੁਸੀਂ ਤਾਂ ਸਾਡੇ ਨਾਲੋਂ ਵੀ ਵੱਧ ਇਸ ਇੰਡਸਟਰੀ ਦੇ ਨਾਲ ਵਾਕਫ ਹੋ। ਸੋ ਜਦੋਂ ਮਿਆਰੀ ਗਾਇਕੀ ਦੀ ਗੱਲ ਕਰਦੇ ਨੇ, ਸੱਚਮੁੱਚ ਸਾਡੇ ਸਾਰਿਆਂ ਦੇ ਲਈ ਪ੍ਰਾਊਡ ਦਾ ਸਬੱਬ ਹੈ ਕਿ ਜਦੋਂ ਅਸੀਂ ਪੰਜਾਬੀ ਵਿਰਸਾ ਸ਼ੋਅ ਦੇ ਬਾਰੇ ਚ ਕਿਤੇ ਵੀ ਗੱਲ ਕਰਦੇ ਹਾਂ, ਤੇ ਸਾਨੂੰ ਇਉਂ ਨਹੀਂ ਲੱਗਦਾ ਹੁੰਦਾ ਕਿ ਅਸੀਂ ਕਿਸੇ ਕਾਨਸਰਟ ਨੂੰ ਜਾਂ ਕਿਸੇ ਸ਼ੋਅ ਨੂੰ ਪ੍ਰਮੋਟ ਕਰ ਰਹੇ ਹਾਂ, ਸਾਨੂੰ ਇੱਦਾਂ ਲੱਗਦਾ ਹੁੰਦਾ ਕਿ ਸਾਡੀ ਜ਼ਿੰਮੇਵਾਰੀ ਪੰਜਾਬੀ ਭਾਸ਼ਾ ਨੂੰ, ਪੰਜਾਬੀ ਸੱਭਿਆਚਾਰ ਨੂੰ, ਪੰਜਾਬੀ ਗਾਇਕੀ ਨੂੰ, ਉਨ੍ਹਾਂ ਠੇਠ ਤੇ ਲੋਕ ਗੀਤਾਂ ਨੂੰ ਪੰਜਾਬੀ ਪਰਿਵਾਰਾਂ ਤੱਕ ਅੱਗੇ ਤੋਰਨ ਦੇ ਲਈ ਸਾਨੂੰ ਇੱਕ ਮੌਕਾ ਮਿਲ ਰਿਹਾ। ਸੋ ਉਹਦੇ ਲਈ ਅਸੀਂ ਆਪਣੇ ਆਪ ਨੂੰ ਬੜੇ ਖੁਸ਼ਕਿਸਮਤ ਸਮਝਦੇ ਹਾਂ ਜੀ, ਬਹੁਤ ਮਿਹਰਬਾਨੀ ਜੀ,
ਥੈਂਕ ਯੂ ਜੀ।
25 ਜੁਲਾਈ ਦੇ ਲਈ ਨੋਟ ਕਰ ਲਓ ਜੀ, 25 ਜੁਲਾਈ ਦਿਨ ਸ਼ਨੀਵਾਰ ਨੂੰ ਦ ਥੀਏਟਰ ਐਟ ਗ੍ਰੇਟ ਕੈਨੇਡੀਅਨ ਟੋਰਾਂਟੋ ਵੁੱਡਬਾਈਨ ਮਾਲ ਦੇ ਬਿਲਕੁਲ ਨੇੜੇ, ਬਹੁਤ ਖੂਬਸੂਰਤ ਹਾਲ ਹੈ, ਉੱਥੇ ਆਪਾਂ ਸਾਰਿਆਂ ਨੇ ਰੌਣਕਾਂ ਲਾਉਣੀਆਂ, ਤੇ ticketmaster.ca ਤੇ ਟਿਕਟਸ ਅਵੇਲੇਬਲ ਨੇ, ਜਾਂ 647-4000-6862 ਬਾਟ। ਬਹੁਤ ਮਿਹਰਬਾਨੀ ਸੁਨੀਲ ਸਾਹਿਬ, ਦੇਖੋ ਸਾਹਿਬ, ਤੁਹਾਡਾ ਬਹੁਤ ਧੰਨਵਾਦ,
ਥੈਂਕ ਯੂ ਜੀ, ਥੈਂਕ ਯੂ ਬਹੁਤ। ਕੁਲਵੀਰ ਜੀ ਹੋਲਡ ਰੱਖ ਲਓ, ਆਪਾਂ ਆਈਡੀ ਤੋਂ ਬਾਅਦ ਲੈਣੇ ਆ ਜੀ ਤੁਹਾਨੂੰ ਫਿਰ ਵਾਪਸ।
You are listening to WTOR 770 AM, Youngstown, Toronto.
Chandni.
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 Chandni Banquet Hall.
Intelligent choice, locations, sound system, innovations, Chandni Banquet Hall.
30 years of hospitality experience. Corporate event, exhibition, expo or any celebration.
Indoor and outdoor golf course facilities. Chandni Banquet Hall. For appointment, call today at 905-458-8888. 905-458-8888. Or visit chandnivictoria.ca.
Chandni.
Petro Canada pesh karde Juron heavy duty diesel engine oils hun full service savings naal 10W30 synthetic $20 discount 5W30 $40 discount offer limited time layi 5W30 quick start aur oil flow thande mausam vich jeetu 10W30 engine di kaarguzari nu banaye rakhda QTL di tin locations te pujjo aur laab chakko exit 268 Cambridge exit 579 Napanee exit 5 Fort Erie Petro Canada aur UTL बल्ले बल्ले अनूठा साक।
ट्रक ड्राइवर भाइयों, अब US और कनाडा में अनलिमिटेड डाटा, वीवो टेलीकम्युनिकेशंस के साथ फुल स्पीड, नो रुकावट, सफर बिजनेस का हो या शौक का, वर्ल्ड वाइड ई सिम डाटा प्लान के साथ इंटरनेट हमेशा रेडी। ट्रैवल कर रहे हो इंडिया, पाकिस्तान या हज या उमरे के लिए, वीवो टेल के साथ हमेशा रहो ऑनलाइन, दूर दराज इलाका कोई प्रॉब्लम नहीं। घर हो या केबिन, वीवरटेल की हाई स्पीड इंटरनेट चलती है दुनिया के किसी भी कोने में। विजिट करें vivertel.com या कॉल करें 416-243-9836 416-243-9836। कनेक्शन आपका दुनिया के साथ।
ਕੀ ਤੁਸੀਂ ਵੈਡਿੰਗ ਰਿਸੈਪਸ਼ਨ ਬਰਥਡੇ ਪਾਰਟੀ ਯੂਨੀਵਰਸਿਟੀ ਦੇ ਵਾਸਤੇ ਖੂਬਸੂਰਤ ਹਾਲ ਲੱਭ ਰਹੇ ਹੋ? ਆਓ ਤੁਹਾਨੂੰ ਲੈ ਕੇ ਚੱਲਦੇ ਹਾਂ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ, ਨਵਾਂ ਔਰ ਖੂਬਸੂਰਤ। ਦੋ ਵੱਡੇ ਹਾਲ, 100 ਤੋਂ 600 ਤੱਕ ਮਹਿਮਾਨਾਂ ਦੀ ਗੁੰਜਾਇਸ਼, ਵੱਡੀ ਆਸਾਨ ਪਾਰਕਿੰਗ, ਸਭ ਤੋਂ ਖਾਸ ਗੱਲ ਸਵੀਟਨੈਸ ਦਾ ਲਜ਼ੀਜ਼ ਖਾਣਾ, ਤਾਜ਼ਾ